जी करदा ओनू कुछ आखां पर आखां किदां, जी करदा ओनू कुछ पुछां पर पुछां किदां। ओ वक्री गल कोई दिल वाली, वक्री गल कोई दिल वाली हाले ना दस दिए। सीना ठर जांदा जदों वेख के हस दिए, जट नूं चाचा चढ़ जांदा जदों वेख के हस दिए। जट दा सीना ठर जांदा जदों वेख के हस दिए।
ਸੋਹਣੀ ਲੱਗ ਬਾਗ ਇੱਕ ਬਗੀਚੇ ਵਾਂਗ ਹੁੰਦਾ ਹੈ। ਜੇ ਆਪਾਂ ਚੰਗੇ ਬੀਜ ਬੀਜਾਂਗੇ ਤਾਂ ਬਗੀਚਾ ਸੁੰਦਰ ਬਣੇਗਾ, ਪਰ ਜੇ ਆਪਾਂ ਕੁਝ ਵੀ ਨਹੀਂ ਬੀਜਾਂਗੇ ਤਾਂ ਵੀ ਕੁਝ ਨਾ ਕੁਝ ਜ਼ਰੂਰ ਪੈਦਾ ਹੋ ਜਾਵੇਗਾ ਤੇ ਉਹ ਹੋਵੇਗਾ ਕਾਫੂਸ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਕਿੰਨਾ ਕੁਝ ਸੀਨੇ ਚ ਜ਼ਮਾਨਾ ਸਾਂਭੀ ਬੈਠਾ ਏ, ਹਰ ਬੰਦਾ ਜੀਣ ਦਾ ਬਹਾਨਾ ਸਾਂਭੀ ਬੈਠਾ ਏ। ਉਹ ਪੋਤਾ ਫਿਰੇ ਨੱਚਦਾ ਸ਼ਕੀਰਾ ਦਿਆਂ ਗੀਤਾਂ ਤੇ, ਬਾਬਾ ਚਾਂਦੀ ਰਾਮ ਦਾ ਤਰਾਨਾ ਸਾਂਭੀ ਬੈਠਾ ਏ। ਉਹ ਸੱਚ ਵਿੱਚ ਬੈਠਾ ਕਦੇ ਜ਼ੋਰ ਨਾਲ ਦੇਖਿਓ, ਪੂਰੀ ਸਦੀ ਦਾ ਖਜ਼ਾਨਾ ਸਾਂਭੀ ਬੈਠਾ ਏ। ਸ਼ਹਿਰ ਦਿਆਂ ਹੱਥਾਂ ਚ ਬੈਲੂਨ ਤੇ ਗੁਬਾਰੇ ਨੇ, ਪਰ ਮੇਰਾ ਪਿੰਡ ਤੇ ਭੁਗਤਾਨਾ ਸਾਂਭੀ ਬੈਠਾ ਏ। ਉਹ ਕਾਂਗੜੇ ਦੇ ਰਾਜ ਨੂੰ ਤੇ ਸਾਂਭ ਲਿਆ ਗੀਤਾਂ ਨੇ, ਉਹ ਰੰਗੜੇ ਪੰਜਾਬ ਨੂੰ ਮੈਂ ਖਾਨਾ ਸਾਂਭੀ ਬੈਠਾ ਏ। ਪੰਜਾਬ ਨੂੰ ਮੈਂ ਖਾਨਾ ਸਾਂਭੀ ਬੈਠਾ ਏ।
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਖਬਰਸਾਰ ਦੇ ਵਿੱਚ ਤੇ ਹਰਮਨ ਰੇਡੀਓ ਦੇ ਉੱਤੇ ਤੁਸੀਂ ਸਾਨੂੰ ਸੁਣ ਰਹੇ ਹੋ। ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਗੁਰਸੇਵਕ ਸਿੰਘ ਜੀ। ਗੁਰਸੇਵਕ ਸਿੰਘ ਜੀ ਬ੍ਰਿਸਬੇਨ ਤੋਂ ਆਪਣੇ ਨਾਲ ਜੁੜੇ ਨੇ। ਸਤਿ ਸ੍ਰੀ ਅਕਾਲ ਗੁਰਸੇਵਕ ਸਿੰਘ ਜੀ।
ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੇ ਨਾਲ ਹੀ ਹਰਮਨ ਰੇਡੀਓ ਦੇ ਸਾਰੇ ਹੀ ਪਰਿਵਾਰ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਰਬਜੀਤ ਭਾਈ ਜੀ ਨੂੰ ਵੀ ਜੋ ਟੈਕਨੀਕਲ ਸਪੋਰਟ ਦੇ ਰਹੇ ਸਾਨੂੰ ਪਟਿਆਲੇ ਤੋਂ
ਜੀ। ਤੇ ਗੁਰਸੇਵਕ ਜੀ ਅੱਜ ਜੇ ਆਪਾਂ ਗੱਲ ਕਰੀਏ ਥੋੜੀ ਜਿਹੀ ਵੈਸੇ ਮੌਸਮ ਦੇ ਬਾਰੇ ਥੋੜੀ ਜਿਹੀ ਗੱਲ ਆਪਾਂ ਜ਼ਰੂਰ ਕਰ ਲਈਏ। ਮੈਂ ਇੰਡੀਆ ਫੋਨ ਕੀਤਾ ਸੀ ਕਹਿੰਦੇ ਵੀ ਠੰਡ ਹੋ ਗਈ ਆ ਤੇ ਗਰਮੀ ਪਿਛਲੇ ਦਿਨੀ ਬਹੁਤ ਜ਼ਿਆਦਾ ਗਰਮੀ ਜਿਹੜੀ ਪਈ ਆ ਪਰ ਆ ਜਿਹੜੇ ਗੜੇ ਪਏ ਆ ਨਾਲ ਦੀ ਨਾਲ ਬਾਰਿਸ਼ ਹੋਈ ਆ ਗੜੇ ਵੀ ਕਹਿੰਦੇ ਬਹੁਤ ਪਏ ਆ ਪਟਿਆਲੇ ਕੰਨੀ ਤੇ ਉਹਦੇ ਨਾਲ ਨੁਕਸਾਨ ਜਿਹੜਾ ਖਾਸ ਤੌਰ ਤੇ ਕਣਕਾਂ ਦਾ ਬਹੁਤ ਜ਼ਿਆਦਾ ਹੋਇਆ। ਵੈਸੇ ਤਾਂ ਮੌਸਮ ਤਾਂ ਖੁਸ਼ਨੁਮਾ ਹੋ ਗਿਆ ਪਰ ਜਿੱਦਾਂ ਕਹਿ ਲਓ ਵੀ ਜਿੱਦਾਂ ਨਾਨਾ ਪਾਟੇਕਰ ਸਾਹਿਬ ਉਹਨਾਂ ਨੇ ਕਿਹਾ ਆ ਵੀ ਕਿਸਾਨ ਇੱਦਾਂ ਦਾ ਇੱਕ ਹੈਗਾ ਬੰਦਾ ਜਿਹਦੀ ਜਿੰਨੀ ਵੀ ਇਨਕਮ ਆ ਕਹਿੰਦੇ ਵੀ ਬਾਹਰ ਇੱਕ ਸਾਲ ਖੇਤ ਦੇ ਵਿੱਚ ਪਈ ਰਹਿੰਦੀ ਆ ਹਨਾ ਯਾਨੀ ਉਹਦੀ ਇਨਕਮ ਖੇਤਾਂ ਦੇ ਬਾਹਰ ਹੀ ਪਈ ਆ ਹਨਾ ਤੇ ਇਸ ਕਰਕੇ ਡਰ ਵੀ ਰਹਿੰਦਾ ਆ ਤੇ ਹੁਣ ਪੱਕਣ ਤੇ ਕਣਕ ਆਈ ਹੋਈ ਆ ਤੇ ਬਹੁਤ ਸਾਰੇ ਦੋਸਤਾਂ ਨਾਲ ਜਿਹੜੇ ਕਿਸਾਨੀ ਵੀ ਕਰਦੇ ਉਹਨਾਂ ਨਾਲ ਵੀ ਗੱਲ ਕੀਤੀ ਆ ਥੋੜੇ ਜਿਹਾ ਜਿੱਦਾਂ ਭਾਵੇਂ ਉਪਰ ਉਪਰੋਂ ਹੱਸਦੇ ਨੇ ਪਰ ਦਿਲੋਂ ਇੱਕ ਚਿੰਤਾ ਜ਼ਰੂਰ ਆ ਵੀ ਜਿੰਨਾ ਚਿਰ ਤੱਕ ਕਣਕ ਦੇ ਵਿੱਚ ਵੇਚ ਨਹੀਂ ਆਉਂਦੇ ਹਨਾ ਉਨਾ ਚਿਰ ਤੱਕ ਡਰ ਜਿਹਾ ਹੀ ਆ।
ਜੀ ਬਿਲਕੁਲ ਦਲਜੀਤ ਸਿੰਘ ਜੀ ਤੇ ਇਹੀ ਕਾਰਨ ਹੈ ਜਦੋਂ ਹੁਣ ਡਰ ਦੀ ਗੱਲ ਕੀਤੀ ਹੈ ਕਿਸਾਨ ਦੀ ਜਾਨ ਮੁੱਠੀ ਜਾਈ ਹੁੰਦੀ ਹੈ ਇਸ ਮੌਸਮ ਦੇ ਵਿੱਚ ਜੋ ਕਣਕ ਚੱਕਣ ਦਾ ਟਾਈਮ ਹੁੰਦਾ ਕੋਈ ਵੀ ਫਸਲ ਹੋਵੇ ਤੇ ਸ਼ਾਇਦ ਇਹੀ ਕਾਰਨ ਹੈ ਕਿ ਪਰਿਵਾਰ ਦੇ ਵਿੱਚੋਂ ਇੱਕ ਜਾਂ ਦੋ ਬੰਦਿਆਂ ਨੂੰ ਆਪਣਾ ਮੁਲਕ ਛੱਡ ਕੇ ਬਾਹਰਲੇ ਮੁਲਕਾਂ 'ਚ ਆਉਣਾ ਪੈਂਦਾ ਕਿ ਫਾਈਨੈਂਸ਼ੀਅਲ ਤੌਰ ਤੇ ਬੈਕਅਪ ਕੀਤਾ ਜਾ ਸਕੇ ਫੈਮਿਲੀਜ਼ ਨੂੰ। ਤੇ ਤੁਸੀਂ ਦੇਖ ਸਕਦੇ ਹੋਵੋਗੇ ਜਿਹੜੀਆਂ ਖੁਸ਼ੀਆਂ ਵੀ ਹੁੰਦੀਆਂ ਨੇ ਸੁਸਾਈਡ ਵੀ ਹੁੰਦੇ ਆ ਪੰਜਾਬ ਦੇ ਵਿੱਚ ਤੇ ਉਹਨਾਂ ਨੂੰ ਬਸ ਆ ਫਾਈਨੈਂਸ਼ੀਅਲ ਬੈਕਅਪ ਦੀ ਕਮੀ ਰਹਿ ਜਾਂਦੀ ਆ ਇਹੀ ਕਾਰਨ ਬਣਦੇ ਆ ਉਹਨਾਂ ਦੇ ਖੁਦਕੁਸ਼ੀਆਂ ਦੇ ਤੇ ਜਿਹਨਾਂ ਦੇ ਘਰ ਚੋਂ ਇੱਕ ਜਾਂ ਦੋ ਜਣੇ ਬਾਹਰ ਕੰਮ ਕਰਦੇ ਨੇ ਤੋ ਇਸ ਸਮੇਂ ਜਾ ਕੇ ਸਪੋਰਟ ਕਰ ਦਿੰਦੇ ਫੈਮਿਲੀ ਦੀ ਤੇ ਉਹਨਾਂ ਦਾ ਸਾਲ ਦਾ ਖਰਚਾ ਚੱਲਦਾ ਰਹਿੰਦਾ ਨਹੀਂ ਤਾਂ ਜਿਸ ਤਰ੍ਹਾਂ ਹੁਣ ਗੜੇਮਾਰੀ ਹੋਈ ਆ ਤੇ ਜੇਕਰ ਕਿਸੇ ਕਿਸਾਨ ਦੀ ਸਾਰੀ ਫਸਲ ਤਬਾਹ ਹੋ ਗਈ ਤਾਂ ਉਹ ਕਿੱਦਾਂ ਗੁਜ਼ਾਰਾ ਕਰੇਗਾ।
ਹਾਂ ਬਿਲਕੁਲ ਤੇ ਇਸ ਕਰਕੇ ਬੜੀ ਚਿੰਤਾਜਨਕ ਸਥਿਤੀ ਬਣੀ ਹੋਈ ਆ। ਵੈਸੇ ਜ਼ਰੂਰ ਇੱਕ ਸਕੀਮ ਤਾਂ ਚਲਾਈ ਸੀਗੀ ਜਿਹੜੀ ਕਿ ਬੀਮਾ ਯੋਜਨਾ ਬਣਾਈ ਸੀ ਕਿਸਾਨਾਂ ਦੇ ਲਈ ਪਰ ਉਹਦੇ ਵਿੱਚ ਵੀ ਕਾਫੀ ਇੱਦਾਂ ਦੀਆਂ ਘੁੰਡੀਆਂ ਹੈਗੀਆਂ ਸੀ ਇਹ ਬੀਮੇ ਵਾਲੇ ਵੀ ਇੱਦਾਂ ਦੇ ਚੀਜ਼ਾਂ ਹੈਗੀਆਂ ਨਾ ਬਈ ਆਮ ਬੰਦਾ ਇਹਨਾਂ ਦੀਆਂ ਗੱਲਾਂ ਜਿਹੜੀਆਂ ਆ ਸਮਝ ਨਹੀਂ ਪਾਉਂਦਾ ਤੇ ਇਸ ਕਰਕੇ ਕਾਫੀ ਵੱਡੀ ਸਮੱਸਿਆ ਹੋ ਜਾਂਦੀ ਆ। ਤੁਸੀਂ ਦੇਖਿਆ ਹੋਣਾ ਆ ਓ ਮਾਈ ਗੋਡ ਦੇ ਵਿੱਚ ਜਿਹੜੀ ਫਿਲਮ ਦੇ ਵਿੱਚ ਤੁਸੀਂ ਦੇਖਿਆ ਹੋਣਾ ਪਰੇਸ਼ ਰਾਵਲ ਹੁਣੀ ਜਿਹੜਾ ਕੇਸ ਲੜਦੇ ਆ ਰੱਬ ਦਾ ਉਹਦੇ ਵਿੱਚ ਇਹੀ ਹੁੰਦਾ ਵੀ ਉਹ ਅਸਲ ਦੇ ਵਿੱਚ ਰੱਬ ਨਾਲ ਨੀ ਅਸਲ ਦੇ ਵਿੱਚ ਉਹ ਇੰਸ਼ੋਰੈਂਸ ਕੰਪਨੀਆਂ ਨਾਲ ਹੀ ਆ ਜਿਹੜੇ ਕਿ ਘੁੰਡੀਆਂ ਰੱਖ ਲੈਂਦੇ ਆ ਕੋਈ ਨਾ ਕੋਈ ਘਾਟਾ ਕੋਈ ਖਾਣਾ ਨੀ ਚਾਹੁੰਦੇ ਤੇ ਇਸ ਕਰਕੇ ਖੈਰ ਆਪਾਂ ਤਾਂ ਇਹੀ ਕਹਿੰਦੇ ਆ ਵੀ ਬੀਮਾ ਯੋਜਨਾ ਇੱਕ ਵਧੀਆ ਬਣੇ ਜਿਹਦੇ ਨਾਲ ਕਿ ਕਿਸਾਨਾਂ ਨੂੰ ਜਿਹੜਾ ਫਾਇਦਾ ਜ਼ਰੂਰ ਹੋਵੇ ਕਿਉਂਕਿ ਆਪਣੇ ਜ਼ਿਆਦਾਤਰ ਜਿਹੜੀ ਪਰਸੈਂਟੇਜ ਆਪਾਂ ਇੰਡੀਆ ਦੀ ਕਰੀਏ ਵੀ ਕਿਸਾਨੀ ਦੇ ਉੱਤੇ ਹੀ ਡਿਪੈਂਡ ਹੈਗੀ ਆ। ਤੇ ਗੁਰਸੇਵਕ ਸਿੰਘ ਜੀ ਆਪਣੇ ਕੋਲ ਅੱਧਾ ਕੁ ਘੰਟੇ ਦੇ ਕਰੀਬ ਆਪਣੇ ਕੋਲ ਟਾਈਮ ਹੈਗਾ ਆ ਕਿਉਂਕਿ ਉਦੋਂ ਬਾਅਦ ਦੇ ਵਿੱਚ ਜਸਵਿੰਦਰ ਬਿੱਟਾ ਜੀ ਆਉਣਗੇ ਤੇ ਅੱਜ ਆਪਾਂ ਗੱਲ ਕਰਨੀ ਆ ਜਪਾਨ ਦੀ। ਜਪਾਨ ਤੋਂ ਆਪਣੇ ਨਾਲ ਪਿੰਕੀ ਰਾਣੀ ਜੀ ਵੈਸੇ ਜੁੜਦੇ ਹੁੰਦੇ ਆ ਹੋਰ ਵੀ ਸਾਡੇ ਬਹੁਤ ਸਾਰੇ ਦੋਸਤ ਆ ਜਿਹੜੇ ਜਪਾਨ ਦੇ ਵਿੱਚ ਸਾਨੂੰ ਸੁਣਦੇ ਆ। ਵੈਸੇ ਜਪਾਨ ਦੇ ਸ਼ਾਇਦ ਪਿੰਕੀ ਰਾਣੀ ਜੀ ਹੁਣੀ ਪਹਿਲੇ ਸੀਗੇ ਉਹ ਵੀ ਆਪਾਂ ਰੇਡੀਓ ਦੇ ਥਰੂ ਜਾਣਦੇ ਹਾਂ ਇੱਕ ਦੂਜੇ ਨੂੰ ਜਿਹਨਾਂ ਨੂੰ ਮੈਂ ਸੁਣਿਆ ਵੀ ਜਪਾਨ ਗਏ ਹੋਏ ਆ। ਪਹਿਲਾਂ ਬਹੁਤੇ ਪੰਜਾਬੀ ਗਏ ਨੀ ਹੋਏ ਪੰਜਾਬੀ ਜਿਹੜਾ ਸੁਣਿਆ ਨੀ ਕਦੀ ਖਾਸ ਤੌਰ ਤੇ। ਮੈਂ ਤਾਂ ਆਪਣੇ ਜਾਣੀ ਜੇ ਰਿਸ਼ਤੇਦਾਰੀ ਤੋਂ ਜਾਂ ਯਾਰਾਂ ਦੋਸਤਾਂ ਤੋਂ ਕਾਫੀ ਸੋਸ਼ਲੀ ਵੀ ਹੈਗੇ ਸੀ ਇੰਡੀਆ ਦੇ ਵਿੱਚ ਵੀ ਕਦੀ ਇਹ ਨਹੀਂ ਸੀ ਸੁਣਿਆ ਵੀ ਸਾਡਾ ਬੰਦਾ ਕੋਈ ਜਪਾਨ ਵੀ ਗਿਆ ਹੋਇਆ ਆ। ਵੈਸੇ ਜ਼ਰੂਰ ਗਾਣਾ ਜ਼ਰੂਰ ਸੁਣਿਆ ਸੀ ਮੇਰੇ ਜਪਾਨ ਦਾ ਹੁੰਦਾ ਮੇਰਾ ਜੂਤਾ ਹੈ ਜਪਾਨੀ ਹਨਾ ਤੇ ਗਾਣਾ ਜ਼ਰੂਰ ਸੁਣ ਲਈਦਾ ਹੁੰਦਾ ਸੀ ਪਰ ਪਤਾ ਨਹੀਂ ਤੁਹਾਨੂੰ ਹੈਗਾ ਕੋਈ ਇੱਦਾਂ ਦਾ ਯਾਦ ਕੋਈ ਬੰਦਾ ਵੀ ਜਪਾਨ ਦੇ ਵਿੱਚ ਗਿਆ ਸੀ ਤੁਹਾਨੂੰ ਜਾਣ ਪਛਾਣ ਵਾਲਾ?
ਜੀ ਇੱਕ ਯਾਰ ਫਰੈਂਡ ਸੀ ਪਰ ਸੀਨੀਅਰ ਬਹੁਤ ਸੀ ਸਾਡੇ ਤੋਂ ਤਾਂ ਉਹ ਵੀ ਜਾ ਕੇ ਇੱਕ ਦੋ ਸਾਲ ਰਹਿ ਕੇ ਆਇਆ ਸੀਗਾ ਪਰ ਜਿੱਦਾਂ ਹੁਣ ਹੋਰ ਮੁਲਕਾਂ ਦੇ ਵਿੱਚ ਹੈਗਾ ਆ ਪਰ ਉੱਥੇ ਨੂੰ ਨਹੀਂ ਸ਼ਾਇਦ ਉਸ ਸਾਈਡ ਨੂੰ ਨਹੀਂ ਆਪਣੇ ਜਾਂਦੇ ਸ਼ਾਇਦ ਵੀਜ਼ਾ ਕੰਡੀਸ਼ਨਸ ਕਰਕੇ ਕਹਿ ਸਕਦੇ ਆ ਜਾਂ ਫਿਰ ਉਹਦੀ ਬੋਲੀ ਆ ਟੋਟਲੀ ਡਿਫਰੈਂਟ ਆ ਉੱਥੋਂ। ਇਹ ਵੀ ਸ਼ਾਇਦ ਕਾਰਨ ਹੋ ਸਕਦਾ ਕਿ ਉੱਥੇ ਜਾ ਕੇ ਸਰਵਾਈਵ ਕਰਨਾ ਔਖਾ ਹੋ ਜਾਂਦਾ ਉਸ ਕੰਟਰੀ ਦੇ ਵਿੱਚ ਤਾਂ ਬਾਕੀਆਂ 'ਚ ਫਿਰ ਵੀ ਥੋੜ੍ਹਾ ਮਿਲਦੀ ਜੁਲਦੀ ਜਾਂ ਇੰਗਲਿਸ਼ ਬੋਲੀ ਜਾਂਦੀ ਆ ਇੰਗਲਿਸ਼ ਕਾਮਨ ਲੈਂਗੁਏਜ ਆ ਜਾਂਦੀ ਬਾਕੀ ਕੰਟਰੀਜ਼ ਦੇ ਵਿੱਚ ਤਾਂ ਕਿਤੇ ਨਾ ਕਿਤੇ ਜਾ ਕੇ ਰਾਜੀਨਾਮਾ ਹੋ ਜਾਂਦਾ ਬੋਲੀ ਦੇ ਨਾਂ 'ਤੇ ਪਰ ਉਹ ਕੰਟਰੀ ਦੇ ਵਿੱਚ ਇੰਗਲਿਸ਼ ਵੀ ਕੋਈ ਕਾਮਨ ਲੈਂਗੁਏਜ ਨਹੀਂ ਨਿਕਲਦੀ ਸ਼ਾਇਦ ਇਹ ਕਾਰਨ ਹੋ ਸਕਦਾ ਕਿ ਆਪਣੇ ਨਹੀਂ ਜਾਂਦੇ ਸ਼ੁਰੂਆਤ ਨਹੀਂ ਹੋਈ ਉੱਧਰ ਨੂੰ ਜਾਣ ਦੀ।
ਜੀ ਬਿਲਕੁਲ ਤੇ ਆਪਾਂ ਅੱਜ ਜਪਾਨ ਦੀਆਂ ਗੱਲਾਂ ਕਰਨੀਆਂ ਆ ਜਪਾਨ ਦੇ ਵਿੱਚ ਕਿਉਂਕਿ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਯੂਰਪ ਦੇ ਵਿੱਚ ਇੰਗਲੈਂਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਬਹੁਤ ਸਾਰੇ ਆਪਣੇ ਰਿਸ਼ਤੇਦਾਰ ਯਾਰ ਮਿੱਤਰ ਗਏ ਹੋਏ ਆ ਤੇ ਉਹ ਦੱਸਦੇ ਰਹਿੰਦੇ ਆ ਵੀ ਇੱਥੇ ਬਰਫਾਂ ਪੈਂਦੀਆਂ ਹਨਾ ਵੀ ਇੱਥੇ ਜਿਹੜੀ ਆ ਗਰਮੀ ਬਹੁਤ ਪੈਂਦੀ ਆ ਇੱਥੇ ਆਹ ਕੰਮ ਹੈਗਾ ਇੱਥੇ ਅੰਗੂਰਾਂ ਦਾ ਕੰਮ ਆ ਇੱਥੇ ਐਪਲ ਦਾ ਕੰਮ ਆ ਹਨਾ ਇੱਥੇ ਟੈਕਸੀ ਦਾ ਕੰਮ ਆ, ਇੱਥੇ ਸਿਕਿਉਰਿਟੀ ਦਾ ਕੰਮ ਆ, ਸਾਰੇ ਆਪਾਂ ਲਗਭਗ ਜਾਣਦੇ ਹਾਂ ਇੱਕ ਤਰ੍ਹਾਂ ਦੇ ਨਾਲ, ਆਪਾਂ ਗੱਲਾਂ ਚ ਬਹੁਤ ਸਾਰੇ ਇਲਾਕਿਆਂ ਨੂੰ ਜਾਣਦੇ ਹਾਂ ਸੁਣੀਆਂ ਸੁਣਾਈਆਂ ਗੱਲਾਂ ਤੋਂ, ਪਰ ਜਾਪਾਨ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਹੈ ਆਪਾਂ ਨੂੰ ਬਹੁਤ ਘੱਟ ਆ, ਤੇ ਆਪਾਂ ਜਾਪਾਨ ਦੇ ਬਾਰੇ ਇਨਫੋਰਮੇਸ਼ਨ ਜਿਹੜੀ ਅੱਜ ਦੇਣੀ ਆ ਦੋਸਤਾਂ ਮਿੱਤਰਾਂ ਨੂੰ। ਸਭ ਤੋਂ ਪਹਿਲਾਂ ਜਿਹੜਾ ਯਾਨੀ ਜਾਣਿਆ ਜਾਂਦਾ ਵੀ ਜਾਪਾਨ ਦੇ ਵਿੱਚ ਦੁਨੀਆਂ ਦੇ ਸਭ ਤੋਂ ਜ਼ਿਆਦਾ ਭੂਚਾਲ ਆਉਂਦੇ ਆ, ਲਗਭਗ ਇੱਕ ਸਾਲ ਦੇ ਵਿੱਚ ਗੁਰਸੇਵਕ ਸਿੰਘ ਜੀ 1500 ਵਾਰ ਭੂਚਾਲ ਆਉਂਦਾ, ਯਾਨੀ ਹਰ ਮਤਲਬ ਇਹਦਾ ਕੀ ਆ, ਹੱਦਿਆਂ ਦੇ ਵਿੱਚ ਕਈ ਵਾਰੀ ਚਾਰ ਚਾਰ ਵਾਰੀ ਭੂਚਾਲ ਆਉਂਦਾ। ਜਾਨੀ ਜਿੰਨੀਆਂ ਵੀ ਗੱਲਾਂ ਸਾਨੂੰ ਦੱਸਣੀਆਂ ਹੁਣ ਤੁਸੀਂ ਇਹੀ ਕਹੋਗੇ ਅੱਛਾ ਜੀ
ਅੱਖਰੀ ਹੱਥ ਮੈਂ ਤਾਂ ਪੁੱਛਣ ਲੱਗਾ ਸੀ ਕਿਤੇ ਜਾਪਾਨ ਦਾ ਅੱਖਰੀ ਹੱਥ ਕਿਤੇ ਭੂਚਾਲੇ ਤਾਂ ਨੀ,
ਇਹ ਵੀ ਹੁਣ ਪਤਾ ਨੀ। ਖੈਰ ਇਹ ਵੀ ਬੜਾ ਇੰਟਰਸਟਿੰਗ ਤੁਹਾਡਾ ਜਵਾਬ ਹੈਗਾ ਦੋਸਤੋ, ਜੇ ਕਿਸੇ ਨੂੰ ਪਤਾ ਹੋਵੇ ਵੀ ਇਹਦਾ ਅਰਥ ਕੀ ਆ ਜਾਪਾਨ ਦਾ। ਖੈਰ ਆਪਾਂ ਜਰੂਰ ਦੱਸਾਂਗੇ ਇਹਦਾ ਅਰਥ ਵੀ, ਪਰ ਪਹਿਲਾਂ ਆਪਾਂ ਜਿਹੜੀਆਂ ਗੱਲਾਂ ਜਿਹੜੀਆਂ ਕੱਢ ਕੇ ਲਿਆਏ ਆ ਉਹ ਆਪਾਂ ਜਰੂਰ ਦੱਸ ਦਈਏ। ਕਹਿੰਦੇ ਵੀ ਮੁਸਲਮਾਨਾਂ ਨੂੰ ਨਾਗਰਿਕਤਾ ਨਾ ਦੇਣ ਵਾਲਾ ਜਾਪਾਨ ਇਕੱਲਾ ਦੁਨੀਆਂ ਦਾ ਮੁਲਕ ਆ, ਯਾਨੀ ਇੱਥੇ ਦੇ ਹਾਲਾਤ ਇਹ ਆ ਵੀ ਮੁਸਲਮਾਨ ਕਹਿ ਕੇ ਤੁਸੀਂ ਜਾਪਾਨ ਦੇ ਵਿੱਚ ਕੋਈ ਮਕਾਨ ਵੀ ਕਿਰਾਏ ਤੇ ਨਹੀਂ ਦਿੰਦਾ।
ਅੱਛਾ ਜੀ, ਠੀਕ
ਜੀ। ਤੇ ਫਿਰ ਇਸੇ ਕਰਕੇ ਜਾਪਾਨ ਦੀ ਕਿਸੇ ਯੂਨੀਵਰਸਿਟੀ ਦੇ ਵਿੱਚ ਅਰਬੀ ਜਾਂ ਹੋਰ ਕੋਈ ਇਸਲਾਮੀ ਭਾਸ਼ਾ ਵੀ ਨਹੀਂ ਸਿਖਾਈ ਜਾਂਦੀ। ਤੇ ਜੀ, ਤੇ ਹੋ ਰਿਹਾ ਕਿ ਜਾਪਾਨ ਦੇ ਵਿੱਚ 10 ਸਾਲ ਦੀ ਉਮਰ ਹੋਣ ਤੱਕ ਬੱਚਿਆਂ ਨੂੰ ਕੋਈ ਪ੍ਰੀਖਿਆ ਨਹੀਂ ਦੇਣੀ ਪੈਂਦੀ, ਤੇ ਜਾਪਾਨ ਦੇ ਵਿੱਚ ਬੱਚੇ ਤੇ ਅਧਿਆਪਕ ਇਕੱਠੇ ਕਲਾਸਰੂਮ ਨੂੰ ਸਾਫ਼ ਕਰਦੇ ਆ, ਤੇ ਇੱਥੇ ਦੇ ਲੋਕ ਜਿਹੜੇ ਆ ਉਹ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਚਿਰ ਤੱਕ ਜਿਉਂਦੇ ਆ, ਯਾਨੀ ਔਸਤਨ ਉਮਰ ਸਭ ਤੋਂ ਜ਼ਿਆਦਾ ਜਾਪਾਨੀਆਂ ਦੀ 82 ਸਾਲ। ਤੇ ਸੋਮੋ ਜਿਹੜੀ ਇਹਨਾਂ ਦੀ ਲੋਕਪ੍ਰਿਯ ਖੇਡ ਹੈਗੀ ਆ, ਵੈਸੇ ਬੇਸਬਾਲ ਵੀ ਜ਼ਿਆਦਾ ਇਹ ਖੇਡਦੇ ਹੈਗੇ ਆ। ਤੇ ਜਾਪਾਨ ਦੇ ਵਿੱਚ ਜਿਹੜੀ ਸਾਖਰਤਾ ਦਰ ਆ, ਯਾਨੀ ਪੜ੍ਹੇ ਲਿਖੇ ਲੋਕ ਜਿਹੜੇ ਆ 100% ਆ, ਯਾਨੀ ਹਰ ਬੰਦਾ ਜਨਾਨੀ ਬੱਚਾ ਜਿਹੜਾ ਪੜ੍ਹਿਆ ਲਿਖਿਆ। ਉੱਥੇ ਅਖਬਾਰਾਂ ਤੇ ਨਿਊਜ਼ ਚੈਨਲਾਂ ਦੇ ਵਿੱਚ ਜਿੱਦਾਂ ਆਪਣੇ ਇੱਥੇ ਇੰਡੀਆ ਚ ਹੁੰਦਾ ਵੀ ਰਾਜਨੀਤੀ ਆ, ਵਾਦ ਵਿਵਾਦ ਆ, ਫਿਲਮੀ ਮਸਾਲੇ ਆ, ਘਟਨਾ ਹੋ ਗਈ ਆ, ਦੁਰਘਟਨਾ ਹੋ ਗਈ ਆ, ਇੱਦਾਂ ਦੀ ਖਬਰ ਕੋਈ ਨਹੀਂ ਛਪਦੀ। ਇੱਥੇ ਸਿਰਫ ਜਿਹੜੀ ਜਾਣਕਾਰੀ ਤੇ ਜ਼ਰੂਰੀ ਖਬਰਾਂ ਜਿਹੜੀਆਂ ਆ ਉਹੀ ਛਪਦੀਆਂ। ਤੇ ਜਾਪਾਨ ਦੇ ਵਿੱਚ ਕਹਿੰਦੇ ਵੀ ਨਵੇਂ ਸਾਲ ਦਾ ਸਵਾਗਤ ਜਿਹੜਾ ਆ ਉਹ 108 ਘੰਟੀਆਂ ਵਜਾ ਕੇ ਕੀਤਾ ਜਾਂਦਾ, ਸਮੇਂ ਦੇ ਬਹੁਤ ਪੱਕੇ ਆ। ਇਹ ਤਾਂ ਤੁਸੀਂ ਉਹਦਾ ਆਸਟ੍ਰੇਲੀਆ ਚ ਵੀ ਆ ਕੇ ਦੇਖ ਲਿਆ ਹੋਣਾ ਜਿੰਨੇ ਕੁ ਜਾਪਾਨੀ ਮਿਲੇ ਹੋਣੇ ਆ।
ਜੀ ਬਿਲਕੁਲ, ਕਾਫੀ ਜਾਪਾਨੀਆਂ ਨਾਲ ਵਾਹ ਪਿਆ ਇੱਥੇ ਆ ਕੇ, ਸੋ ਕੰਮ ਦੇ ਦੌਰਾਨ ਵੀ ਜਾਂ ਸਟੱਡੀ ਦੇ ਦੌਰਾਨ ਵੀ ਯੂਨੀਵਰਸਿਟੀਆਂ ਦੇ ਵਿੱਚ ਵੀ ਜਾਪਾਨੀ ਯਾਰ ਦੋਸਤ ਬਣਦੇ ਰਹੇ। ਜੀ
ਜੀ, ਤੇ ਇੱਥੇ ਕਹਿੰਦੇ ਵੀ ਟ੍ਰੇਨ ਜਿਹੜੀ ਆ ਜ਼ਿਆਦਾ ਤੋਂ ਜ਼ਿਆਦਾ 18 ਸਕਿੰਟ ਲੇਟ ਹੁੰਦੀ ਆ ਜਾਪਾਨ ਦੇ ਵਿੱਚ, ਤੇ ਇੰਡੀਆ ਦੇ ਵਿੱਚ ਤਾਂ ਫਿਰ ਤੁਹਾਨੂੰ ਪਤਾ ਹੀ ਆ
ਕੋਈ ਮੁਕਾਬਲਾ ਨਹੀਂ ਨਾ, ਅਸੀਂ ਕਰ ਨਹੀਂ ਸਕਦੇ ਜਾਪਾਨ ਇਸ ਗੱਲ ਦਾ ਕੰਪੈਰੀਜ਼ਨ ਨਹੀਂ ਕਰ ਸਕਦੇ।
ਤੇ ਇੱਕ ਇੰਟਰਸਟਿੰਗ ਇੱਥੇ ਇਹ ਵੀ ਹੈਗਾ, ਕਹਿੰਦੇ ਜਾਪਾਨ ਦੇ ਵਿੱਚ ਦੇਰ ਤੱਕ ਨੱਚਣਾ ਮਨਾ ਆ, ਯਾਨੀ ਤੁਸੀਂ ਦੇਰ ਤੱਕ ਨਹੀਂ ਨੱਚ ਸਕਦੇ, ਥੋੜਾ ਬਹੁਤ ਨੱਚ ਸਕਦੇ ਆ। ਫਿਰ ਇਧਰੋਂ ਕਾਲੀ ਬਿੱਲੀ ਜਿਹੜੀ ਆਪਣੇ ਜਿੱਦਾਂ ਕਹਿੰਦੇ ਆ ਵੀ ਕਾਲੀ ਬਿੱਲੀ ਜੇ ਹਨਾ ਰਸਤਾ ਆਪਣੀ ਕੱਟ ਜਾਵੇ ਤਾਂ ਮਾੜਾ ਮੰਨਿਆ ਜਾਂਦਾ ਕਾਲੀ ਬਿੱਲੀ ਨੂੰ, ਪਰ ਜਾਪਾਨ ਦੇ ਲੋਕ ਇਹਨੂੰ ਬੜੀ ਕਿਸਮਤ ਵਾਲੀ ਮੰਨਦੇ ਆ ਕਾਲੀ ਬਿੱਲੀ ਨੂੰ, ਯਾਨੀ ਆਪਣੇ ਤੋਂ ਥੋੜਾ ਜਿਹਾ ਵੱਖਰਾ ਆ। ਤੇ ਨਾਲ ਦੀ ਨਾਲ ਜਾਪਾਨ ਦੇ ਜਿਹੜੇ 90% ਮੋਬਾਈਲ ਆ ਉਹ ਵਾਟਰ ਪਰੂਫ ਆ, ਕਹਿੰਦੇ ਨਹਾਉਂਦੇ ਸਮੇਂ ਵੀ ਫੋਨ ਯੂਜ਼ ਕਰਦੇ ਆ ਇਹ ਜਾਪਾਨੀ।
ਅੱਛਾ ਜੀ, ਟੈਕਨੋਲੋਜੀ ਦੀ ਇੰਨੀ ਜ਼ਿਆਦਾ ਵਰਤੋਂ ਹਾਂ
ਜੀ। ਤੇ ਜਾਪਾਨ ਦੇ ਵਿੱਚ 70 ਤਰ੍ਹਾਂ ਦੀ ਫੈਂਟਾ ਮਿਲਦੀ ਆ, ਤੇ ਜਾਪਾਨ ਚ ਸਭ ਤੋਂ ਜ਼ਿਆਦਾ ਸੜਕਾਂ ਅਜਿਹੀਆਂ ਆ ਜਿਨ੍ਹਾਂ ਦਾ ਕੋਈ ਨਾਂ ਹੀ ਹੈ ਨੀ, ਆਪਣੇ ਨਾਂ ਤਾਂ ਇੰਡੀਆ ਚ ਵੀ ਬਹੁਤ ਹੈਗੇ ਆ। ਤੇ ਸੌਰੀ ਕਹਿਣ ਦੇ 20 ਤੋਂ ਜ਼ਿਆਦਾ ਤਰੀਕੇ ਆ। ਸਭ ਤੋਂ ਜ਼ਿਆਦਾ ਆਟੋਮੋਬਾਈਲ ਜਾਪਾਨ ਦੇ ਵਿੱਚ ਨਿਰਮਾਤਾ ਜਾਨੀ ਬਣਾਈਆਂ ਜਾਂਦੀਆਂ ਗੱਡੀਆਂ। ਤੇ ਖੈਰ ਇਹ ਆਪਾਂ ਥੋੜੀ ਜਿਹੀ ਜਾਣਕਾਰੀ ਜਿਹੜੀ ਆ ਜਾਪਾਨ ਦੇ ਬਾਰੇ ਦਿੱਤੀ ਸੀ, ਕਿੱਦਾਂ ਲੱਗੀ?
ਬਹੁਤ ਸੋਹਣੀ ਲੱਗੀ। ਇੱਥੇ ਥੋੜੀ ਜਿਹੀ ਮੈਂ ਐਡ ਕਰ ਦਵਾਂ, ਜਿਹੜੀ ਤੁਸੀਂ ਗੱਲ ਕੀਤੀ ਸੀ ਮੁਸਲਮਾਨਾਂ ਬਾਰੇ, ਜੋ ਉਹਨਾਂ ਦਾ ਵਤੀਰਾ ਆ ਮੁਸਲਮਾਨਾਂ ਬਾਰੇ ਜੋ ਸੋਚ ਰੱਖਦੇ ਆ, ਪਿੱਛੇ ਜੇ ਖਬਰ ਚੱਲ ਰਹੀ ਸੀ ਕਿ ਆਪਣੇ ਰਿਫਿਊਜੀਸ ਲੈਣ ਤੋਂ ਮਨਾ ਕੀਤਾ ਹੋਇਆ ਸੀ, ਜੋ ਆ ਪਹੁੰਚ ਚੁੱਕੇ ਸੀ ਤੇ ਉਹਨਾਂ ਨੂੰ ਸੈਪਰੇਟ ਰੱਖਿਆ ਜਾਂਦਾ, ਉਹਨਾਂ ਨੂੰ ਜੋਬ ਲਈ ਬਹੁਤ ਮੁਸ਼ਕਿਲ ਆਉਂਦੀ ਆ, ਤੇ ਯੂਨੀਵਰਸਿਟੀਆਂ ਸਕੂਲ ਉਹਨਾਂ ਨੂੰ ਐਡਮਿਸ਼ਨ ਨਹੀਂ ਦਿੰਦੀ ਉਹਨਾਂ ਦੇ ਬੱਚਿਆਂ ਨੂੰ। ਤਾਂ ਉੱਥੇ ਹੀ ਇੱਕ ਆਪਣੇ ਪੰਜਾਬੀ ਫੈਮਿਲੀ ਪਿਛਲੇ ਤਕਰੀਬਨ 20 ਸਾਲ ਤੋਂ ਗਈ ਹੋਈ ਸੀ ਐਜ਼ ਏ ਰਿਫਿਊਜੀ, ਤਾਂ ਰਿਫਿਊਜੀ ਤਾਂ ਉਹਨਾਂ ਦੇ ਲੜਕਾ ਜੋ ਕਿ ਉੱਥੇ ਹੀ ਜਨਮਿਆ, ਉੱਥੋਂ ਦਾ ਵਸਨੀਕ ਆ, ਉੱਥੋਂ ਦਾ ਯਾਨੀ ਜਨਮ ਸਿੱਧ ਅਧਿਕਾਰ ਹੈ ਜੋ ਉਹਦੇ। ਸੋ ਉੱਥੋਂ ਦੀ ਲੈਂਗੁਏਜ ਦੇ ਵਿੱਚ ਮੈਂ ਵੀਡੀਓ ਦੇਖੀ ਸੀ ਫੇਸਬੁੱਕ ਦੇ ਉੱਤੇ, ਉਹਦਾ ਨਾਮ ਵੀ ਗੁਰਸੇਵਕ ਸਿੰਘ ਸੀ। ਸੋ ਫਰੈਂਡ ਮਿਊਚੁਅਲ ਫਰੈਂਡ ਨੇ ਉਹਦੀ ਪੋਸਟ ਕੀਤੀ ਸੀ, ਤਾਂ ਉਹਦੀ ਫੈਮਿਲੀ ਨੂੰ ਕਿਹਾ ਜਾ ਰਿਹਾ ਸੀ ਹੁਣ 20 ਸਾਲ ਬਾਅਦ ਕਿ ਤੁਸੀਂ ਵਾਪਸ ਜਾਓ, ਕਿ ਅਸੀਂ ਤੁਹਾਨੂੰ ਸਟੇ ਨਹੀਂ ਦੇ ਸਕਦੇ, ਪਰ ਉਹ ਕਹਿੰਦੇ ਕਿ ਤੂੰ ਰਹਿ ਸਕਦਾ ਇੱਥੇ।
ਅੱਛਾ,
ਤਾਂ ਉਹਨਾਂ ਦੀ ਮੁਸੀਬਤ ਆਹ ਸੀ, ਕਹਿੰਦੇ ਸਾਡਾ ਇੰਡੀਆ ਚ ਕੁਛ ਨੀ ਰਿਹਾ, ਮਗਰ ਕੁਛ ਵੀ ਹੈ ਨੀਗਾ, ਰਹਿਣ ਨੂੰ ਜਾ ਕੇ ਕਿਤੇ ਖੜਨ ਨੂੰ ਜਗ੍ਹਾ ਹੈ ਨੀਗੀ, ਪਰ ਹੁਣ ਇੱਥੇ ਆ ਨਹੀਂ ਰਹਿਣ ਦੇ ਰਹੇ ਤੇ ਮੁੰਡੇ ਨੂੰ ਨਾ ਇੰਗਲਿਸ਼ ਆਉਂਦੀ ਹੈ ਨਾ ਪੰਜਾਬੀ ਆਉਂਦੀ ਹੈ ਆ ਵੀ ਇੱਕ ਵੱਡੀ ਮੁਸੀਬਤ ਸੀ ਉਹਨਾਂ ਦੇ ਲਈ ਸਿਰਫ ਜਪਾਨੀ ਭਾਸ਼ਾ ਜਾਣਦਾ ਸੀਗਾ ਤੇ ਹੁਣ ਯੂਨੀਵਰਸਿਟੀ ਜਾਣਾ ਅੱਗੇ ਤਾਂ ਉਹ ਕਹਿੰਦੇ ਸੀ ਕਿ ਘਰਦਿਆਂ ਨੂੰ ਹੁਣ ਜੋਬ ਹੈ ਨੀਗੀ ਕਿ ਜੋਬ ਤੋਂ ਕੱਢ ਦਿੱਤਾ ਗਿਆ ਸਾਰਾ ਕੁਛ ਤੇ ਅੱਗੇ ਹੁਣ ਯੂਨੀਵਰਸਿਟੀ ਜਾਣ ਲਈ ਪ੍ਰੋਬਲਮ ਆਣੀ ਖਰਚਾ ਬਹੁਤ ਜ਼ਿਆਦਾ ਤਾਂ 3-4 ਮਿੰਟ ਦੀ ਵੀਡੀਓ ਸੀਗੀ ਤੇ ਆਹ ਤਾਂ ਇੱਕ ਖਬਰ ਸੀ ਚਲੋ ਜਿਹੜੀ ਆਪਣੇ ਨਾਲ ਮੇਲ ਖਾਂਦੀ ਸੀ ਪੰਜਾਬ ਦੇ ਨਾਲ ਤੇ ਦੂਜੀ ਜਿਹੜੀ ਸਫਾਈ ਦੀ ਗੱਲ ਤੁਸੀਂ ਕੀਤੀ ਸੀ ਜਪਾਨੀਆਂ ਦੀ ਤੇ ਇਹਨਾਂ ਦੀ ਸਿਫਤ ਦੇਖਣ ਨੂੰ ਮਿਲੀ ਸੀ ਜਦੋਂ ਲਾਸਟ ਵਰਲਡ ਕੱਪ ਹੋਇਆ ਸੋਕਰ ਦਾ ਤੇ ਕੋਲੰਬੀਆ ਤੇ ਜਪਾਨ ਦੇ ਮੈਚ ਦੇ ਵਿੱਚ ਜਦੋਂ ਮੈਚ ਖਤਮ ਹੋਇਆ ਜਿਹੜੇ ਪਾਸੇ ਤਾਂ ਕੋਲੰਬੀਆ ਵਾਲੇ ਬੈਠੇ ਹੋਏ ਸੀਗੇ ਤਾਂ ਉਹ ਪੂਰਾ ਕਚਰੇ ਨਾਲ ਭਰਿਆ ਹੋਇਆ ਸੀ ਆਪਣੇ ਬੋਤਲਾਂ ਜੋ ਆਪਾਂ ਖਾਣ ਪੀਣ ਦਾ ਸਮਾਨ ਯੂਜ਼ ਕਰਦੇ ਹਾਂ ਤੇ ਜਿੱਥੇ ਜਿਹੜੇ ਏਰੀਏ ਚ ਸਟੇਡੀਅਮ ਦੇ 40% ਏਰੀਏ ਚ 30% ਏਰੀਏ ਦੇ ਵਿੱਚ ਜਪਾਨੀ ਬੈਠੇ ਹੋਏ ਸੀਗੇ ਤੇ ਪੂਰਨ ਤੌਰ ਤੇ ਸਾਫ਼ ਸੀ ਉਹ ਆਪਣਾ ਰਵੀ ਸਕੋਲ ਲੈ ਕੇ ਚੱਕ ਕੇ ਜਾ ਕੇ ਬਿਨ ਯੂਜ਼ ਕੀਤੇ ਉਹਨੇ ਤੇ ਇਹਨਾਂ ਦੀ ਇੱਕ ਕਹਾਵਤ ਆ ਕਹਿੰਦੇ ਵੀ ਸਫਾਈ ਕਰਨ ਦਾ ਇਹਨਾਂ ਕੋਲ ਬਹੁਤ ਸੋਹਣਾ ਤਰੀਕਾ ਆ ਕਿ ਇਹ ਗੰਦ ਨਹੀਂ ਪਾਉਂਦੇ
ਬਿਲਕੁਲ ਤੇ ਮੈਨੂੰ ਯਾਦ ਆ ਮੇਰਾ ਇੱਕ ਦੋਸਤ ਹੁੰਦਾ ਸੀ ਖਜੂਈ ਉਹ ਜਪਾਨ ਤੋਂ ਜਦੋਂ ਮੈਂ ਇੱਥੇ ਸਟੂਡੈਂਟ ਸੀ 2007-08 ਦੀ ਗੱਲ ਹੋਣੀ ਆ ਤੇ ਉਦੋਂ ਅਸੀਂ ਪੜ੍ਹਦੇ ਸੀ ਇਕੱਠੇ ਇੱਥੇ ਸਾਊਥ ਬੈਂਕ ਟੇਪ ਦੇ ਵਿੱਚ ਤੇ ਉੱਥੇ ਗੁਰਸੇਵ ਸਿੰਘ ਜੀ ਉਹ ਫਿਰ ਇੱਕ ਵਾਰੀ ਕੀ ਹੋਇਆ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਆਪਾਂ ਲੰਚ ਕਰਦੇ ਹਾਂ ਇਕੱਠੇ ਮੇਰਾ ਬਹੁਤ ਵਧੀਆ ਫਰੈਂਡ ਸੀ ਉਸ ਵੇਲੇ ਸ਼ਾਇਦ ਜਪਾਨ ਨੂੰ ਵਾਪਸ ਚਲੇ ਗਿਆ ਉਹ ਤੇ ਉਹ ਫਿਰ ਉਹਦੇ ਨਾਲ ਜਿੱਦਾਂ ਮੈਂ ਪੈਸੇ ਪੇ ਕਰ ਦਿੰਦੇ ਜਿੱਦਾਂ ਆਪਣਾ ਹੁੰਦਾ ਹੈ ਨਾ ਵੀ ਆਪਾਂ ਪੇ ਕਰ ਦਈਦੇ ਆ ਜਦੋਂ ਨਾਲ ਕੋਈ ਆਪਣਾ ਫਰੈਂਡ ਆਉਂਦਾ ਆ ਕਿਉਂਕਿ ਆਪਾਂ ਇਨਵਾਈਟ ਕੀਤਾ ਆਪਾਂ ਹਨਾ ਇੱਦਾਂ ਹੀ ਆਪਣੇ ਆਪਣਾ ਤਾਂ ਕਲਚਰ ਇਹੀ ਕਹਿੰਦਾ ਹਨਾ ਵੀ ਮੇਰਾ ਫਰਜ਼ ਬਣਦਾ ਸੀ ਕਿਉਂਕਿ ਮੈਂ ਉਹਨੂੰ ਇਨਵਾਈਟ ਕੀਤਾ ਸੀ ਮੈਂ ਉਹ ਮੈਨੂੰ ਇਹਦਾ ਬਹੁਤ ਕੋਸ਼ਿਸ਼ ਕੀਤੀ ਉਹਨੇ ਪੈਸੇ ਦੇਣ ਦੀ ਮੈਂ ਕਿਹਾ ਨਹੀਂ ਉਦੋਂ ਬਾਅਦ ਦੇ ਵਿੱਚ ਉਹਨੇ ਮੈਨੂੰ ਮੇਰੇ ਤੋਂ ਘਰ ਦਾ ਐਡਰੈਸ ਲਿਆ ਤੇ ਉਹਨੇ ਇੱਕ ਕਾਰਡ ਪਾਇਆ ਜਿੱਦਾਂ ਆਪਣੇ ਕਾਰਡ ਹੁੰਦੇ ਹਨਾ ਜਿੱਦਾਂ ਆਪਾਂ ਭੇਜੀਦੇ ਆ ਕਾਰਡ ਭੇਜੇ ਤੇ ਉਹਦੇ ਵਿੱਚ $10 ਜਿਹੜੇ ਉਹਨੇ ਭੇਜੇ ਤੇ ਨਾਲ ਲਿਖਿਆ ਵੀ ਥੈਂਕਸ ਉਦਣ ਵੀ ਬਹੁਤ ਵਧੀਆ ਲੱਗਾ ਉਹ ਕਾਰਡ ਦੇ ਉੱਤੇ ਜੋ ਉਹਨੇ ਉਹ ਅਜੇ ਤੱਕ $10 ਵੀ ਏਦਾਂ ਹੀ ਉਹ ਸੈਲੋ ਟੇਪ ਦੇ ਨਾਲ ਲਾਏ ਹੋਏ ਆ ਅਜੇ ਵੀ ਪਏ ਆ ਮੇਰੇ ਕੋਲ ਤੇ ਉਹ ਯਾਦ ਆ ਜਿੱਦਾਂ ਉਹਦੀ ਤੇ ਜਾਨੀ ਕਹਿਣ ਦਾ ਕਿ ਮਤਲਬ ਇੰਨੇ ਜ਼ਿਆਦਾ ਇਹ ਉਹ ਮੈਨੂੰ ਉਹ ਕਹਿੰਦਾ ਵੀ ਮੈਨੂੰ ਇੱਦਾਂ ਜਾਨੀ ਲੱਗੀ ਜਾਂਦਾ ਆ ਵੀ ਜਿੱਦਾਂ ਮੈਂ ਤੇਰਾ ਕਰਜਾਈ ਆ ਜਦੋਂ ਵੀ ਮੈਂ ਤੈਨੂੰ ਫੇਸ ਕਰਦਾ ਆ ਨਾ ਮੈਨੂੰ ਇੱਦਾਂ ਫੀਲ ਹੁੰਦਾ ਜਾਨੀ ਇੱਦਾਂ ਦੇ ਇੰਨੇ ਦੂਜੇ ਹੁੰਦੇ ਤੇ ਆਪਾਂ ਜਪਾਨ ਦੇ ਤੁਸੀਂ ਲਫ਼ਜ਼ ਵੀ ਪੁੱਛੇ ਸੀ ਵੀ ਇਹਦਾ ਮਤਲਬ ਕੀ ਆ ਵੈਸੇ ਇਹਦਾ ਮਤਲਬ ਹੈਗਾ ਆ ਬਲੈਕ ਨੈਮਲ ਜਿੱਦਾਂ ਆਪਣੇ ਹਨਾ ਗਲੋਸੀ ਇੱਕ ਪੇਂਟ ਆ ਪੇਂਟ ਕਿਸੇ ਚੀਜ਼ ਨੂੰ ਪੇਂਟ ਨੀ ਆਪਾਂ ਕਰ ਦਈਦਾ ਡੈਕੋਰੇਟ ਕਰ ਦਈਦਾ ਕਿਸੇ ਚੀਜ਼ ਨੂੰ ਇਹਦੇ ਸ਼ਬਦੀ ਅਰਥ ਵੈਸੇ ਇਹੀ ਬਣਦੇ ਆ ਵੀ ਕਿਸੇ ਚੀਜ਼ ਦੇ ਉੱਤੇ ਜਾਨੀ ਜਿੱਦਾਂ ਪੇਂਟ ਕਰ ਦੇਣਾ ਜਾਨੀ ਇੱਕ ਡੈਕੋਰੇਟ ਹਾਂਜੀ ਦੂਜੀ ਬਣਾ ਦੇਣੀ ਤੇ ਉਧਰੋਂ ਜਿਹੜੇ ਕਹਿੰਦੇ ਵੀ ਜਦੋਂ ਚਾਈਨੀਜ਼ ਨੇ ਇਹ ਲੱਭੀ ਕੰਟਰੀ ਜਿੱਦਾਂ ਪਤਾ ਲੱਗਾ ਤੇ ਉੱਥੇ ਉਹਨਾਂ ਨੇ ਸਨ ਦਾ ਜਿੱਦਾਂ ਜਾਨੀ ਓਰੀਜਨ ਆਫ ਦਾ ਸਨ ਰਾਈਜ਼ ਚੜ੍ਹਦਾ ਸੂਰਜ ਉਹਨਾਂ ਨੇ ਜਾਣੀ ਇਹਦੀ ਕੱਢਿਆ ਸ਼ਬਦੀ ਅਰਥ ਤੇ ਨਾਲ ਦੀ ਨਾਲ ਆਪਣੇ ਜਪਾਨ ਤੋਂ ਹੀ ਸਰੋਤੇ ਜੁੜੇ ਆ ਪਿੰਕੀ ਰਾਣੀ ਜੀ ਜਿਹਨਾਂ ਦੀ ਆਪਾਂ ਗੱਲ ਵੀ ਉਹਨਾਂ ਨੇ ਕੀਤੀ ਸੀ ਤੇ ਉਹ ਬਹੁਤ ਖੁਸ਼ ਹੋਏ ਆ ਕਹਿੰਦੇ ਵੀ ਜਪਾਨ ਤਾਂ ਵਰਲਡ ਦਾ ਨੰਬਰ 1 ਆ ਵੀਰ ਜੀ ਤੇ ਬਹੁਤ ਬਹੁਤ ਧੰਨਵਾਦ ਪਿੰਕੀ ਰਾਣੀ ਜੀ ਤੇ ਇਹ ਤੁਸੀਂ ਵੀ ਨੰਬਰ 1 ਹੀ ਆ ਹਨਾ ਤੇ ਵੈਸੇ ਭੂਚਾਲਾਂ ਤੋਂ ਜਰੂਰ ਬਚ ਕੇ ਰਿਹਾ ਕਰੋ ਵੈਸੇ ਤਾਂ ਟੈਕਨੀਕ ਜਿਹੜੀ ਸਭ ਤੋਂ ਜ਼ਿਆਦਾ ਜਪਾਨੀਆਂ ਦੀ ਹੈਗੀ ਆ ਉਹਨੀ ਢੰਗ ਤਰੀਕੇ ਜ਼ਰੂਰ ਕੱਢਿਓ ਹੋਣੇ ਆ ਇਸ ਗੱਲ ਦੇ ਗੁਰਸੇਵ ਸਿੰਘ ਜੀ ਇੱਕ ਆਪਾਂ ਗਾਣਾ ਸੁਣਦੇ ਆ ਤੇ ਗਾਣਾ ਸੁਣ ਕੇ ਫਿਰ ਵਾਪਸ ਆਉਂਦੇ ਆ ਕੋਈ ਹੋਰ ਜਾਣਕਾਰੀ ਦਿੰਦੇ ਆ ਸਰੋਤਿਆਂ ਨੂੰ
जूता है जापानी ये पतलून इंग्लिस्तानी सर पे लाल टोपी रूसी फिर भी दिल है हिंदुस्तानी मेरा जूता है जापानी ये पतलून इंग्लिस्तानी सर पे लाल टोपी रूसी फिर भी दिल है हिंदुस्तानी मेरा जूता है जापानी ਨਿਕਲ ਪੜੇ ਹੈ ਖੁੱਲੀ ਸੜਕ
छत पर अपना सीना ताने, अपना सीना ताने। मंजिल कहाँ कहाँ रुकना है ऊपर वाला जाने, ऊपर वाला जाने। पढ़ते जाएं हम सैलानी जैसे एक दरिया तूफानी, सर पे लाल टोपी रूसी फिर भी दिल है हिंदुस्तानी। मेरा जूता है जापानी ये पतलून इंग्लिस्तानी, सर पे लाल टोपी रूसी फिर भी दिल है हिंदुस्तानी। मेरा जूता है जापानी। ऊपर लहर चले जीवन की, लहर चले जीवन की। नादा है जो बैठ किनारे पूछे राह वतन की, पूछे राह वतन की। चलना जीवन की कहानी रुकना मौत की निशानी, सर पे लाल टोपी रूसी फिर भी दिल है हिंदुस्तानी। मेरा जूता है जापानी ये पतलून इंग्लिस्तानी, सर पे लाल टोपी रूसी फिर भी दिल है हिंदुस्तानी। मेरा जूता है जापानी। राजकुंवर हम बिगड़े दिल शहजादे, बिगड़े दिल शहजादे। हम सिंहासन पर जा बैठे जब जब करे इरादे, जब जब करे इरादे। सूरत है जानी पहचानी दुनिया वालों को हैरानी, सर पे लाल टोपी रूसी फिर भी दिल है हिंदुस्तानी। मेरा जूता है जापानी ये पतलून इंग्लिस्तानी, सर पे लाल टोपी रूसी फिर भी दिल है हिंदुस्तानी। मेरा जूता है जापानी।
दोस्तों एक बार फिर तो स्वागत करते हैं, प्रोग्राम चल रहा है खबरसार, मैं गुरसेवक सिंह ब्रिस्बेन तो नाल ने मेरे दलजीत सिंह जी, ते सानू टेक्निकल सपोर्ट दे रहे ने सरबजीत भाजी पटियाले तो। ते दोस्तों प्रोग्राम दे अगले हिस्से दे विच जसविंदर बिट्टा जी ज्वाइन करनगे ते पंजाब दी खबरसार ते झात मारनगे। ते दलजीत सिंह जी आपां गल कर रहे सी जापान दी कंट्री दी, ਤੇ ਗੱਲਬਾਤ ਦੇ ਦੌਰਾਨ ਗੱਲ ਭੁਚਾਲ ਦੀ ਹੋਈ ਕਿ ਕਿੰਨੀ ਵਾਰ ਭੁਚਾਲ ਆਉਂਦਾ ਸਾਲ ਦੇ ਵਿਚ, ਕੁਦਰਤੀ ਤਬਾਹੀ ਮੱਚਦੀ ਆ ਉੱਥੇ। ਤੇ ਪਿਛਲੇ ਕੁਛ ਕੁ ਦਿਨਾਂ ਤੋਂ ਅਸੀਂ ਦੇਖ ਰਹੇ ਸੀਗੇ, ਵੈਸੇ ਤਾਂ ਕਈ ਹੁਣ ਤਿੰਨ ਚਾਰ ਤਕਰੀਬਨ ਪੰਜ ਸਾਲ ਹੋ ਗਏ, ਪਰ ਪਿਛਲੇ ਕੁਛ ਕੁ ਦਿਨਾਂ ਤੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਡਿਸਟਰਬਿੰਗ ਵੀਡੀਓਜ਼ ਦੇਖ ਰਹੇ ਸੀ ਕੈਮੀਕਲ ਅਟੈਕ ਦੀਆਂ। ਸੋ ਜੇ ਹੁਣ ਕੰਟਰੀ ਦੀ ਗੱਲ ਚੱਲਦੀ ਆ, ਮੈਂ ਕਹਿੰਦਾ ਸੀਰੀਆ ਚੱਲੀਏ ਜੀ ਹੁਣ।
ਚਲੋ ਠੀਕ ਆ, ਅੱਜ ਫੇਰ ਇਹਨਾਂ ਮੁਲਕਾਂ ਤੇ ਗੱਲ ਕਰਦੇ ਆ ਹਨਾ, ਤੇ ਸੀਰੀਆ ਵੀ ਜਾਣਾ ਚਾਹੀਦਾ ਬਿਲਕੁਲ। ਅੱਜ ਕੱਲ ਕਾਫੀ ਜਿੱਦਾਂ ਕਹਿ ਲੋ, ਪਹਿਲਾਂ ਤਾਂ ਇੰਨਾ ਸੁਣਨ ਵਿਚ ਵੀ ਨਾਂ ਨੀ ਸੀ ਆਇਆ ਗੁਰਸੇਵ ਸਿੰਘ ਜੀ, ਜੇ ਆਪਾਂ ਦੇਖੀਏ 2012 ਤੋਂ ਪਹਿਲਾਂ
ਜੀ
ਕਦੀ ਸੁਣਿਆ ਨੀ ਸੀ ਵੀ ਸੀਰੀਆ ਵੀ ਮੁਲਕ ਹੈਗਾ ਆ। ਤੇ ਪਰ ਸੀਰੀਆ ਇੰਨਾ ਜ਼ਿਆਦਾ ਖਬਰਾਂ ਦੇ ਵਿਚ ਆਇਆ ਹੋਊਗਾ। ਤੇ ਪਿੱਛੇ ਜਿਹਾ ਤੁਸੀਂ ਆ ਕੱਲ ਪਰਸੋਂ ਦੀ ਅਜੇ ਗੱਲ ਹੈ, ਉੱਥੇ ਕੈਮੀਕਲ ਅਟੈਕ ਵੀ ਹੋਇਆ ਤੇ ਕੱਲ ਅਮਰੀਕਾ ਨੇ ਵੀ ਜਿਹੜਾ ਹਮਲਾ ਕੀਤਾ ਵਾਪਸੀ ਦੇ ਵਿਚ ਮਿਜ਼ਾਇਲੀ ਹਮਲਾ, ਤੇ ਕਾਫੀ ਜਾਣੀ ਅਟਪਟਾ ਜਿੱਦਾਂ ਕੰਮ ਜਿਹਾ ਹੋ ਗਿਆ ਆ। ਕੀ ਸੋਚਦੇ ਆ ਤੁਸੀਂ ਇਹਦੇ ਬਾਰੇ ਜਦੋਂ ਗੱਲ ਚੱਲਦੀ ਹੈ, ਜਦੋਂ ਉੱਥੇ ਦੀਆਂ ਫੋਟੋਸ ਆਉਂਦੀਆਂ ਆ ਨੈਟ ਦੇ ਉੱਤੇ, ਤੇ ਜਿਹੜੇ ਹੰਡਾ ਰਹੇ ਆ ਉੱਥੇ ਕਿੰਨਾ ਔਖਾ ਉਹਨਾਂ ਲਈ?
ਜੀ ਜਿਹੜੀ ਇਹ ਵੀਡੀਓ ਤੇ ਚਲੋ ਗੱਲ ਕਰਦਾ ਹੈ ਕਿ ਉੱਥੇ ਦੀ ਅਸਲੀਅਤ ਕੀ ਆ ਉਹਦੇ ਬਾਰੇ ਤੁਸੀਂ ਬਾਅਦ ਚ ਜਾਣਨਾ ਪਾਓ ਕਾਰਨ ਕੀ ਆ ਕਿੱਥੋਂ ਜੰਗ ਸ਼ੁਰੂ ਹੋਈ ਆ ਪਰ ਜੇਕਰ ਵੀਡੀਓ ਦੇਖਦੇ ਆ ਕੁਛ ਕੁ ਫੇਸਬੁੱਕ ਚੈਨਲ ਨੇ ਤੇ ਜਿਹੜੀ ਉੱਥੇ ਪਹੁੰਚ ਕੇ ਬਣਾਉਂਦੇ ਉੱਥੋਂ ਵੀਡੀਓ ਬਾਹਰ ਆਉਂਦੀਆਂ ਨੇ ਤੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਤਾਂ ਉਹ ਬੈਠੇ ਹੋਏ ਸੀ ਪੰਜ ਸੱਤ ਨੌਜਵਾਨ ਖੜੇ ਸੀ ਤੇ ਪਲੇਨ ਵੱਲ ਨੂੰ ਦੇਖ ਰਹੇ ਸੀਗੇ ਪਲੇਨ ਉੱਥੇ ਬੰਬਾਰੀ ਕਰਨ ਤੋਂ ਪਹਿਲਾਂ ਕੋਈ ਬੀਪ ਕਰਦਾ ਯਾਨੀ ਕੋਈ ਅਲਾਰਮ ਵਜਾਉਂਦਾ ਤਾਂ ਉਹ ਕਹਿੰਦੇ ਵੀ ਅਲਾਰਮ ਵੱਜ ਗਿਆ ਕਹਿੰਦੇ ਕਰ ਰਹੇ ਆ ਕਿ ਰਸ਼ੀਅਨ ਆ ਸ਼ਾਇਦ ਰਸ਼ੀਅਨ ਪਲੇਨ ਆ ਰਸ਼ੀਅਨ ਪਲੇਨ ਆ ਤਾਂ ਉਹ ਜੋ ਅਲਾਰਮ ਮਾਰਿਆ ਕਹਿੰਦੇ ਨੱਠ ਲੋ ਕਹਿੰਦੇ ਉਹਨੀ ਬਿਲਡਿੰਗ ਦੇਖ ਕੇ ਬੰਬ ਸਿੱਟਤੇ ਤਾਂ ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਬਣ ਗਈ ਆ ਕਿ ਬਸ ਉੱਪਰ ਅਸਮਾਨ ਵੱਲ ਨੂੰ ਨਿਗਾਹ ਕੇ ਕੋਈ ਜਹਾਜ਼ ਆ ਕੇ ਸਿੱਟਣਾ ਦੇਵੇ ਬੰਬ ਬੱਚਿਆਂ ਨੂੰ ਪਤਾ ਨਹੀਂ ਆ ਕਿ ਉਹਨਾਂ ਦੀ ਫੈਮਿਲੀ ਕਿੱਥੇ ਆ ਉਹ ਜਿਹੜਾ ਹੁਣ ਕੈਮੀਕਲ ਅਟੈਕ ਵਾਲੀ ਉਹ ਤਾਂ ਐਡੀ ਕੁ ਡਿਸਟਰਬਿੰਗ ਸੀ ਉਹ ਸਾਹ ਨਹੀਂ ਲੈ ਹੋ ਰਿਹਾ ਉਹਨਾਂ ਤੋਂ ਤੇ ਉਹਨਾਂ ਤੇ ਪਾਣੀ ਦੇ ਛਿੜਕ ਪਾਣੀ ਦੀ ਵਾਛੜ ਕੀਤੀ ਜਾ ਰਹੀ ਆ ਕਿ ਸ਼ਾਇਦ ਥੋੜੀ ਜਿਹੀ ਉਹਨਾਂ ਤਕਲੀਫ ਤੋਂ ਰਾਹਤ ਮਿਲ ਸਕੇ ਤਾਂ ਜੋ ਪਹਿਲਾਂ ਵੀ 2012 ਦੇ ਵਿੱਚ ਕੈਮੀਕਲ ਅਟੈਕ ਹੋਇਆ ਉਦੋਂ ਦੀਆਂ ਤਸਵੀਰਾਂ ਦੇਖਦੇ ਆ ਜਾਂ ਵੀਡੀਓਜ਼ ਦੇਖਦੇ ਆ ਜੋ ਹਾਲਾਤ ਬਣ ਗਿਆ ਉੱਥੋਂ ਦਾ ਸੋ ਕਈ ਵੇਲੇ ਹੈਰਾਨੀ ਹੁੰਦੀ ਹੈ ਕਿ ਅਸੀਂ ਇਹੋ ਜਿਹੀ ਜ਼ਿੰਦਗੀ ਜੀ ਰਹੇ ਹਾਂ ਕਿ ਕਿਹੋ ਜਿਹਾ ਸਾਡਾ ਕਿਹੋ ਜਿਹੀ ਜ਼ਿੰਦਗੀ ਅਸੀਂ ਬਣਾ ਦਿੱਤੀ ਹੈ ਦੂਜਿਆਂ ਦੀ ਕਿਹੜੀ ਰਫ਼ਤਾਰ ਚ ਕਿਹੜੀ ਦੌੜ ਦੇ ਵਿੱਚ ਅਸੀਂ ਪਰ ਥੋੜਾ ਜਿਹਾ ਚਾਨਣਾ ਪਾਓ ਕਿ ਗੱਲ ਸ਼ੁਰੂ ਕਿੱਥੋਂ ਹੋਈ ਹੈ ਜੀ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ
ਜੀ ਤੇ ਮੈਂ ਸ਼ਿਵ ਕੁਮਾਰ ਬਟਾਲਵੀ ਦੀਆਂ ਲਾਈਨਸ ਹੈਗੀਆਂ ਆ ਵੀ ਹਾੜਾ ਜੇ ਦੇਸ਼ਾਂ ਵਾਲਿਓ ਹਾੜਾ ਜੇ ਕੌਮਾਂ ਵਾਲਿਓ ਉਹ ਐਟਮਾਂ ਦੇ ਤਾਜਰੋ ਬਰੂਦ ਦੇ ਬਣਜਾਰਿਓ ਹੁਣ ਹੋਰ ਨਾ ਮਨੁੱਖ ਸਿਰ ਲਹੂਆਂ ਦਾ ਕਰਜ਼ਾ ਚਾੜਿਓ ਐ ਅੱਖ ਭਿੱਜੀ ਆ ਜਮਨ ਦੀ ਆਇਓ ਵੇ ਫੂਕਾ ਮਾਰਿਓ ਆਇਓ ਵੇ ਫੂਕਾ ਮਾਰਿਓ ਪ੍ਰੋਗਰਾਮ ਮੈਂ ਜਮਾਂ ਤਰੰਗ ਕਰਦਾ ਹੁੰਦਾ ਸੀ ਜਲੰਧਰ ਦੂਰਦਰਸ਼ਨ ਦੇ ਉੱਤੇ ਤੇ ਉਦੋਂ ਮੈਂ ਇੱਕ ਵਾਰੀ ਇਹੀ ਪ੍ਰੋਗਰਾਮ ਇਸੇ ਲਾਈਨਸ ਦੇ ਇਹਨਾਂ ਸਤਰਾਂ ਦੇ ਨਾਲ ਹੀ ਮੈਂ ਸ਼ੁਰੂ ਕੀਤਾ ਸੀਗਾ ਪ੍ਰੋਗਰਾਮ ਤੇ ਅੱਜ ਫੇਰ ਉਹੀ ਗੱਲ ਚੇਤੇ ਆਈ ਆ ਵੈਸੇ ਉਸ ਵੇਲੇ ਜਿਹੜੀ ਲੜਾਈ ਮੇਰਾ ਮਕਸਦ ਸੀਗਾ ਵੀ ਭਾਰਤ ਪਾਕਿਸਤਾਨ ਦੀ ਵੰਡ ਦੇ ਉੱਤੇ ਜਿਹੜਾ ਜੋ ਕੁਛ ਹੋਇਆ ਪਰ ਅੱਜ ਸੀਰੀਆ ਵਾਲੇ ਜੋ ਮੁਲਕ ਹੰਢਾ ਰਹੇ ਆ ਸ਼ਾਇਦ ਬਹੁਤ ਜ਼ਿਆਦਾ ਬੁਰਾ ਆ ਤੇ ਸੀਰੀਆ ਦੇ ਰਾਸ਼ਟਰਪਤੀ ਸੀਗੇ ਜਿੱਥੋਂ ਗੱਲ ਸਟਾਰਟ ਹੋਈ ਹੈ ਬਸ਼ਰ ਅਲ ਅਸਦ ਤੇ ਇਹ ਕੋਈ 6 ਸਾਲ ਵੈਸੇ ਇਹ ਜ਼ਿਆਦਾ ਲੜਾਈ ਨੂੰ ਹੋਏ ਆ ਉਦੋਂ ਪਹਿਲਾਂ ਸ਼ਾਂਤੀ ਪੂਰਵਕ ਇੱਕ ਬਗਾਵਤ ਕਹਿ ਸਕਦੇ ਹਾਂ ਕਿ ਬਗਾਵਤ ਚੱਲ ਰਹੀ ਸੀ ਜਿਹੜੀ ਗ੍ਰਹਿ ਯੁੱਧ ਦੇ ਵਿੱਚ ਤਬਦੀਲ ਹੋ ਗਈ ਤੇ ਹੁਣ ਤੱਕ ਕਿਹਾ ਜਾ ਰਿਹਾ ਵੀ 3 ਲੱਖ ਲੋਕ ਜਿਹੜੇ ਆ ਮਰ ਚੁੱਕੇ ਆ 3 ਲੱਖ ਲੋਕ ਤੁਸੀਂ ਆਪ ਦੇਖ ਲਓ ਤੇ ਪੂਰਾ ਦੇਸ਼ ਜਿਹੜਾ ਆ ਤਬਾਹ ਹੋ ਚੁੱਕਾ ਆ ਤੇ ਹੁਣ ਅਸਲ ਦੇ ਵਿੱਚ ਇਹ ਆ ਕਿ ਦੁਨੀਆਂ ਦੇ ਜਿਹੜੇ ਤਾਕਤਵਰ ਦੇਸ਼ ਆ ਉਹਨਾਂ ਦਾ ਇੱਕ ਮੈਦਾਨ ਨਹੀਂ ਹੁੰਦਾ ਫੁੱਟਬਾਲ ਖੇਡਣ ਦਾ ਵੀ ਫਲਾਨੀ ਫਲਾਨੀ ਟੀਮ ਆ ਗਈ ਆ ਸੀਰੀਆ ਇੱਕ ਮੈਦਾਨ ਬਣ ਚੁੱਕਾ ਆ ਜਿੱਥੇ ਅਮਰੀਕਾ ਰਸ਼ੀਆ ਤੇ ਯੂਰੋਪੀਅਨ ਕੰਟਰੀ ਨਾਟੋ ਸਾਰੇ ਜਿਹੜੇ ਆ ਉੱਥੇ ਲੜਾਈ ਕਰ ਰਹੇ ਆ ਹੁਣ ਥੋੜਾ ਜਿਹਾ ਆਪਾਂ ਜਾਣਕਾਰੀ ਦੋ ਸਰੋਤਿਆਂ ਨੂੰ ਜ਼ਰੂਰ ਦਵਾਂਗੇ ਇਹਦੇ ਵਿੱਚ ਕਿ ਇਹ ਬਸ਼ਰ ਅਲ ਅਸਦ ਜਿਹੜੇ ਕਿ ਰਾਸ਼ਟਰਪਤੀ ਆ ਹੁਣ ਵੀ ਹੈਗੇ ਮੌਜੂਦਾ ਇਹਨਾਂ ਨੂੰ 2000 ਦੇ ਵਿੱਚ ਇਹ ਰਾਸ਼ਟਰਪਤੀ ਬਣੇ ਸੀ ਆਪਣੇ ਪਿਤਾ ਜਿਹੜੇ ਇਹਨਾਂ ਦੇ ਸੀਗੇ ਹਾਫਿਜ਼ ਅਲ ਅਸਦ ਤੇ ਉਹ ਤੋਂ ਬਾਅਦ ਅਰਬ ਦੇ ਕਈ ਦੇਸ਼ਾਂ ਦੇ ਵਿੱਚ ਜਿੱਦਾਂ ਸੱਤਾ ਦੇ ਖਿਲਾਫ ਬਗਾਵਤ ਸ਼ੁਰੂ ਹੋ ਗਈ ਸੀ ਜਿੱਦਾਂ ਤੁਸੀਂ ਦੇਖਿਆ ਹੋਣਾ ਲੀਬੀਆ ਦੇ ਵਿੱਚ ਹੋ ਗਈ ਮਿਸਰ ਦੇ ਵਿੱਚ ਹੋ ਗਈ ਇੱਦਾਂ ਹੀ ਇੱਥੇ ਸੀਰੀਆ ਦੇ ਵਿੱਚ ਵੀ ਬਗਾਵਤ ਜਿਹੜੀ ਹੋ ਗਈ ਸੀ ਤੇ 2011 ਦੇ ਵਿੱਚ ਸੀਰੀਆ ਦੇ ਜਿਹੜੇ ਦੱਖਣੀ ਸ਼ਹਿਰ ਦਰਾਵਾ ਉਹਦੇ ਵਿੱਚ ਵੀ ਲੋਕਤੰਤਰ ਲੋਕੀ ਚਾਹੁੰਦੇ ਸੀ ਵੀ ਲੋਕਤੰਤਰ ਹੋਣਾ ਚਾਹੀਦਾ ਵੋਟਾਂ ਦੀ ਸਰਕਾਰ ਹੋਣੀ ਚਾਹੀਦੀ ਲੋਕਾਂ ਦੀ ਸਰਕਾਰ ਹੋਣੀ ਚਾਹੀਦੀ ਨਾ ਕਿ ਬਈ ਜਿਹੜਾ ਜਿੱਦਾਂ ਰਾਜਾਸ਼ਾਹੀ ਜਿਹੜੀ ਬੰਦ ਹੋਣੀ ਚਾਹੀਦੀ ਆ ਇਹ ਪਰ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਕਿਸੇ ਰਾਜੇ ਨੂੰ ਕਿੱਦਾਂ ਪਸੰਦ ਆ ਸਕਦੀ ਇਹ ਗੱਲ ਤੇ ਉਹਨਾਂ ਨੇ ਇਹ ਜਦੋਂ ਅੰਦੋਲਨ ਜਿਹੜਾ ਇਹ ਚੱਲਿਆ ਜਾਣੀ ਲੋਕਤੰਤਰ ਲਈ ਸੀਰੀਆ ਦੀ ਜਿਹੜੀ ਇਹ ਅਸਲ ਸਰਕਾਰ ਸੀ ਬਹੁਤ ਜ਼ਿਆਦਾ ਇਹਨੀ ਕਰੂਰਤਾ ਦਿਖਾਈ ਪਰ ਜਿਹੜਾ ਜਿੰਨਾ ਇਹ ਕਰੂਰ ਕਰੀ ਗਿਆ ਕੰਮ ਉਨਾ ਜਿਹੜਾ ਰਾਸ਼ਟਰ ਵਿਰੋਧ ਜਿਹੜਾ ਕੰਮ ਪ੍ਰਦਰਸ਼ਨ ਜਿਹੜਾ ਆ ਵੱਧ ਗਿਆ ਲੋਕਾਂ ਨੇ ਇਹਦੀ ਅਸਤੀਫੇ ਦੀ ਮੰਗ ਕੀਤੀ ਵੀ ਅਸੀਂ ਇਹਨੂੰ ਰਾਜਾ ਨਹੀਂ ਮੰਨਦੇ ਤੇ ਜਿੱਦਾਂ ਜਿੱਦਾਂ ਵਕਤ ਲੰਘਦਾ ਗਿਆ ਤੇ ਜਿਹੜਾ ਇਹ ਅੰਦੋਲਨ ਵੀ ਤੇਜ਼ ਹੁੰਦਾ ਗਿਆ ਫਿਰ 2012 ਆ ਗਿਆ 2012 ਦੇ ਵਿੱਚ ਆ ਕੇ ਸਥਿਤੀ ਬਾਹਲੀ ਜ਼ਿਆਦਾ ਵਿਗੜ ਗਈ ਉਸ ਵੇਲੇ ਕਾਰਨ ਕੀ ਹੋਇਆ ਕਿ ਹੁਣ ਪਹਿਲਾਂ ਤਾਂ ਘਰ ਦੇ ਲੜਦੇ ਸੀ ਸੀਰੀਆ ਦੀ ਆਪਸੀ ਲੜਾਈ ਸੀ ਰਾਜੇ ਦੇ ਖਿਲਾਫ ਲੜਾਈ ਸੀ ਪਰ ਹੁਣ ਉਹਦੇ ਵਿੱਚ ਇੱਕ ਐਂਟਰੀ ਹੋਈ ਐਂਟਰੀ ਪਹਿਲੀ ਹੋਈ ਇਰਾਨ ਦੀ ਰੂਸ ਦੀ ਸਾਊਦੀ ਅਰਬ ਦੀ ਤੇ ਅਮਰੀਕਾ ਦੀ ਤੇ ਸਿੱਧਾ ਉਹਦੇ ਵਿੱਚ ਉਹਨਾਂ ਨੇ ਸਿੱਧਾ ਉਹਨਾਂ ਦੀ ਗੱਲਾਂ ਦੇ ਵਿੱਚ ਜਿੱਦਾਂ ਘਰ ਦੀ ਲੜਾਈ ਦੇ ਵਿੱਚ ਜਿੱਦਾਂ ਕਹਿ ਲਓ ਵੀ ਤੀਜੀ ਧਿਰ ਜਦੋਂ ਆ ਜਾਵੇ ਉਹ ਬਹੁਤ ਨੁਕਸਾਨ ਕਰਦੀ ਹੈ ਹੁਣ ਇਹਨਾਂ ਦੇਸ਼ਾਂ ਨੇ ਉੱਥੇ ਜਿਹੜੇ ਅੱਧੇ ਬੰਦਿਆਂ ਨੇ ਕੀ ਕੀਤਾ ਰਾਸ਼ਟਰਪਤੀ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਸਾਡਾ ਬੰਦਾ ਜਿੱਦਾਂ ਰਸ਼ੀਆ ਆ ਉਹ ਰਾਸ਼ਟਰਪਤੀ ਦੀ ਸਪੋਰਟ ਕਰਨ ਲੱਗ ਪਿਆ ਅਮਰੀਕਾ ਕਹਿੰਦਾ ਵੀ ਨਹੀਂ ਰਾਸ਼ਟਰਪਤੀ ਗਲਤ ਆ ਇਹਦੇ ਵਿਰੋਧੀ ਸਹੀ ਆ ਜਿਹੜੇ ਜਾਣੀ ਲੋਕ ਚਾਹੁੰਦੇ ਆ ਅਮਰੀਕਾ ਨੇ ਉਹਨਾਂ ਨੂੰ ਪੈਸਾ ਦੇਣਾ ਸ਼ੁਰੂ ਕਰ ਦਿੱਤਾ ਸਾਊਦੀ ਅਰਬ ਆ ਉਹਦੇ ਤਰੀਕੇ ਜਿਹੜੇ ਫਿਰ ਹੁਣ ਜਿੱਦਾਂ ਸਾਊਦੀ ਅਰਬ ਵਰਗਾ ਦੇਸ਼ ਆ ਇੱਕ ਧਾਰਮਿਕ ਦੇਸ਼ ਆ ਇਰਾਨ ਆ ਇੱਕ ਧਾਰਮਿਕ ਦੇਸ਼ ਆ ਹੁਣ ਉੱਥੇ ਕੀ ਹੋ ਗਿਆ ਕਿ ਸ਼ੀਆ ਤੇ ਸੁੰਨੀ ਦੇ ਵਿੱਚ ਰੌਲਾ ਪੈ ਗਿਆ ਸੁੰਨੀ ਸਭ ਤੋਂ ਜ਼ਿਆਦਾ ਜਿਹੜੇ ਲੋਕ ਰਹਿਣ ਵਾਲੇ ਆ ਸੀਰੀਆ ਦੇ ਵਿੱਚ ਉਹ ਸੁੰਨੀ ਆ ਪਰ ਜਿਹੜਾ ਉੱਥੇ ਦਾ ਰਾਸ਼ਟਰਪਤੀ ਆ ਬਸ਼ਰ ਅਲ ਅਸਦ ਉਹ ਸ਼ੀਆ ਆ। ਹੁਣ ਜਦੋਂ ਇਹ ਸੰਘਰਸ਼ ਚੱਲਿਆ ਕਿਸੇ ਨੇ ਫੇਰ ਐਲਤ ਕਰ ਦਿੱਤੀ ਬਈ ਸ਼ੀਆ ਤੇ ਸੁੰਨੀ ਦਾ, ਜਦਕਿ ਉਹ ਪਹਿਲਾਂ ਰਾਜੇ ਨਾਲ ਹੀ ਸੀ ਗੱਲ, ਫੇਰ ਰੌਲਾ ਕੀ ਪੈ ਗਿਆ ਬਈ ਸ਼ੀਆ ਤੇ ਸੁੰਨੀ ਦੀ ਸਥਿਤੀ ਬਣਾ ਦਿੱਤੀ ਬਈ ਤੁਸੀਂ ਜ਼ਿਆਦਾ ਬੰਦੇ। ਜਿੱਦਾਂ ਜੰਮੂ ਕਸ਼ਮੀਰ ਦੀ ਆਪਾਂ ਗੱਲ ਕਰ ਲਈਏ ਵੀ ਉਸ ਵੇਲੇ ਰਾਜਾ ਹਿੰਦੂ ਸੀਗਾ ਪਰ ਉੱਥੇ ਦੀ ਜਿਹੜੀ ਪ੍ਰਜਾ ਸੀ ਉਹ ਮੁਸਲਮਾਨ ਸੀ, ਹਨਾ, ਬਿਲਕੁਲ ਉਹੀ ਚੀਜ਼ ਜਿਹੜੀ ਬਣਾ ਦਿੱਤੀ ਤੇ ਜਿਹਾਦੀ ਗਰੁੱਪ ਜਿਹੜੇ ਅੱਤਵਾਦੀ ਸੀਗੇ ਉਹਨਾਂ ਨੂੰ ਫਿਰ ਹੋਰ ਵੀ ਜ਼ਿਆਦਾ ਮਿਲਣਾ ਸ਼ੁਰੂ ਹੋ ਗਿਆ। ਉਧਰੋਂ ਇਰਾਨ ਜਿਹੜਾ ਆ ਉਹ ਸ਼ੀਆ ਚਾਹੁੰਦਾ ਆ, ਲੋਕਾਂ ਸ਼ੀਆ ਦਾ ਮੁਲਕ ਆ ਉਹਨਾਂ ਨੇ ਜਿਹੜੇ ਜਿੱਦਾਂ ਸ਼ੀਆ ਲੋਕਾਂ ਨੂੰ ਕਰਨੀ ਸ਼ੁਰੂ ਕਰ ਦਿੱਤੀ ਹੈਲਪ, ਤੇ ਜਿੱਦਾਂ ਹੁਣ ਸਾਊਦੀ ਅਰਬ ਵਰਗੇ ਸੁੰਨੀ ਦੇਸ਼ ਸੀਗੇ ਉਹਨਾਂ ਨੇ ਉਧਰਲੇ ਪਾਸੇ ਦੂਏ ਪਾਸੇ ਕਰਨੀ ਸ਼ੁਰੂ ਕਰ ਦਿੱਤੀ। ਹੁਣ ਇੱਦਾਂ ਹੀ ਇਰਾਨ ਤੋਂ, ਲਬਨਾਨ ਤੋਂ, ਇਰਾਕ ਤੋਂ, ਅਫਗਾਨਿਸਤਾਨ ਤੋਂ, ਫਿਰ ਯਮਨ ਤੋਂ ਜਦੋਂ ਆਈ ਆਪਣੇ ਇਸਲਾਮਿਕ ਸਟੇਟ ਦਾ ਆਇਆ ISIS, ਤੇ ਇਹਦੇ ਵਿੱਚੋਂ ਜਿਹੜੇ ਹਜ਼ਾਰਾਂ ਸੰਖਿਆ ਸੀ ਉਹਨਾਂ ਨੂੰ ਕਹਿ ਦਿੱਤਾ ਵੀ ਸ਼ੀਆ ਦੇ ਲਈ ਲੜਨਾ ਆ, ਤੁਸੀਂ ਜਾ ਕੇ ਚਲੋ ਵੀ ਉਧਰੋਂ ਲੜੋ, ਤੇ ਸੀਰੀਆਈ ਆਰਮੀ ਦੇ ਵੱਲੋਂ ਉਹ ਲੜਨੇ ਉੱਥੋਂ ਸ਼ੁਰੂ ਕਰ ਦਿੱਤੇ। ਉਹਨਾਂ ਨੂੰ ਇਹ ਕਹਿ ਦਿੱਤਾ ਵੀ ਇਹ ਪਵਿੱਤਰ ਜਗ੍ਹਾ ਦੀ ਰੱਖਿਆ ਜਿਹੜੀ ਆ ਕੀ ਕਰੋ। ਫਿਰ ਇਹਦੇ ਵਿੱਚ ਰਸ਼ੀਆ ਨੇ ਜਿਹੜਾ ਰਾਸ਼ਟਰਪਤੀ ਆ ਉਹਦਾ ਖੁੱਲ ਕੇ ਸਾਥ ਦਿੱਤਾ ਤੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਰਸ਼ੀਆ ਨੇ ਕੀਤਾ। ਫਿਰ ਅਮਰੀਕਾ ਨੇ ਜਿਹੜਾ ਆ ਕਿਹਾ ਕਿ ਜਿਹੜਾ ਵੀ ਸੀਰੀਆ ਨੂੰ ਤਬਾਹ ਕਰਨ ਲਈ ਜਿਹੜਾ ਆ ਅਸਦ ਜਿਹੜਾ ਜ਼ਿੰਮੇਵਾਰ ਆ। ਹੁਣ ਅਸਲ ਦੇ ਵਿੱਚ ਉੱਥੇ ਦੇ ਲੋਕ ਜਿਹੜੇ ਆ ਲੋਕਾਂ ਦੇ ਹੱਥ ਵਿੱਚ ਰਿਹਾ ਹੀ ਕੱਖ ਨਹੀਂ। ਹੁਣ ਤਾਂ ਇਹ ਲੜਾਈ ਜਿਹੜੀ ਬਣ ਚੁੱਕੀ ਆ ਉਹ ਰਸ਼ੀਆ ਦੀ ਤੇ ਅਮਰੀਕਾ ਦੀ ਲੜਾਈ ਬਣ ਚੁੱਕੀ ਆ। ਜਿੱਦਣ ਇਹ ਦੇਸ਼ ਬਾਹਰ ਨਿਕਲਣਗੇ ਤਾਂ ਉੱਥੇ ਗੱਲ ਜਿਹੜੀ ਆ ਬਣਨੀ ਆ, ਜਾਣੀ ਅੱਜ ਤੱਕ ਪਤਾ ਹੀ ਨਹੀਂ ਵੀ ਇਹ ਖਾਤਮ ਵੀ ਹੋਣਾ ਯੁੱਧ ਜਾਂ ਨਹੀਂ ਹੋਣਾ। ਹੁਣ ਤੱਕ ਜਿਹੜਾ ਜਾਣੀ ਦੱਸਿਆ ਜਾਂਦਾ ਵੀ ਪਹਿਲਾਂ ਮੈਂ ਜਿਹੜਾ 3 ਲੱਖ ਤਾਂ ਕਿਹਾ ਹੀ ਆ ਜਾਣੀ, ਪਰ ਇੱਕ ਥਿੰਕ ਟੈਂਕ ਹੈਗਾ ਉਹਨੇ ਦੱਸਿਆ ਵੀ 4,70,000 ਲੋਕ ਹੁਣ ਤੱਕ ਮਰ ਚੁੱਕੇ ਆ, ਉੱਥੇ 50 ਲੱਖ ਲੋਕ ਜਿਹੜੇ ਆ ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਤੇ ਬੱਚੇ ਆ ਉਹ ਸੀਰੀਆ ਨੂੰ ਛੱਡ ਚੁੱਕੇ ਆ, ਜਾਣੀ ਵੀ ਜਿਹੜੇ ਰਿਫਿਊਜ਼ੀ ਆ। ਫਿਰ ਸਾਨੂੰ ਰਿਫਿਊਜ਼ੀ ਚੱਕਰ ਵੀ ਕਿੰਨਾ ਦੇਖੋ, ਰਿਫਿਊਜ਼ੀ ਜਾਂਦੇ ਜਾਂਦੇ ਇੱਕ ਬੱਚਾ ਸੀਗਾ ਤੁਸੀਂ ਦੇਖਿਆ ਹੋਣਾ ਆ ਵੀ ਸਮੁੰਦਰ ਦੇ ਵਿੱਚ ਉਹਦੀ ਲਾਸ਼ ਜਿਹੜੀ ਆ ਪਈ ਆ, ਹਨਾ, ਕਾਫੀ ਉਹ ਜਿਹੜਾ ਉਸ ਵੇਲੇ ਭਾਵਕ ਕਰਨ ਵਾਲੇ ਪਲ ਸੀ। ਜਾਣੀ ਇੱਕ ਬੱਸ ਦਾ ਵਸਾਉਂਦਾ ਜਿਹੜਾ ਦੇਸ਼ ਸੀਗਾ ਤੁਸੀਂ ਦੇਖੋ ਉੱਥੇ ਤੇ ਜਿਹੜੇ ਬੰਬ ਵੀ ਡਿੱਗੇ ਗਏ ਆ, ਇਮਾਰਤਾਂ ਜਿਹੜੀਆਂ 5-5, 6-6 ਮੰਜ਼ਿਲਾ ਇਮਾਰਤਾਂ ਆ, ਕਿਤੇ ਤੁਹਾਨੂੰ 2 ਮੰਜ਼ਿਲਾ ਜਾਂ 1 ਮੰਜ਼ਿਲਾ ਕੋਈ ਇਮਾਰਤ ਨਹੀਂ ਦਿੱਤੀ, ਜਿਨ੍ਹਾਂ ਨੂੰ ਬਿਲਕੁਲ ਖੰਡਰ ਬਣਾ ਕੇ ਰੱਖ ਦਿੱਤਾ ਗਿਆ। ਹੁਣ ਜਿਹਨੂੰ ਆਬਾਦ ਕਰਨ ਦੇ ਲਈ ਮੈਨੂੰ ਲੱਗਦਾ ਵੀ ਦਹਾਕੇ ਲੱਗ ਜਾਣੇ ਆ, ਉਹ ਵੀ ਜੇ ਸ਼ਾਂਤੀ ਇੱਥੇ ਆਵੇ, ਪਰ ਪਤਾ ਨਹੀਂ ਬਈ ਦੇਖ ਲਓ ਵੀ ਜਿੱਦਾਂ ਕਹਿੰਦੇ ਹੁੰਦੇ ਆ ਬਈ ਅਮਰੀਕਾ ਨੇ ਵੀ ਆਪਣੇ ਜਿਹੜੇ ਟੈਸਟ ਕਰ ਲਏ ਹਥਿਆਰ ਜਿਹੜੇ ਕਰਨੇ ਸੀ, ਰਸ਼ੀਆ ਨੇ ਵੀ, ਕਿਉਂਕਿ ਉਹਨੇ ਆਪਣੇ ਤਾਂ ਚਲਾਉਣੇ ਨਹੀਂ ਹੁੰਦੇ, ਹਨਾ, ਤੇ ਉਹਨਾਂ ਨੂੰ ਫੀਲਡ ਵਧੀਆ ਮਿਲਿਆ ਆ, ਤੇ ਵੈਸੇ ਵੀ ਹਥਿਆਰ ਜਿਹੜੇ ਆ ਖਰਾਬ ਹੀ ਹੋ ਰਹੇ ਆ ਪਏ, ਪਰ ਲੋਕਾਂ ਦਾ ਜਿਹੜਾ ਉਹਦਾ ਨੁਕਸਾਨ ਹੋ ਰਿਹਾ ਉਹਨੂੰ ਕੋਈ ਨਹੀਂ ਦੇਖ ਰਿਹਾ
ਜੀ। ਖਰਾਬ ਵੀ ਹੋ ਰਹੇ ਨਾਲੇ ਉਹਨਾਂ ਦਾ ਬਿਜ਼ਨਸ ਹੀ ਹਥਿਆਰਾਂ ਦੀ ਖਰੀਦੋ ਫੋਕਤ ਤੇ ਚੱਲਦਾ, ਵੇਚ ਕੇ ਉਹਨਾਂ ਦੇ ਬਿਜ਼ਨਸ ਹੀ ਇਹ ਆ ਕਿ ਹਥਿਆਰ ਵੇਚਣੇ। ਤੇ ਦੂਜੀ ਗੱਲ ਦਹਾਕਿਆਂ ਦੇ ਵਿੱਚ ਜੀ ਬਿਲਡਿੰਗਾਂ ਖੜੀਆਂ ਹੋ ਜਾਣਗੀਆਂ, ਪਰ ਜਿਹੜਾ ਵਾਤਾਵਰਨ ਧਰਤੀ ਖਰਾਬ ਕਰ ਲਈ, ਉੱਥੋਂ ਦਾ ਜਲ ਪਾਣੀ ਖਰਾਬ ਕਰ ਲਿਆ, ਜਾਂ ਫਿਰ ਜਿਵੇਂ ਕਿ ਹੁਣ ਆਪਾਂ ਜਾਣਦੇ ਜਪਾਨ ਦੇ ਵਿੱਚ ਐਟਮ ਅਟੈਕ ਹੋਇਆ ਸੀਗਾ, ਤੇ ਉਸ ਤੋਂ ਬਾਅਦ ਉੱਥੇ ਬੱਚੇ ਕਿਹੋ ਜਿਹੇ ਪੈਦਾ ਹੁੰਦੇ ਸੀਗੇ, ਕਿ ਉਹ ਚੀਜ਼ਾਂ ਤਾਂ ਨਹੀਂ ਹੁਣ ਆਪਾਂ ਕਵਰ ਕਰ ਸਕਦੇ, ਜੋ ਵਾਤਾਵਰਨ ਨੂੰ ਖਰਾਬ ਕੀਤਾ ਉਹ ਕਵਰ ਨਹੀਂ ਕੀਤਾ ਜਾ ਸਕਦਾ।
ਗੁਰਸੇਵ ਸਿੰਘ ਜੀ ਆਪਣੇ ਨਾਲ ਗੁਰਮੀਤ ਖੱਟੜਾ ਜੀ ਜੁੜੇ ਆ, ਤੇ ਗੁਰਮੀਤ ਖੱਟੜਾ ਜੀ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ, ਤੇ ਲੁਧਿਆਣੇ ਤੋਂ ਆਪਣੇ ਨਾਲ ਜੁੜਦੇ ਆ ਤੇ ਤਾਰੀਫ ਕਰਦੇ ਆ ਪ੍ਰੋਗਰਾਮ ਦੀ, ਤੇ ਉਹਨਾਂ ਨੇ ਆਪਾਂ ਨੂੰ ਜਾਣਕਾਰੀ ਵੀ ਭੇਜੀ ਆ। ਉਹ ਕਹਿੰਦੇ ਵੀ ਠੇਕੇ ਦੀ ਜ਼ਮੀਨ ਤੇ ਹੁਣ ਟੈਕਸ ਵੀ ਲੱਗਣਾ ਆ ਦੇਸ਼ ਦੇ ਵਿੱਚ, ਜੁਲਾਈ ਮਹੀਨੇ ਤੋਂ GST ਜਿਹੜੀ ਆ ਲਾਗੂ ਹੋਣੀ ਸ਼ੁਰੂ ਹੋ ਗਈ ਆ, ਜਿਹੜਾ ਆਪਣਾ ਗੁਡਸ ਤੇ ਸਰਵਿਸਿਸ ਟੈਕਸ ਹੈਗਾ। ਤੇ ਇਹ ਤੋਂ ਬਾਅਦ ਕਹਿੰਦੇ ਵੀ ਕਿਸੇ ਨੂੰ ਅਲਾਟ ਕੀਤੀ ਜ਼ਮੀਨ ਤੇ ਖੇਤੀ ਕਰਨ ਵਾਲੇ ਖੇਤ ਦੇ ਮਾਲਕ ਨੂੰ ਵੀ GST ਦੇਣਾ ਪੈਣਾ ਆ, ਤੇ ਸਰਕਾਰ ਨੇ ਹੁਣ ਤੱਕ ਤੈਅ ਨਹੀਂ ਕੀਤਾ। ਤੇ ਖੈਰ ਇਸ ਮੁੱਦੇ ਤੇ ਵੀ ਆਪਾਂ ਬਹੁਤ ਵੱਡੀ ਇੱਕ ਵਾਰੀ ਲੰਬੀ ਚਰਚਾ ਕੀਤੀ ਸੀ ਵੀ GST ਜਿਹੜਾ ਆ ਉਹ ਥੋੜਾ ਜਿਹਾ ਤਰੀਕੇ ਨੂੰ ਸੌਖਾ ਕਰਨ ਦੇ ਲਈ ਆ, ਵੀ ਜਿਹੜੇ ਹਿਡਨ ਟੈਕਸ ਆ ਉਹਨਾਂ ਤੋਂ ਜਿਹੜਾ ਥੋੜਾ ਜਿਹਾ ਬਚਾਅ ਹੋ ਸਕੇ। ਗੁਰਮੀਤ ਖੱਟੜਾ ਸਾਹਿਬ ਨੂੰ ਵੀ ਕਿਸੇ ਦਿਨ ਆਪਾਂ ਪ੍ਰੋਗਰਾਮ ਦੇ ਵਿੱਚ ਜੋੜਾਂਗੇ। ਤੇ ਗੁਰਸੇਵ ਸਿੰਘ ਜੀ ਹੁਣ ਆਪਾਂ ਨੂੰ ਮੈਨੂੰ ਲੱਗਦਾ ਵੀ ਹੁਣ ਇਜਾਜ਼ਤ ਲੈ ਲੈਣੀ ਚਾਹੀਦੀ ਹੈ, ਕੀ ਕਹਿਣਾ ਚਾਹੁੰਦੇ ਆ ਤੁਸੀਂ?
ਜੀ ਬਿਲਕੁਲ, ਇਜਾਜ਼ਤ ਲੈਂਦੇ ਆ ਦੋਸਤਾਂ ਮਿੱਤਰਾਂ ਤੋਂ, ਤੇ ਬ੍ਰਿਸਬਨ ਵਾਲਿਆਂ ਨੂੰ ਆਪਾਂ ਥੋੜਾ ਇਨਫੋਰਮ ਕਰਦੇ ਆ ਕਿ ਕੱਲ ਨੂੰ ਵਿਸਾਖੀ ਮੇਲਾ ਹੈ ਟੈਗਮ ਗੁਰਦੁਆਰਾ ਸਿੰਘ ਸਭਾ ਵੱਲੋਂ, ਸੋ ਜੋ ਕਿ ਗਰਾਊਂਡ ਟੈਗਮ ਗੁਰਦੁਆਰਾ ਤੋਂ ਓਪੋਜ਼ਿਟ ਗਰਾਊਂਡ ਦੇ ਵਿੱਚ ਮਨਾਇਆ ਜਾ ਰਿਹਾ ਹੈ, ਸੋ ਵੱਧ ਤੋਂ ਵੱਧ ਸੰਗਤਾਂ ਪਹੁੰਚ ਕੇ ਸ਼ਮੂਲੀਅਤ ਕਰਨ ਵਿਸਾਖੀ ਮੇਲੇ ਦੇ ਵਿੱਚ। ਕਲਚਰਲ ਇਵੈਂਟ ਸਟੇਜ ਵੀ ਲੱਗੀ ਹੋਣੀ ਆ, ਟੂਰਨਾਮੈਂਟ ਵੀ ਚੱਲਣਾ, ਕਬੱਡੀ ਵੀ ਹੋਣੀ, ਫੁੱਟਬਾਲ ਵਾਲੀਬਾਲ ਦੇ ਮੈਚ ਵੀ ਹੋਣਗੇ, ਤੇ ਗੱਤਕਾ ਵੀ ਹੋਵੇਗਾ, ਤੇ ਹੋਰ ਵੀ ਕਈ ਕੁਛ ਸ਼ਾਮ ਨੂੰ ਸ਼ਾਇਦ ਦੀਵਾਨ ਵੀ ਲੱਗਣਗੇ। ਸੋ ਵੱਧ ਤੋਂ ਵੱਧ ਸੰਗਤਾਂ ਪਹੁੰਚਣ ਤੇ ਸਫਲ ਬਣਾਉਣ ਤੇ ਸਹਿਯੋਗ ਕਰਨ ਉੱਥੋਂ ਦੀ ਕਮੇਟੀ ਨੂੰ, ਤੇ ਫੰਡ ਰੇਜ਼ਿੰਗ ਜਿਹੜਾ ਵੀ ਇਵੈਂਟ ਆ ਫੰਡ ਰੇਜ਼ਿੰਗ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਲਈ। ਸੋ ਇੰਨੀ ਇੱਕ ਬੇਨਤੀ ਸੀ
ਖਿਡਾਰੀ ਆਪਣਾ ਗੁਰਸੇਵ ਸਿੰਘ ਦੇਖਣ ਆਓ ਇਹਨੂੰ, ਹਨਾ ਖੇਡਦੇ ਨੂੰ, ਤੇ ਖੈਰ ਸ਼ਰਤਾਂ ਲਾ ਲਈ ਦੀਆਂ, ਅਸੀਂ ਤਾਂ ਸ਼ਰਤਾਂ ਲਾ ਲਈ ਦੀਆਂ ਵੀ ਦੇਖੋ ਹੁਣ ਜੇ ਰੇਟ ਰੁਕ ਗਏ ਤਾਂ, ਹਨਾ। ਤੇ ਆਪਣੇ ਨਾਲ ਨਿੱਕਾ ਢਿੱਲੋਂ ਸਾਹਿਬ ਵੀ ਜੁੜੇ ਆ ਤੇ ਪ੍ਰੋਗਰਾਮ ਦੀ ਤਰੀਫ ਕਰਦੇ ਆ। ਨਿੱਕਾ ਢਿੱਲੋਂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਆ। ਤੇ ਨਾਲ ਦੀ ਨਾਲ ਦੋਸਤੋ ਆਪਾਂ ਦੱਸ ਦਈਏ ਵੀ ਈਸਟਰ ਤੇ ਆਪਾਂ ਆਉਣਾ ਐਡੀਲੇਡ ਵਾਲਿਆਂ ਨੂੰ, ਖਾਸ ਤੌਰ ਤੇ ਮੈਂ ਤੇ ਗੁਰਸੇਵਕ ਪਹੁੰਚ ਰਹੇ ਹਾਂ ਤੁਹਾਡੇ ਕੋਲ ਐਡੀਲੇਡ, ਤੇ ਲਾਈਵ ਪ੍ਰੋਗਰਾਮ ਆਪਾਂ ਉਸ ਤੋਂ ਕਰਾਂਗੇ ਤੇ ਆਪਣੇ 4AV ਰੇਡੀਓ ਗਲੋਬਲ ਡਿਜੀਟਲ ਜਿਹੜੇ ਕਿ ਅਸੀਂ ਉਹਦੇ ਵੀ ਇੱਥੋਂ ਪ੍ਰੈਜੈਂਟਰ ਹੈਗੇ ਹਾਂ, ਮੈਂ ਤੇ ਗੁਰਸੇਵਕ ਤੇ ਹੋਰ ਸਾਡੀ ਸਾਰੀ ਟੀਮ ਉੱਥੇ ਆਪਾਂ ਵੈਨ ਲੈ ਕੇ ਹੀ ਆ ਰਹੇ ਹਾਂ ਡਰਾਈਵ ਕਰਕੇ, ਤੇ ਗੁਰਸੇਵ ਸਿੰਘ ਆਉਣਗੇ ਤੇ ਉੱਥੋਂ ਹੀ ਆਪਾਂ ਜਿਹੜਾ ਲਾਈਵ ਬ੍ਰੌਡਕਾਸਟ ਹਰਮਨ ਰੇਡੀਓ ਦੇ ਉੱਤੇ ਲਗਾਤਾਰ ਚੱਲਣਾ ਆ ਵੀ ਸ਼ੁੱਕਰਵਾਰ ਤੋਂ ਲੈ ਕੇ। ਵੈਸੇ ਵੀਰਵਾਰ ਵੀ ਥੋੜਾ ਜਿਹਾ ਕਰਨਾ ਹਨਾ ਗੁਰਸੇਵਕ, ਮੈਂ ਥੋੜੀ ਜਿਹਾ ਲੇਟ ਆਊਂਗਾ, ਤੇ ਸ਼ੁੱਕਰਵਾਰ ਸਵੇਰੇ ਆਪਾਂ ਸ਼ੁਰੂ ਕਰ ਦੇਣਾ ਹੈ ਉੱਥੋਂ ਬ੍ਰੌਡਕਾਸਟ ਐਡੀਲੇਡ ਟਾਈਮਿੰਗ ਦੇ ਹਿਸਾਬ ਦੇ ਨਾਲ, ਤੇ ਸ਼ਾਮ 5 ਵਜੇ ਤੱਕ ਉਹ ਪ੍ਰੋਗਰਾਮ ਆਪਣੇ ਚੱਲਿਆ ਕਰਨਗੇ। ਤੇ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਤਿੰਨੋ ਦਿਨ ਪ੍ਰੋਗਰਾਮ ਜਿਹੜੇ ਤੁਸੀਂ ਹਰਮਨ ਰੇਡੀਓ ਦੇ ਉੱਤੇ ਲਗਾਤਾਰ ਸੁਣ ਸਕਦੇ ਆ। ਤੇ ਤੁਸੀਂ ਦੋਸਤੋ ਕਿਉਂਕਿ ਜੇ ਕਿਹਾ ਜਾਵੇ ਇੱਥੇ ਦਾ ਜਿਹੜਾ ਮੇਨ ਮੇਲਾ ਤਾਂ ਗੁਰਸੇਵ ਸਿੰਘ ਈਸਟਰ ਖੇਡਾਂ ਹੀ ਆ, ਸਿੱਖ ਗੇਮਸ
ਜੀ ਬਿਲਕੁਲ, ਆਪਣੇ ਪੰਜਾਬੀਆਂ ਦੇ ਓਲੰਪਿਕਸ ਤੋਂ ਘੱਟ ਨਹੀਂ ਆਏ ਕਿਉਂਕਿ 2000 ਤੋਂ ਵੱਧ ਖਿਡਾਰੀ ਪਾਰਟਿਸਿਪੇਟ ਕਰ ਰਹੇ ਆ। ਸੋ ਸਾਰੀਆਂ ਸ਼ਹਿਰਾਂ ਦੀ ਸ਼ਮੂਲੀਅਤ ਹੁੰਦੀ ਆ, ਹਰ ਸਾਲ ਨਵੇਂ ਸ਼ਹਿਰ ਦੇ ਵਿੱਚ ਟੂਰਨਾਮੈਂਟ ਹੁੰਦਾ, ਸੋ ਬਹੁਤ ਹੀ ਖੂਬਸੂਰਤ ਹੁੰਦਾ। ਜਿੰਨੀ ਹਜੇ ਪਲੈਨਿੰਗ ਨਹੀਂ ਕੀਤੀ ਉਹ ਵੀ ਪਲੈਨਿੰਗ ਕਰ ਲੈਣ, ਪਹੁੰਚਣ ਉੱਥੇ ਐਡੀ
ਪਲੈਨਿੰਗ ਜ਼ਰੂਰ ਕਰ ਲੈਣ
ਜੀ।
ਤੇ ਕਈ ਦੋਸਤ ਇਦਾਂ ਦੇ ਹੁੰਦੇ ਜਿਨ੍ਹਾਂ ਨੂੰ ਅਸੀਂ ਸਿਰਫ ਸਿੱਖ ਗੇਮਸ ਤੇ ਮਿਲਦੇ ਆ, ਉਹ ਉੱਥੇ ਗਏ ਹੁੰਦੇ ਆ ਤੇ ਉਹਨਾਂ ਨਾਲ ਗੱਲਾਂ ਬਾਤਾਂ ਜਦੋਂ ਹੁੰਦੀਆਂ ਉਹ ਅੱਗੇ ਹੱਸਦੇ ਹੁੰਦੇ ਆ ਵੀ ਯਾਰ ਆਪਾਂ ਇੱਥੇ ਮਿਲੀਦਾ, ਕਿਉਂਕਿ ਫਿਰ 3 ਦਿਨ ਰਾਤ ਰਹਿਣ ਦਾ ਵੀ ਮੌਕਾ ਮਿਲਦਾ ਹਨਾ, ਤੇ ਰਾਤ ਨੂੰ ਫਿਰ ਸਾਰੇ ਦੋਸਤ ਮਿੱਤਰ ਖਾਣ ਪੀਣ ਬੈਠਦੇ ਆ, ਇਕੱਠੇ ਬਹਿੰਦੇ ਆ। ਮੈਨੂੰ ਲੱਗਦਾ ਵੀ ਇੰਡੀਆ ਵੀ ਸ਼ਾਇਦ ਆਪਾਂ ਇੰਨਾ ਇੰਜੋਏ ਨਹੀਂ ਕਰ ਪਾਉਂਦੇ ਹੋਵਾਂਗੇ ਜਿੰਨਾ ਉੱਥੇ ਆਪਾਂ ਬੈਠ ਕੇ ਕਰਦੇ ਆ
ਜੀ ਬਿਲਕੁਲ। ਸੋ ਇੰਨੀਆਂ ਕੁ ਜਾਣਕਾਰੀਆਂ ਦੇ ਨਾਲ ਦਲੀਪ ਸਿੰਘ ਜੀ ਲਈ ਇਜਾਜ਼ਤ ਆਪਣੇ ਸਰੋਤਿਆਂ ਤੋਂ, ਇੱਕ ਗੀਤ ਚੱਲਦਾ ਛੱਡ ਕੇ ਜਾਵਾਂਗੇ ਦੋਸਤੋ, ਤੇ ਉਸ ਗੀਤ ਤੋਂ ਬਾਅਦ ਜਸਵਿੰਦਰ ਬਿੱਟਾ ਜੀ ਤੁਹਾਨੂੰ ਜੁਆਇਨ ਕਰਨਗੇ, ਤੇ ਤੁਸੀਂ ਉਹਨਾਂ ਨੂੰ ਮੈਸੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ ਤੇ ਖਬਰ ਜੀ ਦਲਜੀਤ
ਤੇ ਜੀ। ਤੇ ਦੋਸਤੋ ਹੁਣ ਆਪਾਂ ਮਿਲਦੇ ਹਾਂ ਸੋਮਵਾਰ ਨੂੰ, ਆਪਣਾ ਖਿਆਲ ਰੱਖਿਓ, ਰੱਬ ਰਾਖਾ।
ਜੰਗ ਹੈ ਸਾਡੇ ਲਈ ਮਾਤਮ ਗਰੀਬੀ ਮਾਰ ਵੀ, ਜੰਗ ਹੈ ਨੇਤਾਗਰੀ ਹਾਕਮ ਲਈ ਤਿਉਹਾਰ ਵੀ, ਮਲਮ ਪੱਟੀ ਵੀ ਕਰੇਗਾ ਅਮਨ ਦਾ ਪ੍ਰਚਾਰ ਵੀ, ਵੇਚੇਗਾ ਦੋਹਾਂ ਧਿਰਾਂ ਨੂੰ ਪਰ ਉਹੀ ਹਥਿਆਰ ਵੀ। ਜੰਗ ਜਦ ਲੱਗਦੀ ਤਾਂ ਮਰਦੇ ਨਾ ਸਿਰਫ ਇਨਸਾਨ ਹੀ, ਮਰਦੀ ਹੈ ਇਨਸਾਨੀਅਤ ਵੀ, ਦੋਸਤੀ ਵੀ, ਪਿਆਰ ਵੀ। ਆਪਣੇ ਮੋਢੇ ਤੇ ਜ਼ਖਮੀ ਸਾਥੀਆਂ ਦਾ ਹੀ ਨਹੀਂ, ਚੁੱਕਣਾ ਪੈਂਦਾ ਹੈ ਮੋਈ ਆਤਮਾ ਦਾ ਭਾਰ ਵੀ, ਆਤਮਾ ਦਾ ਭਾਰ ਵੀ, ਆਤਮਾ ਦਾ ਭਾਰ। ਰਚਨਾ ਸੁਰਜੀਤ ਪਾਤਰ, ਕਿਤਾਬ ਲਫ਼ਜ਼ਾਂ ਦੀ ਦਰਗਾਹ। ਅਜਿਹੇ ਸਾਹਿਤਕ ਪ੍ਰੋਗਰਾਮਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਇੱਥੇ ਸੜਕਾਂ ਤੇ ਸ਼ਾਮ ਤੇ ਸਵੇਰੇ ਘੁੰਮਦੇ ਨੇ, ਇੱਥੇ ਸਰਤਾਜ ਵਰਗੇ ਬਥੇਰੇ ਘੁੰਮਦੇ ਨੇ। ਸੜਕਾਂ ਤੇ ਸ਼ਾਮ ਤੇ ਸਵੇਰੇ ਘੁੰਮਦੇ ਨੇ, ਇੱਥੇ ਸਰਤਾਜ ਵਰਗੇ ਬਥੇਰੇ ਘੁੰਮਦੇ ਨੇ। ਸੱਚੇ ਸੁੱਚੇ ਅਹਿਸਾਸਾਂ ਨਾਲ ਆਪਣਿਆਂ ਰੰਗਾਂ ਵਿੱਚ ਰੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਰੱਸੇ ਚੁੰਮ ਕੇ ਤੇ ਹੱਥੀ ਆਪੇ ਆਪਣਾ ਵਜੂਦ ਫਾਹੇ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ।
ਜਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਕੋਈ ਵੱਖਰੀ ਖੁਮਾਰੀ ਉਹਨਾਂ ਵਿੱਚ ਹੁੰਦੀ ਏ ਜੀ ਇੱਕੋ ਤੱਕਣੀ ਦੇ ਨਾਲ ਲੱਖਾਂ ਦਿਲਾਂ ਨੂੰ ਇਕੱਠਿਆਂ ਹੀ ਡੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508041489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612-859-2811 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਟੂਡੀਓ ਤੋਂ ਦਾਸ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਅੱਜ ਪੰਜਾਬ ਦੇ ਵਿੱਚ ਦਿਨ ਸ਼ੁੱਕਰਵਾਰ 7 ਅਪ੍ਰੈਲ 25 ਚੇਤ ਨਾਨਕਸ਼ਾਹੀ ਸੰਮਤ 549 ਨੂੰ ਪ੍ਰੋਗਰਾਮ ਖਬਰਸਾਰ ਲੈ ਕੇ ਮੈਂ ਜਸਵਿੰਦਰ ਸਿੰਘ ਬਿੱਟਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਖਾਸ ਮਹਿਮਾਨ ਨੂੰ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇਹ ਉਹ ਖਾਸ ਮਹਿਮਾਨ ਹੈ ਜੋ ਆਪਣੇ ਗੀਤਾਂ ਟੱਪਿਆਂ ਤੇ ਵਿਅੰਗਮਈ ਬੋਲੀਆਂ ਦੇ ਨਾਲ ਲੋਕ ਪੱਖੀ ਗਾਇਕੀ ਦਾ ਜਿਹੜਾ ਰੰਗ ਬਖੇਰਦਾ ਹੈ ਤੇ ਲੋਕ ਪੱਖੀ ਗਾਇਕੀ ਦਾ ਅਜਿਹਾ ਦਰਿਆ ਹੈ ਜਿਹੜੀ ਆਪਣੀ ਚਾਲ ਆਪ ਵਹਿੰਦਾ ਸਮੇਂ ਦੀਆਂ ਪਰਤਾਂ ਫਰੋਲ ਰਿਹਾ। ਮੈਂ ਦੱਸਣਾ ਚਾਹਾਂਗਾ ਕਿ ਇਹ ਆਮ ਗਾਇਕਾਂ ਵਾਂਗ ਉਸਨੇ ਪ੍ਰਸਿੱਧੀ ਜਾਂ ਪੈਸੇ ਦੀ ਕੋਈ ਭੁੱਖ ਨਹੀਂ ਰੱਖੀ ਔਰ ਸਮਾਜ ਤੇ ਪ੍ਰਬੰਧਾਂ ਦੀਆਂ ਜਿਹੜੀਆਂ ਗਲਤ ਕਦਰਾਂ ਕੀਮਤਾਂ ਤੇ ਸੱਟ ਮਾਰਨ ਤੇ ਉਸ ਦੀ ਤਾਂਘ ਹੈ ਤੇ ਬਰਾਬਰੀ ਵਾਲਾ ਸਮਾਜ ਉਸ ਦਾ ਸੁਪਨਾ ਹੈ ਜਿਸ ਲਈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਵਰਗੇ ਨਾਇਕਾਂ ਨੇ ਆਪਣੀ ਜਾਨ ਕੁਰਬਾਨ ਕੀਤੀ ਸੀ। ਔਰ ਕਿਸਾਨਾਂ ਦਾ ਇਕੱਠ ਹੋਵੇ, ਖੇਤ ਮਜ਼ਦੂਰਾਂ ਦਾ ਇਕੱਠ ਹੋਵੇ, ਗੁਰਸ਼ਰਨ ਭਾਜੀ ਦੇ ਨਾਟਕ ਹੋਣ ਜਾਂ ਅਜਮੇਰ ਔਲਖ ਦਾ, ਹਰ ਥਾਂ ਪੰਜਾਬੀ ਪਹਿਰਾਵੇ ਦੇ ਵਿੱਚ ਇਹ ਮੰਚ ਦਾ ਮਾਣ ਹੁੰਦੇ ਨੇ ਔਰ ਦਰਸ਼ਕਾਂ ਨੂੰ ਆਪਣੇ ਗੀਤਾਂ ਤੇ ਬੋਲੀਆਂ ਨਾਲ ਝਜੋੜਦੇ ਨੇ। ਇਹਨਾਂ ਦੇ ਗੀਤ ਲੋਕਾਂ ਨੂੰ ਝੂਮਣ ਨਹੀਂ ਲਾਉਂਦੇ ਬਲਕਿ ਸੋਚਣ ਲਾਉਂਦੇ ਨੇ। ਉਹਨਾਂ ਦਾ ਨਾਮ ਹੈ ਲੋਕ ਹਿੱਤਾਂ ਨੂੰ ਪਰਨਾਏ ਹੋਏ ਗਾਇਕ ਜਗਸੀਰ ਜੀਦਾ। ਜਗਸੀਰ ਜੀਦਾ ਇੱਕ ਉਹ ਐਸਾ ਸ਼ਖਸ ਹੈ ਜਿਹੜਾ ਸੱਭਿਆਚਾਰ ਤੇ ਜ਼ਿੰਦਗੀ ਤੋਂ ਬੇਮੁੱਖ ਹੋਏ ਲੋਕਾਂ ਨੂੰ ਅਮੀਰ ਵਿਰਸੇ ਨਾਲ ਜੋੜਨ ਦੇ ਨਾਲ ਨਾਲ ਜੀਵਨ ਨੂੰ ਸਹੀ ਸੇਧ ਦੇ ਰਿਹਾ ਹੈ, ਜਿਸ ਦੀ ਗਾਇਕੀ ਦੇ ਵਿੱਚ ਲੋਕ ਸਾਹਿਤ, ਲੋਕ ਮੁਕਾਬਲੇ ਦੇ ਨਾਲ ਨਾਲ ਸਮਾਜਿਕ ਬੁਰਾਈਆਂ, ਸਿਆਸਤਦਾਨਾਂ ਤੇ ਰਾਜ ਪ੍ਰਬੰਧਾਂ ਲਈ ਤਿੱਖੀ ਚੋਬ ਹੈ। ਅਜਿਹੇ ਲੋਕ ਗਾਇਕੀ ਦਾ ਲਖਾਇਕ ਹੈ ਜਗਸੀਰ ਜੀਦਾ। ਕਿੱਤੇ ਵਜੋਂ ਇਹ ਵੈਟਨਰੀ ਫਾਰਮਾਸਿਸਟ ਹੈ ਤੇ ਲੋਕ ਹਿੱਤਾਂ ਨਾਲ ਇਹਨੂੰ ਅੰਤਾਂ ਦਾ ਮੋਹ ਹੈ, ਅਗਾਂਹ ਵਧੂ ਵਿਚਾਰਾਂ ਦਾ ਧਾਰਨੀ ਹੈ ਔਰ ਪੰਜਾਬ ਦੇ ਵਿੱਚ ਜਿਹੜੇ ਲੱਗਦੇ ਨੇ ਲੋਕ ਪੱਖੀ ਨਾਟਕ ਤੇ ਤਰਕਸ਼ੀਲ ਮੇਲੇ, ਉਹਨਾਂ ਦੇ ਵਿੱਚ ਆਪਣੇ ਗੀਤਾਂ ਟੱਪਿਆਂ ਤੇ ਵਿਅੰਗਮਈ ਬੋਲੀਆਂ ਦੇ ਨਾਲ ਲੋਕ ਪੱਖੀ ਗਾਇਕੀ ਦਾ ਰੰਗ ਬਖੇਰਦਾ ਹੈ। ਸੋ ਜਗਸੀਰ ਜੀਦਾ ਦੀ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ ਔਰ ਦੁਨੀਆਂ ਭਰ ਦੇ ਸਰੋਤੇ ਤੁਹਾਨੂੰ ਅੱਜ ਸੁਣ ਰਹੇ ਨੇ। ਕੈਨੇਡਾ, ਆਪਣਾ ਮਾਫ ਕਰਨਾ, ਆਸਟ੍ਰੇਲੀਆ ਦੇ ਵਿੱਚ ਐਡੀਲੈਡ ਵਿਖੇ, ਸਿਡਨੀ ਵਿਖੇ, ਮੈਲਬੋਰਨ ਵਿਖੇ, ਪੰਜਾਬ ਵਿਖੇ ਵੀ ਤੁਹਾਨੂੰ ਸੁਣ ਰਹੇ ਨੇ। ਇੰਟਰਨੈਟ ਦੇ ਜ਼ਰੀਏ ਵੀ ਅਸੀਂ ਤੁਹਾਡੇ ਜਿਹੜੀ ਆਵਾਜ਼ ਹੈ ਉਹ ਪਹੁੰਚਾ ਰਹੇ ਹਾਂ। ਜੀਦਾ ਸਾਹਿਬ, ਤੁਹਾਡਾ ਨਿੱਘਾ ਸਵਾਗਤ।
ਬੇਟਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਸਮੁੱਚੀ ਹਰਮਨ ਰੇਡੀਓ ਦੀ ਸਮੁੱਚੀ ਟੀਮ ਦਾ ਸਾਰੇ ਅਦਾਰੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਤੁਹਾਡੇ ਜ਼ਰੀਏ ਪੰਜਾਬ ਦੇ ਨੀ ਪੰਜਾਬ ਤੋਂ ਬਾਹਰ ਬੈਠੇ ਜਿਹੜੇ ਸਰੋਤੇ ਨੇ ਉਹਨਾਂ ਦੇ ਰੂਬਰੂ ਕੀਤਾ ਸੋ ਮੈਂ ਦੁਬਾਰਾ ਫਿਰ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਦਾ।
ਤੁਸੀਂ ਹਰ ਘਟਨਾ ਤੇ ਨਜ਼ਰ ਰੱਖਦੇ ਹੋ, ਤੁਰਤ ਫੁਰਤ ਉਸ ਤੇ ਪ੍ਰਤੀਕਰਮ ਦਿੰਦੇ ਹੋ। ਜਿਵੇਂ ਤੁਸੀਂ ਪੰਜਾਬ ਦੇ ਵਿੱਚ ਇੱਕ ਸਬਜੈਕਟ ਚੱਲਿਆ ਨੰਨੀ ਛਾਂ ਚਲਾਉਣ ਦਾ, ਉਹਦੇ ਚ ਤੁਸੀਂ ਇੱਕ ਕਮਾਲ ਦੀ ਜਿਹੜੀ ਇੱਕ ਕਲਮ ਲਿਖੀ, ਅਸੀਂ ਸ਼ੁਰੂਆਤ ਉੱਥੋਂ ਕਰਾਂਗੇ।
ਹਾਂਜੀ ਹਾਂਜੀ, ਉਹ ਸੀਗੀ ਨੰਨੀ ਛਾਂ ਦਾ ਡਰਾਮਾ ਕਰਦੇ ਤੇ ਗੁੰਡਿਆਂ ਦਾ ਪੱਖ ਫੂਰਦੇ। ਬਾਬੇ ਦੂਜੇ ਜਿਹਾ ਬੋਰਡ ਜਿੰਨਾ ਵੱਡਿਆ ਉਹ ਨੰਨੀ ਛਾਂ ਰੁੱਖ ਮੰਨਦੇ। ਹੈਲੋ,
ਟੈਕਨੋਲੋਜੀ ਦਾ ਅੱਜ ਬਹੁਤ ਪਸਾਰ ਵੱਧ ਰਿਹਾ, ਮੋਬਾਈਲ ਤੇ ਇੱਕ ਦੂਜੇ ਨੂੰ ਅਸੀਂ ਮੈਸੇਜ ਹੈ ਉਹ ਹਾਂ ਪੱਖੀ ਰੋਲ ਵੀ ਨਿਭਾ ਰਿਹਾ, ਔਰ ਇਹਦੇ ਤੇ ਕਈ ਵਿਅੰਗਮਈ ਟਿੱਪਣੀਆਂ ਅਕਸਰ ਅਸੀਂ ਸੁਨੇਹਿਆਂ ਨੂੰ ਆਪਣੇ ਭੇਜਦੇ ਹਾਂ, ਅਗਲੇ ਨੂੰ ਕੋਈ ਚੰਗਾ ਕਰਨ ਦੀਆਂ ਪ੍ਰੇਰਦੀਆਂ, ਉਹਦੇ ਲਈ ਵੀ ਤੁਸੀਂ ਕਾਫੀ ਲਾਈਨਾਂ ਲਿਖੀਆਂ ਨੇ, ਮੈਂ ਚਾਹਾਂਗਾ ਕਿ ਉਸ ਤੇ ਵੀ ਗੌਰ ਫਰਮਾਇਆ ਜਾਏ।
ਬੇਟਾ ਸਾਹਿਬ, ਜਿਵੇਂ ਵਿਗਿਆਨ ਦੀ ਜਿਹੜੀ ਤਕਨੀਕ ਹੈ ਖਾਸ ਤੌਰ ਤੇ ਮੋਬਾਈਲ, ਚੰਗੀ ਗੱਲ ਹੈ, ਹਰ ਤਕਨੀਕ ਹਰ ਬੰਦੇ ਦੀ ਪਹੁੰਚ ਦੇ ਵਿੱਚ ਹੋਣੀ ਚਾਹੀਦੀ ਹੈ, ਪਰ ਇਸ ਤਕਨੀਕ ਨੂੰ ਜਿਹੜੇ ਸਾਡੇ ਜਿਹੜੇ ਲੋਕ ਨੇ ਬਾਬੇ ਨੇ ਉਹ ਕਿਸ ਤਰ੍ਹਾਂ ਇਹਦੀ ਗਲਤ ਵਰਤੋਂ ਕਰਕੇ ਆਪਦੇ ਨਿੱਜੀ ਹਿੱਸਾ ਵਾਸਤੇ ਵਰਤ ਰਹੇ ਨੇ, ਉਹਦੇ ਤੇ ਮੈਂ ਦੇਖਿਆ ਸੀ ਬਾਬੇ ਫੋਨ ਤੇ ਹਥੌੜਾ ਪਾਉਂਦੇ ਤੇ ਮੁੱਠੀ ਵਿੱਚ ਹੋਊਗੀ, ਬੁੜੀ ਦੇ ਛਾਤੀ ਨਾਲ ਮੋਬਾਈਲ ਲਗਾ ਦਿੰਦੀ ਉਹ ਘਰ ਬੈਠੇ ਹੀ ਬਾਬੇ ਥੌੜਾ ਪਾ ਦਿੰਦੀ ਰੇਂਜ ਉੱਡ ਗਈ, ਰਾਬਤਾ ਟੁੱਟ ਗਿਆ, ਤੇ ਕਰਨੀ ਵਾਲੇ ਬਾਬਿਆਂ ਦਾ
ਸੋ ਕਰਨੀ ਵਾਲੇ ਜਿਹੜੇ ਬਾਬੇ ਨੇ, ਅਖੌਤੀ ਬਾਬੇ ਨੇ, ਉਹਨਾਂ ਬਾਰੇ ਕਾਫੀ ਵੱਡਾ ਤੁਸੀਂ ਲਿਖਿਆ, ਔਰ ਮੈਂ ਚਾਹਾਂਗਾ ਕਿ ਥੌਲੇ ਬਾਰੇ ਤੁਸੀਂ ਸਾਡੇ ਜਿਹੜੇ ਸਰੋਤੇ ਨਵੇਂ ਸਰੋਤੇ ਹਨ ਬੱਚਿਆਂ ਨੂੰ ਥੌਲੇ ਦਾ ਪਤਾ ਨਹੀਂ ਉਹ ਜ਼ਰੂਰ ਐਕਸਪਲੇਨ ਕਰੋ।
ਹਥੌਲੇ ਤੋਂ ਭਾਵ ਇਹ ਹੈ ਵੀ ਜਦੋਂ ਕੋਈ ਬੰਦਾ ਬਿਮਾਰ ਹੋ ਜਾਂਦਾ ਜਾਂ ਕੋਈ ਮਤਲਬ ਉਹਨੂੰ ਕੋਈ ਇਲਾਜ ਮਾਨਸਿਕ ਰੋਗ ਜਾਂ ਸਰੀਰਕ ਰੋਗ ਲੱਗ ਜਾਂਦਾ ਹੈਗਾ ਤਾਂ ਬਹੁਤ ਸਾਰੇ ਜਿਹੜੇ ਹੈਗੇ ਆ ਚੇਲੇ ਸਿਆਣੇ ਸਾਧ ਜਿਹੜੇ ਹੈਗੇ ਆ ਚੇਲੇ ਚਪਟੇ ਉਹ ਲੋਕਾਂ ਨੂੰ ਹਥੌਲਾ ਪਾਉਂਦੇ ਨੇ ਜਿਹਨੂੰ ਫਾਡਾ ਵੀ ਕਹਿੰਦੇ ਹੈਗੇ ਆ ਜਾਂ ਮਤਲਬ ਉਹ ਦਾਤੀ ਲੈ ਕੇ ਜਾਂ ਅੱਖ ਨੂੰ ਜਾਣੀ ਲੈ ਕੇ ਇਸ ਤਰ੍ਹਾਂ ਕਰਕੇ ਅੱਖਾਂ ਮੀਚ ਕੇ ਆਪਦਾ ਜਾਪ ਕਰਦੇ ਆ। ਉਹ ਸਿਰਫ ਤੇ ਸਿਰਫ ਕੋਈ ਮਤਲਬ ਗੈਰ ਵਿਗਿਆਨਿਕ ਵਰਤਾਰਾ ਹੈ, ਬਿਲਕੁਲ ਪਖੰਡ ਹੈ, ਜਿਹਦੇ ਨਾਲ ਕਿਸੇ ਵੀ ਬਿਮਾਰੀ ਦਾ ਕੋਈ ਇਲਾਜ ਨਹੀਂ ਕੀਤਾ ਜਾ ਸਕਦਾ ਹੌਲੀ ਰਹਿ। ਪਰ ਬਾਬੇ ਕੀ ਹੈਗੇ ਅੱਜ ਕੱਲ ਫੋਨ ਦੇ ਉੱਤੇ ਹੀ ਮਤਲਬ ਹਥੌਲਾ ਪਾ ਦਿੰਦੇ ਆ। ਕੈਂਸਰ ਦੇ ਮਰੀਜ਼ਾਂ ਦਾ ਜਿਹੜਾ ਇਲਾਜ ਹੈ ਪੰਜਾਬ ਦੇ ਵਿੱਚ ਉਹ ਵੀ ਬਾਬਿਆਂ ਵੱਲੋਂ ਹਥੌਲਿਆਂ ਰਾਹੀਂ ਕੀਤਾ ਜਾਂਦਾ ਹੈ, ਦਾਤੀ ਫਿਰ ਕੀਤਾ ਜਾਂਦਾ ਹੈ। ਪਰ ਅੱਜ ਕੱਲ੍ਹ ਮੋਬਾਈਲ ਦੀ ਤਕਨੀਕ ਦੇ ਉੱਤੇ ਹੀ ਬੈਠੇ ਭਾਵੇਂ ਬੀਕਾਨੇਰ ਬੈਠੇ ਹੋਣ 300 ਕਿਲੋਮੀਟਰ ਦੂਰ ਇੱਥੋਂ ਤੇ ਉਹ ਜਾ ਕੇ ਉੱਥੇ ਹਥੌਲਾ ਪਾ ਦਿੰਦੇ ਪੰਜਾਬ ਦੇ ਵਿੱਚ ਲੋਕ ਪਾਉਂਦੇ ਨੇ ਉੱਥੋਂ।
ਕੀ ਉਹ ਥੌਲੇ ਨਾਲ ਕੋਈ ਰੋਗੀ ਜਿਹੜੇ ਰੋਗ ਮੁਕਤ ਹੋ ਜਾਂਦੇ?
ਬਿਲਕੁਲ ਨਹੀਂ, ਕਿਉਂਕਿ ਹੈ ਹੀ ਕੋਈ ਤਕਨੀਕ ਹੀ ਨਹੀਂ ਇਹ, ਕੋਈ ਇਹ ਮਤਲਬ ਇਹ ਕਿਹੜਾ ਕੋਈ ਨਵੀਂ ਰਿਸਰਚ ਹੈ ਜਿਹੜੀ ਹਥੌਲਿਆਂ ਰਾਹੀਂ ਹੋ ਜੇ, ਕਿਉਂਕਿ ਜਿਹੜੀ ਬਿਮਾਰੀ ਹੈ ਬਿਮਾਰੀ ਦਾ ਜਿਹੜਾ ਰੀਜਨ ਹੈ ਕਾਰਨ ਹੈ ਉਹ ਮੈਡੀਕਲ ਡਾਕਟਰੀ ਲੈਣ ਦੇ ਮੁਤਾਬਕ ਹੋਰ ਆ ਤੇ ਉਹ ਹਥੌਲਿਆਂ ਰਾਹੀਂ ਫੂਕਾ ਮਾਰਨਾ ਕਿਸੇ ਦਾ ਕੀ ਹਵਾਲ ਹੋ ਸਕਦਾ ਹੈ। ਕੋਈ ਮਾਨਸਿਕ ਰੋਗੀ ਹੈ, ਉਹਦੀ ਮਾਨਸਿਕ ਪ੍ਰੋਬਲਮ ਹੈ, ਉਹਨੂੰ ਸਰੀਰਕ ਰੋਗ ਹੈ ਕੋਈ, ਉਹਨੂੰ ਮਾਨਸਿਕ ਉਹਦੀ ਕੋਈ ਭਾਵਨਾ ਹੈਗੀ, ਉਹ ਜਿੰਨਾ ਚਿਰ ਉਹਦੀ ਪੂਰੀ ਨਹੀਂ ਹੋ ਸਕਦੀ ਉਹ ਹਥੌਲੇ ਕਿਵੇਂ ਇੰਪਰੂਵ ਕਰ ਦੇਣ। ਪਿੰਡ ਸਿਰਫ ਆਹ ਦੇਖਿਆ ਹੋਣਾ ਤੁਸੀਂ, ਥੋੜੇ ਦਿਨਾਂ ਦੀ ਘਟਨਾ, ਕੋਟ ਫੱਤਾ ਪਿੰਡ ਆ ਬਠਿੰਡੇ ਜ਼ਿਲ੍ਹੇ ਦਾ, ਉੱਥੇ ਦੋ ਬੱਚੇ ਉਹ ਬਾਬਿਆਂ ਨੇ ਮਤਲਬ ਹਥੌਲਾ ਪਾਉਣ ਵਾਲੇ ਨੇ, ਪੁੱਛਾਂ ਦੇਣ ਵਾਲੇ ਨੇ, ਉਹ ਮਤਲਬ ਦੋ ਮਾਸੂਮ ਬੱਚੇ 4 ਸਾਲ 2 ਸਾਲ ਦਾ ਬੱਚਾ, ਉਹਨਾਂ ਦੇ ਮੂੰਹ ਦੇ ਵਿੱਚ ਬਲਬ ਪਾ ਕੇ, ਈਦ ਦਾ ਬਲਬ ਪਾ ਕੇ, ਜੀਰੋ ਬਲਬ ਪਾ ਕੇ ਉਹ ਕਰੰਟ ਛੱਡ ਸਕਦੇ ਦੋਨੇ ਬੱਚੇ ਮਾਰ।
ਪੰਜਾਬ ਦੀ ਨੌਜਵਾਨੀ ਨੂੰ, ਪੰਜਾਬ ਦੀ ਕਿਸਾਨੀ ਨੂੰ, ਔਰ ਕਈ ਬਾਬਿਆਂ ਤੇ ਕੇਸ ਵੀ ਚੱਲਦੇ ਨੇ ਜੀਦਾ ਸਾਹਿਬ, ਉਹਨਾਂ ਬਾਰੇ ਤੁਸੀਂ ਬੜਾ ਸੱਚ ਲਿਖਿਆ,
ਉਹਨਾਂ ਵਾਸਤੇ ਲਿਖਿਆ ਸੱਚਖੰਡ ਦੇ ਰਾਹਾਂ ਦਾ ਖੋਜੀ, ਕਚਹਿਰੀਆਂ ਦਾ ਰਾਹ ਪੁੱਛਦਾ, ਬਾਬੇ ਗੱਡੀ ਦੇ ਬ੍ਰੇਕਾਂ ਫੁੱਲ ਰੱਖਦੇ ਤੇ ਰੱਬ ਤੇ ਰੱਖ ਰੋੜ, ਬਾਬਾ ਜਹਾਜ਼ ਤੇ ਤਰੀਕਾ ਭੋਗਦੇ ਤੇ ਨਾਮ ਦਾ ਜਹਾਜ਼ ਛੱਡ ਦੇ, ਇਸ ਤਰ੍ਹਾਂ ਜਿਹੜੇ ਬਾਬੇ ਹੈ ਉਹ ਲੋਕਾਂ ਨੂੰ ਮਤਲਬ ਹੈਗਾ ਸਿਰਫ ਸਿਰਫ ਇੱਕ ਵੋਟ ਰਾਜਨੀਤੀ ਦੇ ਤੌਰ ਤੇ ਹੀ ਲੋਕਾਂ ਜਿਹੜੀ ਸੰਗਤ ਆ ਉਹ ਵਰਤ ਰਹੀ ਸੀ। ਮੈਂ ਉਹਨੂੰ ਤਾਂ ਲੇਖਾਂ ਦਾ ਦੇਖੀ ਸੰਗਤ ਵਿੱਚ ਦੀ ਵੋਟਾਂ ਤੇ ਸੰਗਤਾਂ ਨੂੰ ਬਾਬੇ ਗਈ ਸਾਡੇ ਡੇਰੇ ਦਾ
ਡਰਾਈਵਰ ਜੀਦਾ ਸਾਹਿਬ ਸ਼ੁਰੂ ਕਰੀਓ ਦੁਬਾਰਾ ਸ਼ੁਰੂ ਕਰੋ ਦੇਖੀ ਸੰਗਤ ਵਿੱਚ ਦੀ
ਦੇਖੀ ਸੰਗਤ ਵਿੱਚ ਦੀ ਵੋਟਾਂ ਤੇ ਸੰਗਤਾਂ ਨੂੰ ਬਾਬੇ ਵੇਚ ਗਏ ਸਾਡੇ ਡੇਰੇ ਦਾ ਡਰਾਈਵਰ ਬਾਬਾ ਸਾਡੇ ਡੇਰੇ ਦਾ ਡਰਾਈਵਰ ਬਾਬਾ ਤੇ ਵੋਟਾਂ ਵੇਲੇ ਵੰਡੇ ਝੰਡੇ ਸਾਡੇ ਨਰਮੇ ਨੂੰ ਟੀਂਡਾ ਭਾਵੇਂ ਲੱਗੇ ਨਾ ਸਾਡੇ ਨਰਮੇ ਨੂੰ ਟੀਂਡਾ ਭਾਵੇਂ ਲੱਗੇ ਨਾ ਤੇ ਬਾਬੇ ਦੀ ਫਿਲਮ ਲੱਗ ਜੇ ਬਾਬੇ ਦੀ ਫਿਲਮ ਲੱਗ ਜੇ ਔਰ ਬਹੁਤ ਸਾਰੇ ਲੋਕ ਅਜਿਹਾ ਸੋਚਣ ਲੱਗ ਪਏ
ਸੋ ਬਿਲਕੁਲ ਇਹ ਠੀਕ ਹੈ ਚੋਣਾਂ ਦੇ ਅਜੋਕੇ ਮਾਹੌਲ ਤੇ ਤੁਸੀਂ ਬੜੀਆਂ ਵਿਅੰਗਮਈ ਬੋਲੀਆਂ ਔਰ ਰਾਜਨੀਤਿਕ ਪ੍ਰਬੰਧਾਂ ਤੇ ਸਿਆਸਤਦਾਨਾਂ ਤੇ ਜਿਹੜੀ ਚੋਟ ਕੀਤੀ ਸੀ ਜਿਵੇਂ ਮੂਹਰੇ ਆਉਂਦੀਆਂ ਵੇਖ ਕੇ ਚੋਣਾਂ ਸੇਵਾਦਾਰ ਬਣੇ ਲੋਕਾਂ ਦੇ ਅਸੀਂ ਤੁਹਾਡੇ ਜਵਾਨੀ ਸੁਣਨਾ ਚਾਹਾਂਗੇ
ਮੂਹਰੇ ਆਉਂਦੀਆਂ ਵੇਖ ਕੇ ਚੋਣਾਂ ਤੇ ਸੇਵਾਦਾਰ ਬਣੇ ਲੋਕਾਂ ਬਾਡੀ ਗਾਰਡਾਂ ਦੇ ਘੇਰੇ ਵਿੱਚ ਘਿਰਿਆ ਤੇ ਕਾਢਾ ਇਹ ਉਮੀਦਵਾਰ ਢੇਡ ਵਿਕ ਗਈ 5500 ਤੇ 60 ਦੀ ਢੇਡ ਵਿਕ ਗਈ 5500 ਤੇ 60 ਦੀ 400 ਨੂੰ ਵੋਟ ਵਿਕ ਆਟੇ 60 ਸਾਲ ਦੀ ਆਜ਼ਾਦੀ ਹੋਈ 60 ਸਾਲ ਦੀ ਆਜ਼ਾਦੀ ਹੋਈ ਤੇ ਆਟਾ ਦਾਲ ਫਰੀ ਵੰਡਦੀ ਆਟਾ ਦਾਲ ਫਰੀ ਵੋਟਾਂ ਵਾਲਿਆਂ ਨੇ ਜਾਲ ਵਿਛਾਇਆ ਵੋਟਾਂ ਵਾਲਿਆਂ ਨੇ ਜਾਲ ਵਿਛਾਇਆ ਤੇ ਚੋਗਾ ਪਾ ਕੇ ਆਟਾ ਦਾਲ ਦਾ ਚੋਗਾ ਪਾ ਕੇ ਆਟਾ ਦਾਲ ਦਾ
ਜਿਹਦਾ ਸਾਹਿਬ ਬਹੁਤ ਸਾਰੇ ਪੰਜਾਬ ਦੇ ਐਸੇ ਨੌਜਵਾਨ ਨੇ ਐਸੇ ਪਰਿਵਾਰ ਨੇ ਜਿਨ੍ਹਾਂ ਦੇ ਮਾਂ ਪਿਓ ਘਰੇ ਰੋਟੀ ਤੋਂ ਤਰਸ ਰਹੇ ਨੇ ਜਾਂ ਉਹ ਬਿਰਧ ਆਸ਼ਰਮ ਦੇ ਵਿੱਚ ਰੁਲ ਰਹੇ ਨੇ ਤੇ ਅਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਅਸੀਂ ਉਹਨਾਂ ਪਿੱਤਰਾਂ ਨੂੰ ਪੂਜਦੇ ਹਾਂ ਉਹਨਾਂ ਨੂੰ ਮਨਾਉਂਦੇ ਹਾਂ ਕਿ ਰੱਬ ਸਾਡਾ ਜਿਹੜਾ ਰਾਜੀ ਹੋ ਜਾਵੇ ਉਹਦੇ ਬਾਰੇ ਕਾਫੀ ਅੱਛਾ ਲਿਖਿਆ ਤੁਸੀਂ
ਉਸ ਤੇ ਲਿਖਿਆ ਸੀ ਘਰੇ ਛੱਡ ਕੇ ਰੁਲਦੀਆਂ ਮਾਵਾਂ ਘਰੇ ਛੱਡ ਕੇ ਰੁਲਦੀਆਂ ਮਾਵਾਂ ਤੇ ਅਸੀਂ ਚੱਲੇ ਮਾਤਾ ਦੇਵੀ ਦੇ ਅਸੀਂ ਚੱਲੇ ਮਾਤਾ ਦੇਵੀ ਮੁੰਡਾ ਕੰਨਾਂ ਚ ਪਲੱਗ ਡਾਈ ਰੱਖਦਾ ਮੁੰਡਾ ਕੰਨਾਂ ਚ ਪਲੱਗ ਡਾਈ ਰੱਖਦਾ ਤੇ ਚੰਡੀਗੜ੍ਹੋਂ ਆਇਆ ਭੜਕੇ ਚੰਡੀਗੜ੍ਹੋਂ ਆਇਆ ਭੜਕੇ ਬੁੱਢੇ ਬੁੱਢੀ ਤਾਂ ਨਰੇਗਾ ਤੇ ਦਿਹਾੜੀ ਬੁੱਢੇ ਬੁੱਢੀ ਤਾਂ ਨਰੇਗਾ ਤੇ ਦਿਹਾੜੀ ਤੇ ਮੁੰਡੇ ਦੇ ਮੋਬਾਈਲ ਹੱਥਾਂ ਚ ਮੁੰਡੇ ਦੇ ਮੋਬਾਈਲ ਹੱਥਾਂ ਚ ਅੱਜ ਕੱਲ ਅਜਿਹਾ ਵਾਪਰ ਰਿਹਾ
ਇੱਕ ਨਸ਼ਿਆਂ ਦਾ ਵਰਤਾਰਾ ਪੰਜਾਬ ਦੇ ਵਿੱਚ ਬਹੁਤ ਵੱਧ ਰਿਹਾ ਔਰ ਸ਼ਰਾਬ ਦੇ ਠੇਕੇ ਹਰ ਸਾਲ ਵੱਧ ਜਾਂਦੇ ਹੈ ਸਰਕਾਰ ਕਹਿੰਦੀ ਹੈ ਕਿ ਸਾਡਾ ਰੈਵਨਿਊ ਵੱਧ ਗਿਆ ਪੰਜਾਬ ਨੂੰ ਅਸੀਂ ਸ਼ਰਾਬੀ ਜਾਂ ਨਸ਼ਈ ਜਾਂ ਨਸ਼ੇੜੀ ਕਰਾਰ ਦੇ ਦਿੱਤਾ ਉਹਦੇ ਬਾਰੇ ਤੁਸੀਂ ਲਿਖਿਆ ਹੈ ਬੜੇ ਬੇਬਾਕ ਹੋ ਕੇ
ਅਸੀਂ ਅਸੀਂ ਕਹਿੰਦੇ ਵੀ ਇਹ ਨਸ਼ੇ ਆਉਂਦੇ ਕਿੱਥੋਂ ਨੇ ਲੀਡਰ ਵੋਟਾਂ ਮੰਗਣ ਆਉਂਦੇ ਭੁੱਕੀ ਫੀਮ ਦੇ ਲੰਗਰ ਚਲਾਉਂਦੇ ਲੀਡਰ ਵੋਟਾਂ ਮੰਗਣ ਆਉਂਦੇ ਭੁੱਕੀ ਫੀਮ ਦੇ ਲੰਗਰ ਚਲਾਉਂਦੇ ਛੱਡ ਦਿਓ ਨਸ਼ੇ ਕੈਂਪ ਲਗਾਉਂਦੇ ਭਾਸ਼ਣ ਦੇਣ ਅਖੀਰਾਂ ਚ ਜੜ ਨਸ਼ਿਆਂ ਨੇ ਕੱਢਤੀ ਸੈਨੀ ਤੰਤਰ ਸਰੀਰਾਂ ਚ ਜੜ ਨਸ਼ਿਆਂ ਨੇ ਕੱਢਤੀ ਸੈਨੀ ਤੰਤਰ ਸਰੀਰਾਂ ਨਸ਼ਿਆਂ ਨੇ ਜਿੰਦ ਖਾਲੀ ਹੋਇਆ ਹਾਲ ਕੀ ਚੰਦਰਿਆ ਤੇਰਾ ਨਸ਼ਿਆਂ ਨੇ ਜਿੰਦ ਖਾਲੀ ਹੋਇਆ ਹਾਲ ਕੀ ਚੰਦਰਿਆ ਤੇਰਾ ਵੇ ਮਾਂ ਦਿਆ ਮਲਾਈ ਖਾਣਿਆ ਪੂਠੀ ਵਰਗਾ ਬਣਾਈ ਫਿਰੇ ਚਿਹਰਾ ਪੂਠੀ ਵਰਗਾ ਬਣਾਈ ਫਿਰੇ ਚਿਹਰਾ ਸਕੂਲਾਂ ਮੂਹਰੇ ਠੇਕੇ ਖੋਲ ਕੇ ਪੈਦਾ ਕਰਾਂਗੇ ਪੰਜਾਬ ਚ ਖਿਡਾਰੀ ਸਕੂਲਾਂ ਮੂਹਰੇ ਠੇਕੇ ਖੋਲ ਕੇ ਪੈਦਾ ਕਰਾਂਗੇ ਪੰਜਾਬ ਚ ਖਿਡਾਰੀ ਪਿੱਟੇ ਮੂੰਹ ਹਕੂਮਤ ਦੇ ਜਿਹਦੀ ਨਸ਼ੇ ਵਿੱਚ ਚੱਲਦੀ ਹੈ ਲਾਰੀ ਜਿਹਦੀ ਨਸ਼ੇ ਵਿੱਚ ਚੱਲਦੀ ਹੈ ਲਾਰੀ ਪੈਦਾ ਕਰਾਂਗੇ ਪੰਜਾਬ ਚ ਖਿਡਾਰੀ ਦੇ ਠੇਕੇ ਦੀ ਸ਼ਰਾਬ ਵਿੱਚ ਕੀ ਸਾਡੇ ਹਾਕਮਾਂ ਦਾ ਸਾਡੇ ਲੋਕ ਸਾਡੇ ਸਾਡੇ ਲੀਡਰਾਂ ਦਾ ਇਹ ਏਜੰਡਾ ਹੈ ਦੁੱਧ ਵੇਚ ਕੇ ਸ਼ਰਾਬਾਂ ਪੀਂਦੇ ਦੁੱਧ ਵੇਚ ਕੇ ਸ਼ਰਾਬਾਂ ਪੀਂਦੇ ਤੇ ਪਿੰਡ ਦੇ ਸ਼ੌਕੀਨ ਗੱਭਰੂ ਚਿੱਟਾ ਚੁੱਪ ਚਾਪ ਚੱਲੂਗਾ ਪੰਜਾਬ ਚ ਚਿੱਟਾ ਚੁੱਪ ਚਾਪ ਚੱਲੂਗਾ ਪੰਜਾਬ ਚ ਤੇ ਮੈਗੀ ਦੀ ਮਿਜ਼ਾਲ ਪਲਾਕੀ ਮੈਗੀ ਦੀ ਮਿਜ਼ਾਲ ਪਲਾਕੀ ਇਹ ਸਾਡੇ ਹਾਕਮਾਂ ਦਾ ਏਜੰਡਾ ਹੈ
ਸੋ ਬਿਲਕੁਲ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਰਦਾਰ ਊਧਮ ਸਿੰਘ ਔਰ ਕਰਤਾਰ ਸਿੰਘ ਸਰਾਭਾ ਵਰਗੇ ਵੱਡੇ ਜਿਹੜੇ ਸਾਡੇ ਅਮਰ ਸ਼ਹੀਦ ਨੇ ਉਹ ਸੂਰਵੀਰ ਨੇ ਜਿਨ੍ਹਾਂ ਦਾ ਪੰਜਾਬ ਹੈ ਔਰ ਜਗਸੀਰ ਜੀ ਦਾ ਨਸ਼ਿਆਂ ਦਾਜ ਤੇ ਹੋਰ ਸਮਾਜਿਕ ਅਲਾਮਤਾਂ ਬਾਰੇ ਬੇਬਾਕ ਹੋ ਕੇ ਬੋਲਦਾ ਹੈ। ਉਹ ਕਹਿੰਦਾ ਹੈ ਕਿ ਮੁੰਡਾ ਪਿੰਡ ਚ ਡਾਕਟਰੀ ਕਰਦਾ, ਨਸ਼ੇ ਦੀਆਂ ਵੇਚੇ ਗੋਲੀਆਂ।
ਹਾਂਜੀ
ਜੀ ਜੀਦਾ ਸਾਹਿਬ,
ਹਾਂ ਠੀਕ ਹੈ। ਇਸ ਤਰ੍ਹਾਂ ਦੇ ਜਿਹੜੇ ਹੈਗੇ ਆ, ਮਤਲਬ ਜਿਹੜੇ ਹੈਗੇ ਸਾਡੇ ਸਮਾਜ ਦੇ ਵਿੱਚ ਜਿਹੜੇ ਨਸ਼ੇ ਹੈ ਉਹ ਸਿਆਸਤਦਾਨਾਂ ਦੀ ਸਰਪ੍ਰਸਤੀ ਤੋਂ ਬਿਨਾਂ ਵੇਖ ਨਹੀਂ ਸਕਦੇ। ਸੋ ਇਹ ਬਹੁਤ ਵੱਡਾ ਏਜੰਡਾ ਜੀ ਸਾਡੇ। ਉਹ ਜੜ ਨਸ਼ਿਆਂ ਨੇ ਕੱਢਤੀ ਹੈ ਨੀ ਤੰਤ ਸਰੀਰਾਂ ਚ, ਜੜ ਨਸ਼ਿਆਂ ਨੇ ਕੱਢਤੀ ਹੈ ਨੀ ਤੰਤ ਸਰੀਰਾਂ ਚ, ਜੰਮਦਿਆ ਸਾਰ ਰੋਗ ਦੇ ਕੁੱਜੇ ਆਕੜ ਜਿਵੇਂ ਕਸੀਰਾਂ ਚ। ਸਾਡਾ ਇੱਕ ਗੀਤ ਹੈ, ਵੀਡੀਓ ਹੈ, ਉਹ ਇਸ ਤਰ੍ਹਾਂ ਦਾ ਭਾਵਨਾਵਾਂ ਪ੍ਰਗਟ ਕਰਦਾ ਹੈ।
ਇੱਕ ਤੁਸੀਂ ਮੱਸਿਆ ਨਹਾਉਣ ਬਾਰੇ ਵੀ ਲਿਖਿਆ ਹੈ ਕਿ ਮੱਸਿਆ ਨਹਾਉਣ ਜਾ ਰਹੇ ਨੇ ਤੇ ਲੇਕਿਨ ਉਹਨਾਂ ਦੀ ਫੋਟੋ ਦੇ ਪਿੱਛੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਗੱਡੀ ਦੇ ਪਿੱਛੇ ਉਹਨਾਂ ਦੀ ਫੋਟੋ ਤਸਵੀਰ ਜਿਹੜੀ ਹੈ ਪ੍ਰਕਾਸ਼ਿਤ ਹੈ।
ਫੋਟੋ ਗੱਡੀ ਪਿੱਛੇ ਲਾ ਕੇ ਸ਼ਹੀਦਾਂ ਦੀ, ਫੋਟੋ ਗੱਡੀ ਪਿੱਛੇ ਲਾ ਕੇ ਸ਼ਹੀਦਾਂ ਦੀ, ਮੱਸਿਆ ਨਹਾਉਣ ਚੱਲ ਪਈ, ਮੱਸਿਆ ਨਹਾਉਣ ਚੱਲ ਪਈ। ਸਾਡੇ ਜਿਹੜੇ ਪੰਜਾਬ ਦੇ ਲੋਕ ਆ ਰਵਾਇਤੀ ਤੌਰ ਤੇ ਭਗਤ ਸਿੰਘ ਨੂੰ ਆਪਣਾ ਹੀਰੋ ਮੰਨਦੇ ਨੇ, ਪਰ ਜਿਹੜੀਆਂ ਸੋਚਾਂ ਜਿਹੜੀਆਂ ਉਹਨਾਂ ਦੇ ਵਿਚਾਰਧਾਰਾ ਉਹਨਾਂ ਨੂੰ ਅਜੇ ਤੱਕ ਉਹਨਾਂ ਨੇ ਨਹੀਂ ਅਪਣਾਇਆ। ਸਿਰਫ ਤੇ ਸਿਰਫ ਵਿਖਾਵੇ ਦੇ ਤੌਰ ਤੇ ਪੱਗ ਬੰਨਣਾ ਆਪਣਾ ਭਗਤ ਸਿੰਘ ਉਹ ਕਿਰਦਾਰ ਹੀ ਦੇਖਦੇ ਨੇ, ਬਾਹਰੀ ਰੂਪ ਦੇਖਦੇ ਨੇ, ਪਰ ਜੋ ਭਗਤ ਸਿੰਘ ਦੀ ਵਿਚਾਰਧਾਰਾ ਉਹ ਚਾਹੁੰਦਾ ਸੀ, ਕਿਹੋ ਜਿਹਾ ਸਮਾਜ ਸਿਰਜਣਾ ਚਾਹੁੰਦਾ ਸੀ, ਕਿਹੋ ਜਿਹੀ ਉਹਦੀ ਵਿਚਾਰਧਾਰਾ ਸੀ, ਉਸ ਨੂੰ ਅਜੇ ਤੱਕ ਅਸੀਂ ਆਪਣੇ ਜਿਹਨ ਦੇ ਵਿੱਚ, ਆਪਣੀਆਂ ਅਮਲਾਂ ਦੇ ਵਿੱਚ, ਆਪਣੀਆਂ ਮਤਲਬ ਸਮਾਜਿਕ ਸਰਗਰਮੀਆਂ ਦੇ ਵਿੱਚ ਅਜੇ ਤੱਕ ਅਸੀਂ ਉਸ ਤੋਂ ਬਹੁਤ ਦੂਰ ਚੱਲਦੇ ਹਾਂ। ਉਹਨਾਂ ਉੱਤੇ ਇਹ ਵਿਅੰਗ
ਸਰਹੱਦਾਂ ਤੇ ਸਾਡੇ ਜਵਾਨ ਜਿਹੜੇ ਹੈ ਉਹ ਰਾਖੀ ਕਰ ਰਹੇ ਨੇ ਔਰ ਦਿਨ ਰਾਤ ਡਿਊਟੀ ਦੇ ਰਹੇ ਨੇ, ਮੌਸਮ ਦੀ ਪਰਵਾਹ ਨਹੀਂ ਕਰ ਰਹੇ। ਜਦੋਂ ਸਰਹੱਦ ਤੇ ਤਣਾਅ ਪੈਦਾ ਹੁੰਦਾ, ਕੋਈ ਗੋਲੀ, ਦੁਸ਼ਮਣ ਦੀ ਗੋਲੀ ਜਿਹੜੀ ਹੈ ਸਾਡੇ ਜਵਾਨ ਦੇ ਸੀਨੇ 'ਚ ਵੱਜਦੀ ਹੈ ਤਾਂ ਸਾਨੂੰ ਬਹੁਤ ਦਰਦ ਹੁੰਦਾ। ਲੇਕਿਨ ਇਹ ਜਿਹੜੇ ਸਿਆਸੀ ਲੋਕ ਹੈ ਉਹਨਾਂ ਨੂੰ ਦਰਦ ਉਦੋਂ ਹੁੰਦਾ ਜਦੋਂ ਉਹ ਖੁਦ ਹਾਰ ਜਾਂਦੇ ਨੇ ਚੋਣਾਂ 'ਚ, ਜਾਂ ਜਦੋਂ ਉਹਨਾਂ ਦਾ ਕੋਈ ਨਿੱਜੀ ਜਿਹੜਾ ਉਹਨਾਂ ਦਾ ਨੁਕਸਾਨ ਹੁੰਦਾ। ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ, ਲੇਕਿਨ ਉਹਦੇ ਬਾਰੇ ਜਗਸੀਰ ਜੀ ਦਾ ਕੀ ਲਿਖਦਾ ਹੈ?
ਉਹਦੇ ਵਾਸਤੇ ਇਹ ਸਦਕਾ ਸਾਹਿਬ, ਕਿਸੇ ਲੀਡਰ ਦਾ ਪੁੱਤ ਮਰਿਆ ਨਹੀਂ ਸਰਹੱਦਾਂ ਤੇ, ਕਿਸੇ ਲੀਡਰ ਦਾ ਪੁੱਤ ਮਰਿਆ ਨਹੀਂ ਸਰਹੱਦਾਂ ਤੇ, ਮਰਦੇ ਲੋਕ ਵਿਚਾਰੇ ਨੇ ਢਿੱਡਾਂ ਦੇ ਮਾਰੇ, ਮਰਦੇ ਲੋਕ ਵਿਚਾਰੇ ਨੇ ਢਿੱਡਾਂ ਦੇ ਮਾਰੇ। ਭੁੱਖ ਨੰਗ ਗਰੀਬੀ ਮਿਲੇ ਜਮਾਂਦਰੂ ਜੰਮਦਿਆਂ ਨੂੰ, ਭੁੱਖ ਨੰਗ ਗਰੀਬੀ ਮਿਲੇ ਜਮਾਂਦਰੂ ਜੰਮਦਿਆਂ ਨੂੰ, ਦੇਸ਼ ਭਗਤੀ ਦੇ ਲਈ ਲੜਦੇ ਕੁਲੀਆਂ ਟਾਰੇ, ਦੇਸ਼ ਭਗਤੀ ਦੇ ਲਈ ਲੜਦੇ ਕੁਲੀਆਂ ਟਾਰੇ। ਲੀਡਰ ਖਾਨ ਦਲਾਲੀ ਪਣਡੁੱਬੀਆਂ ਤੇ ਤੋਪਾਂ ਚੋਂ, ਲੀਡਰ ਖਾਨ ਦਲਾਲੀ ਪਣਡੁੱਬੀਆਂ ਤੇ ਤੋਪਾਂ ਚੋਂ, ਪੱਫਣ ਘਟਾਲੇ ਚਰਚਾ ਚੱਲਦੀ ਪਾਸੇ ਚਾਰੇ। ਸੋ ਇਹ ਜਿਹੜੇ ਸਾਡੇ ਦੇਸ਼ ਦੇ ਹਾਕਮ ਨੇ ਉਹ ਸਿਰਫ ਤੇ ਸਿਰਫ ਲੋਕਾਂ ਨੂੰ ਸਰਹੱਦਾਂ ਤੇ ਲੜਾਉਂਦੇ ਨੇ। ਪਰ ਅਸੀਂ ਇਹ ਐਲਾਨ ਕਰਦੇ ਹਾਂ, ਮੈਂ ਮਤਲਬ ਇਹ ਵੀ ਕਹਿਣਾ ਹੁੰਦਾ ਕਿ ਅਸੀਂ ਜੰਗ ਸਰਹੱਦਾਂ ਤੇ ਨਹੀਂ ਲੜਨੀ, ਅਸੀਂ ਜੰਗ ਸਰਹੱਦਾਂ ਤੇ ਨਹੀਂ ਲੜਨੀ, ਹੱਕਾਂ ਦੀ ਜੰਗ ਤੇਜ਼ ਕਰਾਂਗੇ, ਹੱਕਾਂ ਦੀ ਜੰਗ ਤੇਜ਼ ਕਰਾਂਗੇ। ਇਹ ਸੁਨੇਹਾ ਮੈਂ ਆਪਦੇ ਲੋਕਾਂ ਵਾਸਤੇ ਲੈ ਕੇ ਤੁਰਦਾ। ਜਦ ਛਿੜਦੀ ਜੰਗ
ਬਿਲਕੁਲ ਸਾਡੇ
ਖਾਨਦਾਨ ਦੀ ਪਵਾਂਗੇ, ਜਦ ਛਿੜਦੀ ਸਰਹੱਦਾਂ ਤੇ ਖਾ ਜਾਂਦੀ ਪੁੱਤਰ ਮਾਵਾਂ ਦੇ, ਬੰਦ ਬਕਸੇ ਪਿੰਡ ਨੂੰ ਤੋੜ ਦਿੰਦੇ, ਵਿੱਚ ਸੀਨੇ ਮਿੰਨੇ ਭਰਾਵਾਂ ਦੇ, ਵਿੱਚ ਸੀਨੇ ਮਿੰਨੇ ਭਰਾਵਾਂ ਦੇ। ਮੇਰੇ ਦੇਸ਼ ਦੇ ਕਿਰਤੀ ਲੋਕਾਂ ਨੂੰ, ਮੇਰੇ ਦੇਸ਼ ਦੇ ਕਿਰਤੀ ਲੋਕਾਂ ਨੂੰ, ਇਹ ਖਤਰਾ ਗਵੰਢ ਦੇਸ਼ਾਂ ਤੋਂ, ਜੇ ਖਤਰਾ ਕਿਰਤ ਦੇ ਜਾਇਆਂ ਨੂੰ, ਬਸ ਖੱਦਰ ਧਾਰੀ ਭੇਸ ਤੋਂ, ਬਸ ਖੱਦਰ ਧਾਰੀ ਭੇਸ ਤੋਂ।
ਜਗਸੀਰ ਜੀ ਦਾ ਨੇ ਲਿਖਿਆ ਸੀ, ਸੱਚ ਖੰਡ ਦੇ ਰਾਹਾਂ ਦਾ ਖੋਜੀ, ਕਚਹਿਰੀਆਂ ਦਾ ਰਾਹ ਪੁੱਛਦਾ। ਇਹ ਕਿਉਂ ਲਿਖਿਆ ਔਰ ਤੁਹਾਡੇ ਮਨ ਚ ਜ਼ਿਹਨ ਦੇ ਵਿੱਚ ਕਿਹੜੀ ਘਟਨਾ ਆਈ?
ਦਰਅਸਲ ਦੇ ਵਿੱਚ ਸ਼ਾਇਦ ਤੁਹਾਨੂੰ ਪਤਾ ਹੋਣਾ ਵੀ ਜਦੋਂ ਖਾਸ ਤੌਰ ਤੇ ਇੱਕ ਸਰਸੇ ਵਾਲੇ ਜਿਹੜੇ ਬਾਬੇ ਆ ਸੱਚੇ ਹੋਦੇ ਵਾਲੇ, ਉਹਨਾਂ ਦੇ ਉੱਤੇ ਹਾਈ ਕੋਰਟ ਦੇ ਵਿੱਚ ਕੇਸ ਚੱਲਦੇ ਨੇ। ਉਹਨਾਂ ਦੀ ਜਿਹੜੀ ਹੈਗੀ, ਜਦੋਂ ਉਹਨਾਂ ਦੇ ਇਹ ਕੇਸ ਚੱਲੇ, ਮਤਲਬ ਲੋਕਾਂ ਨੂੰ ਮੈਂ ਅਫਸੋਸ ਹੈ ਵੀ ਉਹ ਲੋਕਾਂ ਨੂੰ ਵਾਸਤੇ ਸੱਚਖੰਡ ਦਾ ਰਾਹ ਦਿਖਾਉਂਦੇ ਨੇ, ਲੋਕਾਂ ਨੂੰ ਭਵ ਸਾਗਰ ਪਾਰ ਕਰਨ ਦੀਆਂ ਗੱਲਾਂ ਕਰਦੇ ਨੇ, ਪਰ ਆਪ ਉਹ ਕਚਹਿਰੀਆਂ ਦੇ ਰਾਹ ਤੇ ਤੁਰੇ ਹੋਏ ਨੇ। ਉਹਨਾਂ ਦੀ ਜਿਹੜੀ ਇਸ ਕਹਾਣੀ ਨੂੰ ਰੂਪਮਾਨ ਕਰਦੇ ਮੈਂ ਇਹ ਲਿਖਿਆ ਸੀ ਕਿ ਸੱਚਖੰਡ ਦੇ ਰਾਹਾਂ ਦਾ ਖੋਜੀ, ਸੱਚਖੰਡ ਦੇ ਰਾਹਾਂ ਦਾ ਖੋਜੀ, ਕਚਹਿਰੀਆਂ ਦਾ ਰਾਹ ਪੁੱਛਦਾ।
ਜਿਦਾਂ ਸਾਹਿਬ ਇਹ ਜਦੋਂ ਤੁਸੀਂ ਸਾਰਾ ਕੁਛ ਵਰਤਾਂਤ ਲਿਖਦੇ ਹੋ ਔਰ ਜਿਹੜਾ ਏਡਾ ਸੌਖਾ ਲਿਖਣਾ ਔਖਾ ਬਹੁਤ ਹੈ ਇਹ ਗੱਲ ਪੱਕੀ ਹੈ ਕਿਉਂਕਿ ਜਿਹੜੀ ਗੱਲ ਦਿਲ ਨੂੰ ਟੁੰਬਦੀ ਹੋਵੇ ਸਾਰਥਿਕ ਹੋਵੇ ਉਹਦਾ ਜਿਹੜਾ ਅਸਰ ਹੈ ਉਹ ਸਾਡੇ ਦਿਲੋਂ ਦਿਮਾਗ ਦੇ ਉੱਤੇ ਸਿੱਧੇ ਤੌਰ 'ਤੇ ਇੱਕ ਇੰਜੈਕਸ਼ਨ ਵਾਲ ਨੂੰ ਲੱਗੇ ਇਹ ਬੜਾ ਔਖਾ ਕਾਰਜ ਹੈ ਇਹ ਤੁਸੀਂ ਕਦੋਂ ਤੋਂ ਸ਼ੁਰੂ ਕੀਤਾ ਅਤੇ ਹੁਣ ਤੱਕ ਤੁਸੀਂ ਕਿੰਨੀਆਂ ਕੁ ਸਟੇਜਾਂ ਜਿਹੜੀਆਂ ਕਰ ਚੁੱਕੇ ਹੋ
ਸੁਣਦੇ ਸੀ ਸੋਚਦੇ ਸੀ ਵੀ ਅਸਲ ਵਿਚ ਵੀ ਇਹ ਕਿਸ ਤਰ੍ਹਾਂ ਦੀ ਜਿਹੜੀ ਜ਼ਿੰਦਗੀ ਦੀ ਗੱਲ ਕਰਦੇ ਕਿ ਉਹ ਹਕੀਕਤ ਨੀ ਅਸਲ ਵਿਚ ਜੋ ਹਕੀਕਤ ਹੈ ਹਕੀਕਤ ਹੋਰ ਹੈ ਉਹ ਲੋਕਾਂ ਦਾ ਸਿਰਫ ਸਿਰਫ ਮਨੋਰੰਜਨ ਹੀ ਕਰਦੇ ਨੇ ਪਰ ਲੋਕਾਂ ਦੀ ਜਿਹੜੀ ਸਿਹਤ ਹੈ ਲੋਕਾਂ ਦੀ ਦੁੱਖ ਦਰਦ ਹੈ ਸਮਾਜਿਕ ਹਾਲਤਾਂ ਕੀ ਨੇ ਅਸੀਂ ਕਿਹੋ ਜਿਹੀ ਜ਼ਿੰਦਗੀ ਜਿਉਂਦੇ ਹਾਂ ਸਾਡੇ ਸਮਾਜ ਦੇ ਵਿੱਚ ਕਿਹੋ ਜਿਹੀਆਂ ਪ੍ਰੋਬਲਮਾਂ ਹੈ ਤਾਂ ਹੌਲੀ ਹੌਲੀ ਮਹਿਸੂਸ ਕੀਤਾ ਵੀ ਇਹ ਜਿਹੜੀ ਕਲਾ ਹੈਗੀ ਹੈ ਉਹ ਕਲਾ ਜਦੋਂ ਮੈਂ ਪੜ੍ਹਿਆ ਇਸ ਬਾਰੇ ਜਾਂ ਉਸ ਇਸ ਤਰ੍ਹਾਂ ਦੀ ਜਿਹੜੀ ਸਾਥੀਆਂ ਦੀ ਸੰਗਤ ਜਦੋਂ ਕੀਤੀ ਖੱਬੇ ਪੱਖੀ ਸੋਚ ਵਾਲਿਆਂ ਦੀ ਤਾਂ ਸੋਚਿਆ ਵੀ ਇਸ ਕਲਾ ਨੂੰ ਸਮਾਜ ਨੂੰ ਚੰਗੀ ਸੇਧ ਵੀ ਦਿੱਤੀ ਜਾ ਸਕਦੀ ਹੈ ਸਮਾਜ ਦੇ ਕੋਝ ਨੂੰ ਤੁਸੀਂ ਨੰਗਾ ਵੀ ਕਰ ਸਕਦੇ ਹੋ ਤਾਂ ਚੰਗਾ ਸਮਾਜ ਜਮਾਤ ਜਿਹੜਾ ਕਲਾ ਦਾ ਜਿਹੜਾ ਰੂਪ ਹੈ ਉਹ ਗੀਤ ਬੋਲੀਆਂ ਪੱਤੇ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਇਸ ਰੋਲ ਨੂੰ ਲੈ ਕੇ ਲੋਕ ਕਵੀ ਸੰਤਰਾ ਮਦਾਸੀ ਵਰਗੀ ਜਿਹੜੇ ਇਸ ਤਰ੍ਹਾਂ ਦਾ ਜਿਹੜਾ ਮੈਂ ਦੇਖਿਆ ਮੈਨੂੰ ਮਹਿਸੂਸ ਹੈ ਕਿ ਆਪਾਂ ਨੂੰ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਾਰਜ ਕਰਨਾ ਚਾਹੀਦਾ ਤਾਂ ਕਿ ਸਮਾਜ ਦੇ ਭਲੇ ਵਾਸਤੇ ਕੁਛ ਨਾ ਕੁਛ ਸਮਾਜ ਦੀ ਜਿਹੜੀ ਜੇ ਲੜ ਨਹੀਂ ਸਕਦੀ ਘੱਟੋ ਘੱਟ ਬੋਲ ਕੇ ਲਿਖ ਕੇ ਕੁਛ ਨਾ ਕੁਛ ਇਹ ਕਾਰਜ ਕਰਨਾ ਚਾਹੀਦਾ ਤੇ ਹੁਣ ਇਹ ਆਪਣਾ ਇਹ ਇੱਕ ਤਰ੍ਹਾਂ ਦਾ ਮਿਸ਼ਨ ਹੈ
ਜਿਹਦਾ ਸਾਹਿਬ ਤੁਸੀਂ ਆਪਣੇ ਬਾਰੇ ਤੇ ਆਪਣੇ ਪਰਿਵਾਰ ਬਾਰੇ ਜ਼ਰੂਰ ਦੱਸੋ ਜਿਹਦਾ ਸਾਹਿਬ ਤੁਸੀਂ ਆਪਣੇ ਬਾਰੇ ਔਰ ਆਪਣੇ ਪਰਿਵਾਰ ਬਾਰੇ ਜ਼ਰੂਰ ਦੱਸੋ ਤੁਹਾਡੇ ਬੱਚੇ ਕੀ ਕਰਦੇ ਨੇ ਔਰ ਮੈਨੂੰ ਚਾਹੇ ਪਤਾ ਹੈ ਲੇਕਿਨ ਮੈਂ ਸਾਡੇ ਸਰੋਤਿਆਂ ਨੂੰ ਜ਼ਰੂਰ ਇਸ ਬਾਰੇ ਜਾਣਕਾਰੀ ਦਿਵਾਉਣਾ ਚਾਹਾਂਗਾ ਜੀ ਜਿਹਦਾ ਸਾਹਿਬ ਸੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਮੈਂ ਹਾਂ ਜਸਵਿੰਦਰ ਸਿੰਘ ਬਿੱਟਾ ਪ੍ਰੋਗਰਾਮ ਖਬਰਸਾਰ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਔਰ ਗੱਲ ਕਰ ਰਹੇ ਸੀ ਲੋਕ ਹਿੱਤਾਂ ਨੂੰ ਪਰਨਾਏ ਗਾਇਕ ਜਗਸੀਰ ਜੀਦਾ ਦੀ ਜਿਨ੍ਹਾਂ ਨੇ ਗੀਤਾਂ ਨੂੰ ਔਰ ਸਾਡੇ ਸੱਭਿਆਚਾਰ ਦੇ ਵਿੱਚ ਜਿਹੜਾ ਅਹਿਮ ਸਥਾਨ ਹੈ ਅਜੋਕੇ ਸਮੇਂ ਦੇ ਵਿੱਚ ਜਦੋਂ ਸੱਭਿਆਚਾਰ ਮੰਡੀ ਬਣ ਰਿਹਾ ਗਾਇਕਾਂ ਵੱਲੋਂ ਸੱਭਿਆਚਾਰ ਦੇ ਨਾਂ 'ਤੇ ਲੋਕਾਂ ਨੂੰ ਅਸ਼ਲੀਲ ਅਤੇ ਬਜ਼ਾਰੂ ਗੀਤ ਸੰਗੀਤ ਪਰੋਸਿਆ ਜਾ ਰਿਹਾ ਹੈ ਔਰ ਇਸੇ ਦੌੜ ਦੇ ਵਿੱਚ ਲੋਕ ਪੱਖੀ ਅਤੇ ਉਸਾਰੂ ਗਾਇਕੀ ਦੀ ਜਿਹੜੀ ਬੜੀ ਲੋੜ ਸੀ ਜਿਹੜੀ ਸੱਭਿਆਚਾਰ ਅਤੇ ਜ਼ਿੰਦਗੀ ਤੋਂ ਬੇਮੁੱਖ ਹੋਏ ਲੋਕਾਂ ਨੂੰ ਅਮੀਰ ਵਿਰਸੇ ਨਾਲ ਜੋੜਨ ਦੇ ਨਾਲ ਨਾਲ ਜੀਵਨ ਨੂੰ ਸਹੀ ਸੇਧ ਦਿੰਦੇ ਸਨ ਉਹ ਜਗਸੀਰ ਜੀ ਦਾ ਉਹ ਕੰਮ ਕਰ ਰਿਹਾ ਪੰਜਾਬ ਦੇ ਵਿੱਚ ਇਕੱਲਾ ਇਹ ਜਵਾਨ ਲੱਗਿਆ ਹੋਇਆ ਸੋ ਜੀਦਾ ਸਾਹਿਬ ਤੁਸੀਂ ਸਾਡੇ ਨਾਲ ਹੋ ਸੋ ਇਸ ਛੋਟੇ ਜਿਹੇ ਵਕਫੇ ਤੋਂ ਬਾਅਦ ਅਸੀਂ ਦੁਬਾਰਾ ਫਿਰ ਜੁੜਦੇ ਹਾਂ ਜਗਸੀਰ ਜੀਦਾ ਦੇ ਨਾਲ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ
ਪੰਜਾਬ ਦੀ ਮਿੱਟੀ 'ਚ ਰੰਗ ਖੂਨ ਦਾ ਪੰਜਾਬ ਦੀ ਮਿੱਟੀ 'ਚ ਰੰਗ ਖੂਨ ਦਾ ਪੰਜ ਦਰਿਆਵਾਂ ਦਾ ਪਾਣੀ ਗਿੱਧੇ ਭੰਗੜੇ ਬਾਲੋ ਮਾਹੀਆ ਬੜੀ ਹਦਰਦ ਕਹਾਣੀ ਝੱਖੜ ਝੋਲੇ ਝੂਲਦੇ ਆਏ ਸਹਿੰਦੀ ਆਈ ਜਵਾਨੀ ਮਾਣ ਮੈਨੂੰ ਮਾਵਾਂ ਤੇ ਤਨ ਤਨ ਹੈ ਕੁਰਬਾਨੀ ਮਾਣ ਮੈਨੂੰ ਮਾਵਾਂ ਤੇ ਅੱਜ ਪੰਜਾਬ ਦੀ ਧਰਤੀ ਦੇ ਜਾਏ ਨਸ਼ਿਆਂ ਦੇ ਦਰਿਆ ਵਿੱਚ ਡੋਬੇ ਜਾ ਰਹੇ ਨੇ ਕੈਂਸਰ ਟੈਂਸ਼ਨਾਂ ਹਾਰਟ ਅਟੈਕ ਸ਼ੂਗਰ ਪੀੜੀਏ ਦਾ ਸ਼ਿਕਾਰ ਹੋ ਚੁੱਕੇ ਨੇ ਪੰਜਾਬ ਦੀ ਧਰਤੀ ਉੱਤੇ ਅੱਜ ਕੈਂਸਰ ਦੀ ਫਸਲ ਉੱਗ ਰਹੀ ਹੈ ਸੁਰਜੀਤ ਪਾਤਰ ਦੀ ਕਲਮ ਦੇ ਬੋਲ ਨੇ ਲੱਗੀ ਜੇ ਤੇਰੇ ਕਾਲਜੇ ਛੁਰੀ ਨਹੀਂ ਲੱਗੀ ਜੇ ਤੇਰੇ ਕਾਲਜੇ ਛੁਰੀ ਨਹੀਂ ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਕੁਝ ਲੋਕ ਇੰਨਾ ਕੁ ਸਮਝਦੇ ਨੇ ਬਸ ਸਾਜ ਨੂੰ ਸੋਨੇ ਦੀ ਹੈ ਬੰਸਰੀ ਤਾਂ ਬੇਸੁਰੀ ਨਹੀਂ ਬੇਸੁਰੀ ਨਹੀਂ ਪੰਜਾਬੀਆਂ ਸਿਰ ਚੜਿਆ ਕਰਜ਼ਾ ਕਬੱਡੀ ਪਾ ਰਿਹਾ ਹੈ ਕਬੱਡੀ ਕੱਪ ਦੇ ਨਾਂ ਤੇ ਕਰੋੜਾਂ ਰੁਪਏ ਦੇ ਠੁਮਕੇ ਲਗਵਾਏ ਜਾ ਰਹੇ ਨੇ ਕੰਘੇ ਵੰਡੀ ਜਾਂਦਾ ਗੰਜਿਆਂ ਚ ਕੰਘੇ ਵੰਡੀ ਜਾਂਦਾ ਗੰਜਿਆਂ ਚ ਮਾਲਵੇ ਚ ਕੈਂਸਰ ਪਿਆ ਤੈਨੂੰ ਮਿਲ ਜੂਗਾ ਮੰਜਿਆਂ ਚ ਤੈਨੂੰ ਮਿਲ ਜੂਗਾ ਮੰਜਿਆਂ ਚ ਤੈਨੂੰ ਮਿਲ ਜੂਗਾ ਮੰਜਿਆਂ ਚ ਪੰਜਾਬ ਦੀ ਤੇ ਧਰਤੀ ਨਾ ਅੱਜ ਤਾ ਹੋਏ ਅੰਨ ਦਾਤੇ ਵਿੰਨੇ ਕਰਜਿਆ ਦਾਤੇ ਵਿੰਨੇ ਕਰਜਿਆ ਝੋਨਾ ਟਿੱਪਿਆ ਉੱਤੇ ਲਾ ਇੱਥੇ ਮੋਰ ਨੀ ਪਹਿਲਾਂ ਪਾਵਦੇ ਕੁੜੀਆਂ ਚਿੜੀਆਂ ਲਈ ਨੀ ਥਾਂ ਅਮਲੀ ਵਾਂਗੂ ਧਰਤੀ ਨਸ਼ੇ ਤੇ ਓਏ ਅਮਲੀ ਵਾਂਗੂ ਧਰਤੀ ਨਸ਼ੇ ਤੇ ਧਰਤੀ ਨਸ਼ੇ ਤੇ ਹੁਣ ਦਿੱਤੀ ਚਾਟ ਤੇ ਲਾ ਹੋਏ ਅੱਜ ਰੋਂਦੀ ਧਰਤ ਪੰਜਾਬ ਦੀ
ਜੀ ਦੋਸਤੋ ਤੁਸੀਂ ਜੁੜੇ ਹੋ ਹਰਮਨ ਰੇਡੀਓ ਦੇ ਨਾਲ ਮੈਂ ਹਾਂ ਜਸਵਿੰਦਰ ਸਿੰਘ ਬਿੱਟਾ ਸ੍ਰੀ ਮੁਕਤਸਰ ਸਾਹਿਬ ਦੇ ਸਟੂਡੀਓ ਤੋਂ ਪ੍ਰੋਗਰਾਮ ਚੱਲ ਰਿਹਾ ਖਬਰਸਾਰ ਪਟਿਆਲਾ ਤੋਂ ਸਾਡੇ ਨਾਲ ਨੇ ਸਰਬਜੀਤ ਸਿੰਘ ਜਿਹੜੇ ਟੈਕਨੀਕਲ ਨੇ ਸਾਰੇ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਜ਼ਰੀਏ ਪਹੁੰਚਾ ਰਹੇ ਨੇ ਤੁਹਾਡੇ ਨਾਲ ਸਾਨੂੰ ਜੋੜ ਰਹੇ ਨੇ ਸਾਡੇ ਨਾਲ ਨੇ ਜਗਸੀਰ ਜੀਦਾ ਜੱਗ ਦੇ ਵਿੱਚ ਇਨਕਲਾਬੀ ਹਿੱਸਾ ਪਾਉਣ ਵਾਲਾ ਹਰ ਪਲ ਜਗਸੀਰ ਜਾਗ ਰਿਹਾ ਔਰ ਜੱਗ ਨੂੰ ਜਗਾਉਣ ਲਈ ਉਹ ਵਰ੍ਹਿਆਂ ਤੋਂ ਸਮਾਜ ਨੂੰ ਇਨਕਲਾਬੀ ਜਾਗ ਲਾ ਰਿਹਾ ਕਲਮ ਚਲਾ ਰਿਹਾ ਗਾ ਰਿਹਾ ਲੋਕ ਪੱਖੀ ਬੋਲੀਆਂ ਦੀ ਜਦੋਂ ਸਟੇਜ 'ਤੇ ਹੇਕ ਲਾਉਂਦਾ ਅਤੇ ਲੋਕਾਂ ਨੂੰ ਧੁਰੋਂ ਅੰਦਰ ਹਲੂਣ ਦਿੰਦਾ ਬਠਿੰਡਾ ਜ਼ਿਲ੍ਹੇ ਦਾ ਪਿੰਡ ਹੈ ਜੀਦਾ ਔਰ ਇਹ ਗੀਤਕਾਰ ਹੈ ਗਾਇਕ ਹੈ ਕਲਾ ਨੂੰ ਇੱਕ ਹਥਿਆਰ ਦੇ ਤੌਰ 'ਤੇ ਵਰਤ ਕੇ ਲੋਕਾਂ ਨੂੰ ਚੇਤਨ ਕਰਨ ਦੀ ਜੰਗ ਲੜ ਰਿਹਾ ਕੋਈ ਪੈਸਾ ਕਮਾਉਣ ਲਈ ਨਹੀਂ ਬਸ ਇਸ ਸਮਾਜਿਕ ਪਹਿਰੇਦਾਰੀ ਕਰਨ ਲਈ ਇਹਨੇ ਲੋਕ ਸੰਗੀਤ ਮੰਡਲੀ ਜੀਦਾ ਇੱਕ ਬਣਾਈ ਹੈ ਡੇਢ ਦਹਾਕੇ ਤੋਂ ਪਿਛਲੇ 15 ਸਾਲਾਂ ਤੋਂ ਉਹਨਾਂ ਰਾਹਾਂ 'ਤੇ ਚੱਲ ਰਿਹਾ ਤਰਕਸ਼ੀਲ ਲਹਿਰ ਨਾਲ ਮੁੱਢ ਤੋਂ ਜੁੜਿਆ ਤਰਕਸ਼ੀਲ ਅਤੇ ਖੱਬੇ ਧਿਰਾਂ ਦੇ ਅਤੇ ਕਿਸਾਨਾਂ ਮਜ਼ਦੂਰਾਂ ਦੇ ਪ੍ਰੋਗਰਾਮਾਂ 'ਤੇ ਇਸ ਠੇਠ ਮਲਵਈ ਜਿਹੜੇ ਬੋਲ ਨੇ ਉਹ ਸਮਾਜਿਕ ਤੇ ਆਰਥਿਕ ਵਰਤਾਰੇ ਦੀ ਤਰਜਮਾਨੀ ਕਰਦੇ ਨੇ ਜਦੋਂ ਪਿੰਡਾਂ ਦੇ ਵਿੱਚ ਘਰ ਘਰ ਤੇ ਟੀਵੀ ਦੇ ਐਂਟੀਨੇ ਦਿਖਣ ਲੱਗੇ ਸਨ ਤਾਂ ਉਸ ਵਕਤ ਜਗਸੀਰ ਜੀਦਾ ਦੀ ਕੈਸਟ ਆਈ ਸੀ ਚੰਦਰੇ ਟੀਵੀ ਨੇ ਇਹ ਮਾਰਕੀਟ ਵਿੱਚ ਆਈ ਲੋਕ ਚੇਤਨਾ ਪ੍ਰਕਾਸ਼ਨ ਵੱਲੋਂ ਸਾਲ 1983 ਵਿੱਚ ਜੀਦਾ ਦੇ ਗੀਤਾਂ ਦੇ ਬੋਲਾਂ ਦੀ ਇੱਕ ਪੁਸਤਕ ਹੈ ਪ੍ਰਕਾਸ਼ਿਤ ਕੀਤੀ ਪਹਿਲੀ ਵਾਰ ਜਗਸੀਰ ਨੇ 8ਵੀਂ ਜਮਾਤ ਵਿੱਚ ਪੜ੍ਹਦਿਆਂ ਗੀਤ ਲਿਖਿਆ ਕਾਲੀਏ ਆਜ਼ਾਦੀਏ ਨੀ 35 ਸਾਲ ਬੀਤ ਗਏ ਨੇ ਫਿਰ ਅਧਿਆਪਕਾਂ ਨੇ ਹੱਲਾਸ਼ੇਰੀ ਦਿੱਤੀ ਅੱਜ ਕੱਲ੍ਹ ਦੇ ਗਾਇਕ ਇਸੇ ਤਰ੍ਹਾਂ ਦੇ ਗੀਤਾਂ ਦੇ ਗਾਹਕ ਨਹੀਂ ਇਸੇ ਕਰਕੇ ਜਗਸੀਰ ਜੀਦਾ ਨੇ ਆਪਣੇ ਸਨੇਹ ਹਰ ਦਿੱਲੀ ਤੱਕ ਹਰ ਉਸ ਦਰਵਾਜ਼ੇ ਤੱਕ ਪਹੁੰਚਾਉਣ ਲਈ ਖੁਦ ਹੀ ਤੁੰਬੀ ਚੁੱਕੀ ਅਤੇ ਉਹ ਜਿਸ ਪਿੰਡ ਪ੍ਰੋਗਰਾਮ ਕਰਦਾ ਉਸ ਪਿੰਡ ਦੇ ਵਿੱਚ ਉਸ ਦਾ ਇੱਕ ਵੱਖਰਾ ਜਿਹੜਾ ਪਹਿਚਾਣ ਹੈ ਉਹ ਵੱਖਰੀ ਯਾਦ ਛੱਡ ਕੇ ਜਾਂਦਾ 1992 ਤੋਂ ਜਗਸੀਰ ਜੀਦਾ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਜਿਹਦਾ ਨਾਂ ਹੈ ਗੁਰਦਾਸ ਗੁਰੂਸਰ ਦੀਪਕ ਤੇਜਾ ਬਲਜੀਤ ਬਵਾਣੀਆਂ ਅਤੇ ਗੁਰਸੇਵਕ ਗਿੱਦੜਵਾ ਦੇ ਸਹਿਯੋਗ ਨਾਲ ਇਹ ਕੰਮ ਕਰ ਰਿਹਾ ਸਮਾਜ ਨੂੰ ਸਵੱਛ ਬਣਾ ਰਿਹਾ ਹਰ ਸਾਲ ਤਕਰੀਬਨ 60 ਪ੍ਰੋਗਰਾਮ ਕਰਦਾ ਜੇ ਪਰਿਵਾਰ ਦੀ ਗੱਲ ਕਰੀਏ ਤਾਂ ਅਸੀਂ ਚਾਹਾਂਗੇ ਕਿ ਜਗਸੀਰ ਦੇ ਮੂੰਹ 'ਚੋਂ ਸੁਣਿਆ ਜਾਵੇ ਉਹਨਾਂ ਦੇ ਪਿਤਾ ਸਰਦਾਰ ਗੁਰਦੇਵ ਸਿੰਘ ਨੇ ਜਗਸੀਰ ਦੀ ਸੋਚ 'ਤੇ ਮਾਣ ਹੈ ਅਤੇ ਅਧਿਆਪਕ ਪਤਨੀ ਸੁਰਿੰਦਰਪਾਲ ਕੌਰ ਜਗਸੀਰ ਦੇ ਮਿਸ਼ਨ ਨੂੰ ਉੱਤਮ ਦਰਜਾ ਦਿੰਦੀ ਹੈ ਜਗਸੀਰ ਜੀ ਕੀ ਕਹੋਗੇ ਪਰਿਵਾਰ ਬਾਰੇ
ਬੇਟਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਿਵਾਰ ਦੇ ਵਿੱਚ ਮੇਰੇ ਦੋ ਬੇਟੇ ਨੇ ਜੋ ਕਿ ਇੱਕ MBBS ਡਾਕਟਰ ਹੈ ECMS ਡਾਕਟਰ ਉਹਦੀ ਪੋਸਟਿੰਗ ਹੈਗਾ ਮਲੋਟਕੋਲੇ ਪਿੰਡ ਹੈ ਭਾਈ ਕੇਰਾ ਤੇ ਮੇਰੀ ਨੂੰਹ ਰਾਣੀ ਵੀ MBBS ਡਾਕਟਰ ਦੂਸਰਾ ਬੇਟਾ BTECH ਮਕੈਨੀਕਲ ਕੀਤੀ ਹੋਈ ਉਹਦੀ ਨਾਲ ਇੱਕ ਫਾਈਨ ਆਰਟਸ ਡਿਗਰੀ ਕਰ ਰਿਹਾ ਦਿੱਲੀ ਉਹਦਾ ਲਾਸਟ ਈਅਰ ਆ ਦੂਸਰੀ ਡਿਗਰੀ ਉਹ ਕੋਲ ਹੈ ਤੇ ਇਸ ਤਰ੍ਹਾਂ ਮਤਲਬ ਮੈਂ ਬੌਲਾ ਪਿੰਡ ਆ ਗਿੱਦੜੇ ਦੇ ਨਜ਼ਦੀਕ ਉੱਥੇ ਐਜ ਏ ਵੈਟਨਰੀ ਇੰਸਪੈਕਟਰ ਦੀ ਪੋਸਟ ਮੇਰੀ ਪਸ਼ੂ ਡਿਸਪੈਂਸਰੀ ਦੇ ਵਿੱਚ ਮੈਂ ਕਾਫੀ ਲੰਬੇ ਸਮੇਂ ਤੋਂ ਉੱਥੇ ਅਪਾਇੰਟਮੈਂਟ ਮੇਰੀ ਸੀਗੀ
ਤੇ ਮੈਂ ਲੇਕਿਨ ਜਿਹਦਾ ਸਭ ਅੱਜ ਗੱਲ ਇਹ ਹੈ ਬਿਲਕੁਲ ਅੱਜ ਪੈਸਾ ਜਿਹੜਾ ਹੈਗਾ ਉਹ ਸਭ ਤੋਂ ਜ਼ਿਆਦਾ ਅਸੀਂ ਪੈਸੇ ਨੂੰ ਪ੍ਰੈਫਰੈਂਸ ਦਿੰਦੇ ਹਾਂ ਅਸੀਂ ਕਹਿੰਦੇ ਹਾਂ ਕਿ ਧਨ ਇਕੱਠਾ ਕਰ ਲਈਏ ਪਰ ਤੁਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਐਸਾ ਪਿਆਰ ਇਕੱਠਾ ਕੀਤਾ ਜੋ ਸਮਾਜ ਤੇ ਸੱਭਿਆਚਾਰ ਪ੍ਰਤੀ ਸਾਡੇ ਜਿਹੜੇ ਕੁਝ ਫਰਜ਼ ਹੈ ਉਹਨਾਂ ਨੂੰ ਤੁਸੀਂ ਨਿਭਾ ਰਹੇ ਹੋ ਔਰ ਇਹ ਜਿਹੜੀ ਪੈਸੇ ਦੀ ਦੌੜ ਦੇ ਵਿੱਚ ਤੁਸੀਂ ਨਹੀਂ ਪਏ ਇਹ ਬਹੁਤ ਵੱਡੀ ਗੱਲ ਹੈ ਲੇਕਿਨ ਜਦੋਂ ਤੁਸੀਂ ਇਨਕਲਾਬੀ ਹਿੱਸਾ ਪਾਉਂਦੇ ਹੋ ਤਾਂ ਤੁਹਾਨੂੰ ਲੋਕ ਸ਼ਾਬਾਸ਼ ਕਹਿੰਦੇ ਆ, ਪਰ ਲੇਕਿਨ ਓਨੀ ਜਿਹੜੀ ਆ ਸ਼ੋਹਰਤ ਜਾਂ ਓਨਾ ਪੈਸਾ ਇਕੱਠਾ ਨਾ ਕਰਨ ਦਾ ਕਦੇ ਮਲਾਲ ਨੀ ਹੋਇਆ?
ਬਿਲਕੁਲ ਨੀ, ਅਸਲ ਚ ਸੋਚੀਦਾ ਵੀ ਜਿਹੜੇ ਬਹੁਤ ਸਾਡੇ ਸਮਾਜ ਦੇ ਵਿੱਚ ਜਿਹੜੇ ਦਾਰਸ਼ਨਿਕ ਹੋਏ ਆ ਜਾਂ ਜਿਹੜੀ ਬੁੱਧੀਜੀਵੀ ਜਿਹੜੇ ਸਿਮਰ ਤੋਂ ਅਸੀਂ ਪ੍ਰੇਰਨਾ ਲੈਣੀ ਆ, ਜਿਨ੍ਹਾਂ ਤੋਂ ਅਸੀਂ ਪ੍ਰੇਰਨਾ ਲੈਣੇ ਆ, ਉਹ ਉਹਨਾਂ ਦਾ ਜਿਹੜਾ ਸੋਚ ਹੈ ਉਹ ਸਮਾਜ ਵਾਸਤੇ ਕੁਛ ਨਾ ਕੁਛ ਕਰਨ ਵਾਸਤੇ ਲੋਕਾਂ ਦੇ ਨਾਲ ਹੀ ਅੰਗ ਸੰਗ ਹੋ ਚੱਲੇ, ਜਿਵੇਂ ਗੁਰਸ਼ਰਨ ਸਿੰਘ ਸੀ, ਉਹਦੇ ਕੋਲ ਬਹੁਤ ਵੱਡਾ ਅਮੀਰ ਬੰਦਾ ਸੀ ਉਹ, ਪਰ ਉਹਨੇ ਵਾਸਤੇ ਜੋ ਮੈਸੇਜ ਲੈ ਕੇ ਗਿਆ ਉਹ ਸਾਡੇ ਵਾਸਤੇ ਸੱਚ ਵਿੱਚ ਹੀ ਉਹ ਪ੍ਰੇਰਨਾ ਸਰੋਤ ਹੈ। ਉਹ ਪਿਆਰ ਨੇ, ਉਹਨਾਂ ਨੂੰ ਲੋਕਾਂ ਨੇ ਕਿੱਡਾ ਵੱਡਾ ਪਿਆਰ ਦਿੱਤਾ, ਕਿੱਡਾ ਵੱਡਾ ਮਾਣ ਦਿੱਤਾ ਪੰਜਾਬ ਦੇ, ਜੋ ਉਹ ਸਾਡੇ ਵਾਸਤੇ ਸੱਚ ਵਿੱਚ ਹੀ ਉਹ ਪ੍ਰੇਰਨਾ ਸਰੋਤ ਹੈ। ਅਜਮੇਰ ਔਲਖ ਜੀ ਨੇ, ਉਹ ਵੀ ਸਾਡੇ ਵਾਸਤੇ ਕਿੱਡਾ ਵੱਡਾ ਪ੍ਰੇਰਨਾ ਸਰੋਤ ਨੇ। ਉਹਨਾਂ ਨੇ ਸਮਾਜ ਵਾਸਤੇ ਇੱਕ ਸੇਧ ਦੇਣ ਵਾਸਤੇ ਇੱਕ ਜਗ੍ਹਾ ਚੁੱਕਿਆ, ਕਿੰਨੀਆਂ ਨਾਟਕ ਟੀਮਾਂ ਖੜੀਆਂ ਕੀਤੀਆਂ, ਕਿੰਨੇ ਲੋਕ ਉਹਨਾਂ ਦੀ ਜਿਹੜੀ ਸੋਚ ਨੂੰ ਪਰਨਾਏ ਹੋਏ ਨੇ, ਤੁਰ ਰਹੇ ਨੇ। ਸੋ ਹੈਗਾ ਪੈਸਾ ਇੱਕੋ ਇੱਕ ਚਾਲਕ ਸ਼ਕਤੀ ਨਹੀਂ ਹੈ ਸਾਡੇ ਵਾਸਤੇ, ਸਾਡੀ ਜਿਹੜੀ ਸੋਚ ਹੈ, ਸਾਡੇ ਵਾਸਤੇ ਜਿਹੜਾ ਉਦੇਸ਼ ਹੈ ਜ਼ਿੰਦਗੀ ਜਿਉਣ ਦਾ ਉਦੇਸ਼ ਹੈ, ਉਹ ਸਭ ਤੋਂ ਵੱਡਾ ਆਦਰਸ਼ ਹੈ।
ਜਿਦਾਂ ਸਾਹਿਬ ਬਹੁਤ ਸਾਰੇ ਜਿਹੜੇ ਕਲਾਕਾਰ ਨੇ ਜਾਂ ਗਾਇਕ ਨੇ ਉਹ ਹੀਰ ਰਾਂਝੇ ਦੀਆਂ ਗੱਲਾਂ ਹੀ ਕਰਦੇ ਹੈ, ਵਿਰਾਸਤ ਦੀ ਗੱਲ ਨਹੀਂ ਕਰਦੇ, ਦੂਜੇ ਇਸ਼ਕ ਮੁਸ਼ਕ ਵਾਲੇ ਗੀਤ ਕਰਦੇ ਹੈ ਜਿਹੜੇ ਸਾਡੇ ਸੱਭਿਆਚਾਰ ਨੂੰ ਉਹ ਜੋੜਦੇ ਨੇ ਕਿ ਇਹ ਸਾਡਾ ਸੱਭਿਆਚਾਰ ਹੈ। ਨਵਾਂ ਜਿਹੜਾ ਪੀੜ੍ਹੀ ਹੈ ਤੇ ਸਮਾਜ ਨੂੰ ਜਿਹੜੀ ਸੇਵਾ ਦੇ ਲਈ ਇਸ ਕਲਾ ਨੂੰ ਉਸਾਰੂ ਤਰੀਕੇ ਵਜੋਂ ਤੁਸੀਂ ਵਰਤ ਰਹੇ ਹੋ, ਲੇਕਿਨ ਉਹਨਾਂ ਨਾਲੋਂ ਬਿਲਕੁਲ ਵੱਖਰਾ ਹੈ। ਪਿੱਛੇ ਜੇ ਪੰਜਾਬ ਦੇ ਵਿੱਚ ਅਸੈਂਬਲੀ ਚੋਣਾਂ ਹੋਈਆਂ, ਅਸੈਂਬਲੀ ਚੋਣਾਂ ਦੇ ਵਿੱਚ ਵੀ ਤੁਸੀਂ ਬਹੁਤ ਸਾਰੀਆਂ ਸਟੇਜਾਂ ਕੀਤੀਆਂ, ਲੋਕਾਂ ਨੂੰ ਸੁਚੇਤ ਕੀਤਾ, ਮੈਂ ਚਾਹਾਂਗਾ ਕਿ ਉਹਨਾਂ ਦੀ ਵੀ ਕੋਈ ਯਾਦ ਜਿਹੜੀ ਹੈ ਸਾਡੇ ਸਰੋਤਿਆਂ ਲਈ ਅਸੀਂ ਤਾਜ਼ਾ ਕਰੀਏ।
ਬੇਟਾ ਸਾਹਿਬ, ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਹਨੇਰੀ ਕਹਿ ਲਓ ਜਾਂ ਇੱਕ ਨਵਾਂ ਵਿਚਾਰ ਆਇਆ, ਉਹ ਪਾਰਟੀ ਬਾਰੇ ਤੁਹਾਨੂੰ ਪਤਾ ਹੀ ਹੋਣਾ ਕਿ ਕਿਸ ਤਰ੍ਹਾਂ ਰਹਿ ਗਿਆ ਉਸ ਪਾਰਟੀ। ਸਭ ਤੋਂ ਬੜੀ ਵਿਲੱਖਣ ਮੈਨੂੰ ਗੱਲ ਲੱਗੀ ਉਹਦੇ ਉੱਤੇ, ਮੈਂ ਇੱਕ ਬੋਲੀ ਲਿਖੀ ਸੀ ਜਿਹੜੀ ਅੱਜ ਵੀ ਮੇਰੇ ਯਾਦ ਆ, ਉਹ ਆਮ ਆਦਮੀ ਦਾ ਵਜਕਾ ਵਜਾ ਕੇ, ਆਮ ਆਦਮੀ ਦਾ ਵਜਕਾ ਵਜਾ ਕੇ ਤੇ ਖਾਸ ਬੰਦੇ ਲੈ ਕੇ ਟਿਕਟਾਂ, ਖਾਸ ਬੰਦੇ ਲੈ ਕੇ ਟਿਕਟਾਂ, ਝਾੜੂ ਚੁੱਕ ਕੇ ਝੰਡੇ ਨੇ ਫੇਰਿਆ ਆਪ ਤੇ, ਝਾੜੂ ਚੁੱਕ ਕੇ ਝੰਡੇ ਨੇ ਫੇਰਿਆ ਆਪ ਤੇ, ਬੇਬੇ ਮੈਂ ਬਣੂ ਮੁੱਖ ਮੰਤਰੀ, ਬੇਬੇ ਮੈਂ ਬਣੂ ਮੁੱਖ ਮੰਤਰੀ। ਸੋ ਇਸ ਤਰ੍ਹਾਂ ਜਿਹੜੇ ਵਰਤਾਰੇ ਹੈ ਵਾਪਰਦੇ ਰਹਿੰਦੇ ਹੈ, ਤੇ ਇਹਨਾਂ ਵੋਟਾਂ ਬਾਰੇ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਇਹਦੇ ਬਾਜਾਂ ਦੀ ਧਾੜ ਨੂੰ ਚੁਣਨਾ, ਜਿਹੜੇ ਬਾਜਾਂ ਦੀ ਧਾੜ ਨੂੰ ਚੁਣਨਾ ਤੇ ਚਿੜੀਆਂ ਨੂੰ ਹੱਕ ਵੋਟਾਂ ਦਾ, ਚਿੜੀਆਂ ਨੂੰ ਹੱਕ ਵੋਟਾਂ ਦਾ। ਸੋ ਜਿਹੜੀਆਂ ਵੋਟਾਂ ਰਾਹੀਂ ਜਿਹੜੀ ਸਮਾਜਿਕ ਤਬਦੀਲੀ ਨਹੀਂ ਆ ਸਕਦੀ, ਸਿਰਫ ਤੇ ਸਿਰਫ ਲੈਵਲ ਬਦਲਦੇ ਨੇ, ਲੀਡਰ ਬਦਲਦੇ ਨੇ, ਸਮਾਜ ਦੇ ਵਿੱਚ ਜੁੜੇਗੀ ਆਰਥਿਕ ਬਰਾਬਰੀ, ਸਮਾਜਿਕ ਬਰਾਬਰੀ ਦੀ ਜਿਹੜੀ ਲੜਾਈ ਹੈ ਉਹ ਅੱਗੇ ਚੱਲਦੀ ਰਹੂਗੀ।
ਬਿਲਕੁਲ, ਹੁਣ ਜਦੋਂ ਸਰਕਾਰ ਬਣ ਗਈ, ਉੱਤਰ ਪ੍ਰਦੇਸ਼ ਨੇ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿੱਤਾ, ਪੰਜਾਬ ਦਾ ਕਿਸਾਨ ਕਰਜ਼ਈ ਹੈ, ਉਹ ਮੰਡੀਆਂ ਦੇ ਵਿੱਚ ਟਰੈਕਟਰ ਵੇਚ ਰਿਹਾ, ਕੋਈ ਟਾਹਲੀ ਪੱਟ ਰਿਹਾ, ਕੋਈ ਦੁੱਧ ਵੇਚ ਕੇ ਗੁਜ਼ਾਰਾ ਕਰ ਰਿਹਾ, ਸੋ ਕੋਈ ਖੁਦਕੁਸ਼ੀ ਕਰ ਰਿਹਾ, ਜਿਹੜੀ ਗੱਲ ਬੜੀ ਮਾੜੀ ਹੈ, ਕਿਸੇ ਨੂੰ ਖੁਦਕੁਸ਼ੀ ਨਹੀਂ ਕਰਨੀ ਚਾਹੀਦੀ। ਔਰ ਉਹਦੇ ਬਾਰੇ ਤੁਸੀਂ ਬੜਾ ਖਾਸ ਲਿਖਿਆ, ਗਿਆ ਨਿਕਲ ਦੁਆਲਾ ਜੱਟ ਦਾ, ਮੈਂ ਚਾਹਾਂਗਾ।
ਉਹ ਸੀ ਅੱਜ ਦੁੱਲਾ ਜੱਟ ਪੰਜਾਬ ਦਾ ਪੈ ਗਿਆ ਖੁਦਕੁਸ਼ੀਆਂ ਦੇ ਰਾਹ, ਗਿਆ ਨਿਕਲ ਦੁਆਲਾ ਜੱਟ ਦਾ, ਗਏ ਕੁਰਕੀ ਵਾਲੇ ਆ, ਮੰਡੀ ਲੱਗੀ ਟਰੈਕਟਰ ਵੇਚ ਤਾਂ ਟਾਹਲੀ ਕਿੱਕਰ ਰਿਹਾ ਪਤਾ, ਅੱਜ ਦੁੱਲਾ ਜੱਟ ਪੰਜਾਬ ਦਾ ਪੈ ਗਿਆ ਖੁਦਕੁਸ਼ੀਆਂ ਦੇ ਰਾਹ। ਇੱਕ ਮਾਰਿਆ ਫੋਕੀ ਟੌਰ ਨੇ ਦੂਜਾ ਨਸ਼ਿਆਂ ਨੇ ਲੈਟਾ, ਇੱਕ ਮਾਰਿਆ ਫੋਕੀ ਟੌਰ ਨੇ ਦੂਜਾ ਨਸ਼ਿਆਂ ਨੇ ਲੈਟਾ, ਭੁੱਕੀ ਫੀਮ ਤੇ ਜਰਦਾ, ਭੁੱਕੀ ਫੀਮ ਤੇ ਜਰਦਾ, ਗੋਲੀਆਂ ਲੈਂਦਾ ਲੰਡੂ ਪੈਗ ਲਗਾ, ਅੱਜ ਦੁੱਲਾ ਜੱਟ ਪੰਜਾਬ ਦਾ ਪੈ ਗਿਆ ਖੁਦਕੁਸ਼ੀਆਂ ਦੇ ਰਾਹ। ਅੱਜ ਜਿਹੜੇ ਕਿਸਾਨ ਆ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਨੇ, ਤੇ ਮੈਂ ਕਈ ਵਾਰੀ ਇਸ ਗੱਲ ਨੂੰ ਮੁਬਾਰਕਬਾਦ ਦੇਣਾ ਹੁੰਦਾ ਕਿਸਾਨ ਜਥੇਬੰਦੀਆਂ ਨੂੰ ਕਿ ਉਹਨਾਂ ਨੇ ਕਿਸਾਨਾਂ ਨੂੰ ਸੰਘਰਸ਼ਾਂ ਦੀ ਰਾਹ ਜਿੰਨਾ ਕੁ ਤੋਰਿਆ, ਉਹ ਹਾਂ ਪੱਕੀ ਹਾਂ ਦੀ ਇੱਕ ਕਿਰਨ ਹੈ ਜਿਹੜੀ ਸਾਨੂੰ ਦਿਖਾਈ ਦਿੰਦੀ ਹੈ। ਪੁੱਤਰ ਜੱਟਾਂ ਦੇ ਦਿਹਾੜੀ ਮੰਡੀ ਵਿੱਚ ਜਾਮ ਦੇ, ਪੁੱਤਰ ਜੱਟਾਂ ਦੇ ਦਿਹਾੜੀ ਮੰਡੀ ਵਿੱਚ ਜਾਮ ਦੇ, ਤੇ ਕੁੜਤਾ ਪਜਾਮਾ ਚੋਰੀ ਝੋਲੀ ਚ ਲਿਜਾਮ ਦੇ। ਇਹ ਤਲਖ ਕੀ ਕੀਤਾ ਕਿ ਅੱਜ ਚੌਂਕਾਂ ਦੇ ਵਿੱਚ ਪੰਜਾਬ ਦੇ ਜਿਹੜੇ ਛੋਟੇ ਜਿਹੜੇ ਗਰੀਬ ਕਿਸਾਨ ਨੇ, 3 ਕਿੱਲੇ ਵਾਲੇ ਕਿਸਾਨ ਨੇ, ਉਹਨਾਂ ਦੀਆਂ ਮੰਡੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਬੀਜ ਖੋਲੇ ਖੇਤਾਂ ਦੇ ਪੁੱਤਾਂ ਕੋਲੋਂ, ਬੀਜ ਖੋਲੇ ਖੇਤਾਂ ਦੇ ਪੁੱਤਾਂ ਕੋਲੋਂ, ਤੇ ਤਿਆਰੀ ਆ ਜ਼ਮੀਨਾਂ ਖੋਣ ਦੀ, ਤਿਆਰੀ ਆ ਜ਼ਮੀਨਾਂ ਖੋਣ ਦੀ। ਹੱਡਾ ਰੋੜੀ ਤਾਂ ਠੇਕੇ ਤੇ ਸਾਡੇ ਹੋਊਗੀ, ਹੱਡਾ ਰੋੜੀ ਤਾਂ ਠੇਕੇ ਤੇ ਸਾਡੇ ਹੋਊਗੀ, ਤੇ ਸਿਵਿਆਂ ਦੀ ਖੈਰ ਮੰਗਦੀ, ਸਿਵਿਆਂ ਦੀ ਖੈਰ ਮੰਗਦੀ।
ਸੋ ਇੱਕ ਇੱਕ ਪਾਸੇ ਮਹਿੰਗਾਈ ਵੱਧ ਰਹੀ ਹੈ, ਦੂਜੇ ਪਾਸੇ ਕਈ ਐਸੀਆਂ ਬੈਂਕਾਂ ਨੇ ਜਿਹੜੀਆਂ ਖੂਨਦਾਨ ਕੈਂਪ ਲਾ ਰਹੀਆਂ, ਕਈ ਥਾਵਾਂ 'ਤੇ ਅੱਖਾਂ ਦੇ ਕੈਂਪ ਲਾਏ ਜਾ ਰਹੇ ਨੇ, ਔਰ ਕਈ ਖੇਡ ਮੰਤਰੀ ਬਣੇ ਨੇ, ਕਈ ਹੋਰ ਬਣੇ ਨੇ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਆਪ ਨੂੰ ਇਸ ਤਰ੍ਹਾਂ ਦੀ ਗੱਲ ਦੱਸਦੇ ਆ ਕਿ ਅਸੀਂ ਤੁਹਾਡੇ ਰੈਬਰ ਹਾਂ, ਤੁਹਾਡੇ ਅਸੀਂ ਗੋਡਫਾਦਰ ਹਾਂ। ਉਹਦੇ ਬਾਰੇ ਤੁਸੀਂ ਲਿਖਿਆ, ਖੂਨ ਪੀ ਗਈ ਮੰਗਿਆਈ ਸਾਡੀ ਚੰਦਰੀ,
ਖੂਨਦਾਨ ਖੂਨ ਪੀ ਗਈ ਮਹਿੰਗਾਈ ਸਾਡਾ ਚੰਦਰੀ ਤੇ ਖੂਨਦਾਨ ਕਿੱਥੋਂ ਕਰੀਏ, ਖੂਨਦਾਨ ਕਿੱਥੋਂ ਕਰੀਏ। ਸਾਡਾ ਮਾਸਟਰ ਸਕੂਲ ਨਹੀਂ ਆਇਆ, ਸਾਡਾ ਮਾਸਟਰ ਸਕੂਲ ਨਹੀਂ ਆਇਆ ਤੇ ਠੇਕੇ ਦਾ ਕਰਿੰਦਾ ਆ ਗਿਆ, ਠੇਕੇ ਦਾ ਕਰਿੰਦਾ ਆ ਗਿਆ। ਕਾਮਰੇਡਾਂ ਨੇ ਗੋਗੜਾਂ ਛੱਡੀਆਂ, ਕਾਮਰੇਡਾਂ ਨੇ ਗੋਗੜਾਂ ਛੱਡੀਆਂ ਤੇ ਚੰਦਰਾ ਜਮਾਨਾ ਆ ਗਿਆ, ਚੰਦਰਾ ਜਮਾਨਾ ਆ ਗਿਆ। ਉਹਦੀ ਯਾਦ ਚ ਅੱਖਾਂ ਦਾ ਕੈਂਪ ਲੱਗਿਆ, ਉਹਦੀ ਯਾਦ ਚ ਅੱਖਾਂ ਦਾ ਕੈਂਪ ਲੱਗਿਆ, ਜੋ ਅੱਖੀ ਕੱਟਾ ਪਾਉਂਦਾ ਮਰ ਗਿਆ, ਜੋ ਅੱਖੀ ਕੱਟਾ ਪਾਉਂਦਾ ਮਰ ਗਿਆ। ਉੱਚਾ ਉੱਠੇਗੀ ਉੱਚੀ ਅੱਡੀ ਪਹਿਨ ਕੇ, ਉੱਚਾ ਉੱਠੇਗੀ ਉੱਚੀ ਅੱਡੀ ਪਹਿਨ ਕੇ, ਨਿਭਾਉਣੇ ਜੇ ਖਿਆਲਾਂ ਵਾਲੀ, ਨਿਭਾਉਣੇ ਜੇ ਖਿਆਲਾਂ ਵਾਲੀ। ਸੁਭਾ ਉੱਠ ਕੇ ਗੁਰੂ ਦਾ ਨਾਮ ਜਪੀਦਾ, ਸੁਭਾ ਉੱਠ ਕੇ ਗੁਰੂ ਦਾ ਨਾਮ ਜਪੀਦਾ ਤੇ ਬਿਜਲੀ ਦੀ ਖੁੰਡੀ ਪੱਟ ਕੇ, ਬਿਜਲੀ ਦੀ ਖੁੰਡੀ ਪੱਟ ਕੇ। ਸਾਨੂੰ ਨਾਮ ਦਾ ਜਹਾਜ਼ ਦੇ ਗਏ ਬਾਬੇ, ਸਾਨੂੰ ਨਾਮ ਦਾ ਜਹਾਜ਼ ਦੇ ਗਏ ਬਾਬੇ, ਹਵਾਈ ਜਹਾਜ਼ ਆਪ ਚੜ ਗਏ, ਹਵਾਈ ਜਹਾਜ਼ ਆਪ ਚੜ ਗਏ। ਅੰਨ ਹੋ ਗਿਆ ਮੰਦਰ ਤੋਂ ਚੋਰੀ, ਅੰਨ ਹੋ ਗਿਆ ਮੰਦਰ ਤੋਂ ਚੋਰੀ ਤੇ ਸੰਕਟ ਮੋਚਣ ਦਾ, ਸੰਕਟ ਮੋਚਣ ਦਾ। ਆਓ ਰੱਬ ਦੇ ਘਰਾਂ ਦੀ ਰਾਖੀ ਕਰੀਏ, ਆਓ ਰੱਬ ਦੇ ਘਰਾਂ ਦੀ ਰਾਖੀ ਕਰੀਏ ਤੇ ਰੱਬ ਰਾਖਾ ਦੁਨੀਆਂ ਦਾ, ਰੱਬ ਰਾਖਾ ਦੁਨੀਆਂ ਦਾ।
ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਈ ਥਾਵਾਂ ਤੇ ਜਿਹੜੀ ਹੈ ਸ਼ਰਾਬ ਹੈ ਉਹ ਚੜ ਰਹੀ ਹੈ, ਤੇ ਲੋਕ ਕਹਿੰਦੇ ਆ ਕਿ ਇੱਥੇ ਤਾਂ ਜੀ ਸ਼ਰਾਬ ਦਾ ਜਿਹੜਾ ਇਹ ਵਰਤਾਰਾ ਕਾਫੀ ਸਾਲਾਂ ਤੋਂ ਚੱਲ ਰਿਹਾ, ਕਿਤੇ ਬੱਕਰੇ ਨੂੰ ਚੜਾਇਆ ਜਾ ਰਿਹਾ ਤੇ ਕਹਿੰਦੇ ਜੀ ਇਹ ਬਾਬਾ ਜੀ ਦਾ ਘੋੜਾ ਛੱਡਿਆ ਸੀ। ਸੋ ਇਹਦੇ ਬਾਰੇ
ਬਾਬੇ ਬੋਤਲ ਬਹਾਨੇ ਨਾਲ ਪੀ ਗਏ, ਬਾਬੇ ਬੋਤਲ ਬਹਾਨੇ ਨਾਲ ਪੀ ਗਏ ਤੇ ਚੀਚੀ ਨਾਲ ਛਿੱਟਾ ਕੱਢ ਕੇ, ਬਾਬੇ ਬੋਤਲ ਬਹਾਨੇ ਨਾਲ ਪੀ ਗਏ ਤੇ ਚੀਚੀ ਨਾਲ ਛਿੱਟਾ ਕੱਢ ਕੇ, ਕਹਿੰਦੇ ਬੱਕਰੇ ਨੂੰ ਬਾਬਾ ਜੀ ਦਾ ਘੋੜਾ, ਕਹਿੰਦੇ ਬੱਕਰੇ ਨੂੰ ਬਾਬਾ ਜੀ ਦਾ ਘੋੜਾ ਛੁਰੀ ਦੇ ਨਾਲ ਧੌਣ ਵੱਢ ਕੇ। ਬਾਬੇ ਸੰਗਤਾਂ ਨੂੰ ਮੁੰਡੇ ਵੰਡੀ ਜਾਂਦੇ, ਬਾਬੇ ਸੰਗਤਾਂ ਨੂੰ ਮੁੰਡੇ ਵੰਡੀ ਜਾਂਦੇ ਤੇ ਕੁੜੀਆਂ ਦੀ ਗੱਲ ਮੁੱਕਦੀ, ਪਿੱਲੇ ਵਾਲੇ ਤੋਂ ਤਵੀਤ ਕਰਾ ਲਓ, ਪਿੱਲੇ ਵਾਲੇ ਤੋਂ ਤਵੀਤ ਕਰਾ ਲਓ, ਜੇ ਵਾਧੀ ਵਾਧੀ ਰੁਕ ਜੂ, ਜੇ ਵਾਧੀ ਵਾਧੀ ਰੁਕ ਜੂ। ਉਹ ਬਾਬੇ ਪੁੱਛਾਂ ਦਿੰਦੇ ਬਾਬੇ ਦੀ ਜੁੱਤੀ ਲੈ ਗਿਆ ਚੁਰਾ ਕੇ ਕੋਈ, ਪੁੱਛਾਂ ਦਿੰਦੇ ਬਾਬੇ ਦੀ ਵਹੁਟੀ ਲੈ ਗਿਆ ਭਜਾ ਕੇ ਕੋਈ, ਲੋਕਾਂ ਦੇ ਭਵਿੱਖ ਦੱਸਦਾ ਬੈਠਾ ਖੂੰਜੇ ਵਿੱਚ ਜਾਵੇ ਆਪ ਰੋਈ, ਬੈਠਾ ਖੂੰਜੇ ਵਿੱਚ ਜਾਵੇ ਆਪ ਰੋਈ।
ਜਿੱਦਾਂ ਸਾਹਿਬ ਇੱਕ ਮੰਗਲ ਗ੍ਰਹਿ ਦੇ ਉੱਤੇ ਵੀ ਲਿਖਿਆ ਤੁਸੀਂ, ਲੋਕੀ ਮੰਗਲ ਗ੍ਰਹਿ ਦੇ ਉੱਤੇ,
ਮੰਗਲ ਗ੍ਰਹਿ ਦੇ ਉੱਤੇ ਪਹੁੰਚ ਗਏ ਤੇ ਪਤਾ ਸਾਰੇ ਸੰਸਾਰ ਨੂੰ, ਅਸੀਂ ਲੁੱਕ ਵਾਂਗੂ ਚੁੰਬੜੇ ਰਵਾਇਤਾਂ ਨੂੰ ਤੇ ਨਹਾਉਂਦੇ ਨੀ ਮੰਗਲਵਾਰ ਨੂੰ, ਨਹਾਉਂਦੇ ਨੀ ਮੰਗਲਵਾਰ।
ਬਿਲਕੁਲ, ਇਹ ਬੜੀ ਇੱਕ ਵੱਡਾ
ਬੰਦੇ ਮਾਰ ਲਈ ਖੋਜੀਆਂ ਮਜੈਲਾਂ, ਬੰਦੇ ਮਾਰ ਲਈ ਖੋਜੀਆਂ ਮਜੈਲਾਂ ਤੇ ਨਰਮੇ ਦੀ ਸੁੰਭੀ ਨਾ ਮਰੇ, ਨਰਮੇ ਦੀ ਸੁੰਭੀ ਨਾ ਮਰੇ। ਇਹ ਸਾਡੇ ਵਿਗਿਆਨ ਦੇ ਉੱਤੇ, ਸਮਾਜ ਦੇ ਉੱਤੇ ਇਹ ਇੱਕ ਤਰ੍ਹਾਂ ਦਾ ਵਿਅੰਗ ਹੈ।
ਜਿੱਦਾਂ ਸਾਹਿਬ ਕੋਈ ਮਾਰਕੀਟ ਦੇ ਵਿੱਚ ਤੁਹਾਡੀ ਕੋਈ ਕੈਸਟ ਆ ਰਹੀ ਸੀ ਬਾਬੇ ਬਾਡੀਗਾਰਡਾਂ ਵਾਲੇ, ਤੇ ਇੱਕ ਸੀ ਮਤ ਵਹਿਮਾ ਨੇ ਮਾਰੀ, ਉਹ ਦੋ ਟਾਈਟਲ ਹੇਠਾਂ ਸੀ।
ਹਾਂਜੀ, ਅਸੀਂ
ਉਹਦੇ ਫਿਕਰੇ ਸੁਣਾਓ।
ਅਸੀਂ ਉਹ ਓਲਡੀ ਕੈਸਟ ਆਡੀਓ ਬਣਦੀ ਹੈਗੀ, ਵੀਡੀਓ ਅਸੀਂ ਇਸ ਅਪ੍ਰੈਲ ਦੇ ਲਾਸਟ ਦੇ ਵਿੱਚ ਅਸੀਂ ਉਹ ਵੱਖ ਵੱਖ ਜਿਹੜੀਆਂ ਨਾਟਕ ਟੀਮ ਹੈ ਉਹਨਾਂ ਰਾਹੀਂ ਅਸੀਂ ਦੀ ਵੀਡੀਓ ਬਣਾ ਕੇ ਉਹ ਰਿਲੀਜ਼ ਕਰਾਂਗੇ। ਪਹਿਲਾਂ ਅਸੀਂ ਮੇਰੀ ਰਿਕੁਐਸਟ ਬਾਬੇ ਬਾਡੀ ਆਪਣੇ ਗੂੰਜਾਂ ਗਦਰ ਦੀਆਂ, ਉਸ ਤੋਂ ਬਾਅਦ ਸੁਣ ਉਸ ਗਦਰ ਲਹਿਰ ਦਾ ਹੋਕਾ, ਚੰਦਰੇ ਟੀਵੀ ਨੇ ਘਰ ਦਾ ਜਗਾੜ ਹਾਲਾ ਇੱਕ ਟੈਸਟ ਸੀ, ਉਸ ਤੋਂ ਬਾਅਦ ਦੁੱਲਾ ਜੱਟ ਪੰਜਾਬ ਦਾ, ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪਲੈਨ ਹੈਗੀ ਹੈ ਸਾਡੀ ਵੀ ਖਾਸ ਤੌਰ ਤੇ ਕਿਸਾਨਾਂ ਦੇ ਉੱਤੇ, ਔਰਤਾਂ ਦੇ ਉੱਤੇ ਤੇ ਮਜ਼ਦੂਰਾਂ ਦੇ ਉੱਤੇ ਇੱਕ ਨਵੀਂ ਅਸੀਂ 8-10-15 ਦੀ ਟੈਸਟ ਲੈ ਕੇ ਆਉਣੀ ਆ। ਹੱਕ ਮੰਗੀਏ ਬਰਾਬਰ ਦੇ, ਹੱਕ ਮੰਗੀਏ ਬਰਾਬਰ ਦੇ, ਕਾਹ ਤੋਂ ਬੂਟ ਪਾਲਸਾਂ ਕਰਕੇ, ਪਾਲਸਾਂ ਕਰਦੇ ਮਰ ਜਾਂਗੇ, ਆਓ ਸੋਚਾਂ ਚ ਦੰਪਰ ਗਏ, ਆਓ ਸੋਚਾਂ ਚ ਦੰਪਰ ਗਏ।
ਸੋ ਜਿਹਦਾ ਸਭ ਕੋਈ ਮਨ ਦੀ ਗੱਲ ਜਿਹੜੀ ਸਭ ਤੋਂ ਜ਼ਿਆਦਾ ਤੁਹਾਨੂੰ ਚੰਗੀ ਲੱਗਦੀ ਹੋਵੇ ਤੇ ਸਭ ਤੋਂ ਜ਼ਿਆਦਾ ਤੁਹਾਨੂੰ ਟੁੰਬਦੀ ਹੋਵੇ ਉਹ ਸਾਡੇ ਸਰੋਤਿਆਂ ਨਾਲ ਕਰੋ।
ਮੋਸਟ ਜਿਹੜੀ ਮੈਂ ਤੁਹਾਨੂੰ ਕੈਸਟ ਦੇ ਵਿੱਚ ਦੱਸਣ ਲੱਗਾ ਜਿਹੜੀ ਨਵੀਂ ਕੈਸਟ ਰਹੀ ਹੈ ਬਾਬੇ ਬਾਡੀ ਗਾਉਣ ਵਾਲੇ ਬਾਬੇ ਬਾਡੀ ਗਾਉਣ ਵਾਲੇ ਕਹਿੰਦੇ ਜ਼ਿੰਦਗੀ ਬੁਲਬਲਾ ਪਾਣੀ ਦਾ ਬਾਬੇ ਬਾਡੀ ਗਾਉਣ ਵਾਲੇ ਕਹਿੰਦੇ ਜ਼ਿੰਦਗੀ ਬੁਲਬਲਾ ਪਾਣੀ ਦਾ ਪਾਸੀ ਪੱਕੀਆਂ ਰਫਲਾਂ ਰੱਖਦੇ ਕਹਿੰਦੇ ਪਤਾ ਨਹੀਂ ਜ਼ਿੰਦਗਾਨੀ ਦਾ ਕਹਿੰਦੇ ਪਤਾ ਨਹੀਂ ਜ਼ਿੰਦਗਾਨੀ ਦਾ ਬਾਬਿਆਂ ਨੂੰ ਡਰ ਹੈ ਕਿਤੇ ਸਾਡੇ ਵਾਲਾ ਬੁਲਬਲਾ ਕੋਈ ਹੋਰ ਹੀ ਨਾ ਬਣ ਜੇ ਇਹ ਕਾਹਦਾ ਸੰਨਿਆਸ ਰੇ ਬਾਬੇ
ਬਾਡੀ ਗਾਉਣ ਵਾਲੇ
ਇਹ ਕਾਹਦਾ ਸੰਨਿਆਸ ਰੇ ਬਾਬਾ ਸਭ ਕੁਝ ਤੇਰੇ ਪਾਸ ਰੇ ਬਾਬਾ ਸਭ ਕੁਝ ਤੇਰੇ ਪਾਸ ਰੇ ਬਾਬਾ ਸੋ ਮਹਿਲ ਮਨਾਰੇ ਸਿਰ ਜੇ ਨੇ ਕੁੱਲੀਆਂ ਤੇ ਧਾਰਿਆ ਨੇ ਮਹਿਲ ਮਨਾਰੇ ਸਿਰ ਜੇ ਨੇ ਕੁੱਲੀਆਂ ਤੇ ਧਾਰਿਆ ਨੇ ਜ਼ਿੰਦਗੀ ਨਰਕ ਬਣਾ ਦਿੱਤੀ ਸੁਰਗਾਂ ਦੇ ਲਾਰਿਆਂ ਨੇ ਜ਼ਿੰਦਗੀ ਨਰਕ ਬਣਾ ਦਿੱਤੀ ਸੁਰਗਾਂ ਦੇ ਲਾਰਿਆਂ ਨੇ ਲਿਖੀ ਕਦੇ ਨੀ ਮਿਟਦੀ ਹਰਦਮ ਬਾਬੇ ਆਂਦੇ ਆ ਲਿਖੀ ਕਦੇ ਨੀ ਮਿਟਦੀ ਹਰਦਮ ਬਾਬੇ ਆਂਦੇ ਆ ਪਰ ਬਾਡੀ ਗਾੜਾ ਬਾਝੋਂ ਆਪ ਨਾ ਮੁੱਤਣ ਜਾਂਦੇ ਆ ਆਪ ਨਾ ਮੁੱਤਣ ਜਾਂਦੇ ਸੋ ਇਹ ਅਧਿਆਤਮਵਾਦੀ ਜਿਹੜਾ ਫਲਸਫਾ ਹੈ ਮਨੁੱਖ ਨੂੰ ਅਗਲੇ ਪਿਛਲੇ ਕਰਮਾਂ ਦਾ ਫਲ ਦੱਸਦਾ ਹੈ ਉਹ ਜਿੰਨਾ ਚਿਰ ਇਹ ਰੱਦ ਨੀ ਹੁੰਦਾ ਗਾ ਜਿੰਨਾ ਚਿਰ ਇਸ ਫਲਸਫੇ ਨੂੰ ਰੱਦ ਨੀ ਕਰਦੇ ਅਸੀਂ ਨਵੇਂ ਸਮਾਜ ਦੀ ਸਿਰਜਣਾ ਆਪਦੇ ਭਵਿੱਖ ਦੀ ਜਿਹੜੀ ਸਿਰਜਣਾ ਹੈ ਉਹ ਕਲਪਨਾ ਨੀ ਕਰ ਸਕਦੀ
ਸੋ ਬਿਲਕੁਲ ਨਵੀਂ ਪੀੜ੍ਹੀ ਨੂੰ ਤੇ ਸਮਾਜ ਨੂੰ ਸੇਧ ਦੇਣ ਦੇ ਲਈ ਇਸ ਕਲਾ ਨੂੰ ਉਸਾਰੂ ਤਰੀਕੇ ਵਜੋਂ ਵਰਤ ਰਿਹਾ ਜਗਸੀਰ ਜੀਦਾ ਔਰ ਜਗਸੀਰ ਹਰ ਪਲ ਜਾਗ ਰਿਹਾ ਜਗਾ ਰਿਹਾ ਵਰਿਆ ਤੋਂ ਸਮਾਜ ਨੂੰ ਇਨਕਲਾਬੀ ਜਾਗ ਲਾ ਰਿਹਾ ਕਲਮ ਚਲਾ ਰਿਹਾ ਗਾ ਰਿਹਾ ਔਰ ਲੋਕ ਪੱਖੀ ਬੋਲੀਆਂ ਦੀਆਂ ਜਦੋਂ ਸਟੇਜਾਂ ਲਾਉਂਦਾ ਹੈ ਤਾਂ ਲੋਕਾਂ ਨੂੰ ਧਰੋਂ ਅੰਦਰੋਂ ਹਲੂਣ ਦਿੰਦਾ ਹੈ ਔਰ ਮੈਨੂੰ ਲੱਗਦਾ ਕਿ ਸਾਡੇ ਸਰੋਤੇ ਵੀ ਇਹ ਹਲੂਣਾ ਜ਼ਰੂਰ ਉਹਨਾਂ ਨੇ ਲਿਆ ਹੋਏਗਾ ਸੋ ਜੀਦਾ ਸਾਹਿਬ ਤੁਸੀਂ ਹਰਮਨ ਰੇਡੀਓ ਦੇ ਜ਼ਰੀਏ ਸਾਡੇ ਸਰੋਤਿਆਂ ਦੀ ਸਾਂਝ ਪਾਈ ਮੈਂ ਬਹੁਤ ਤੁਹਾਡਾ ਧੰਨਵਾਦ ਕਰਦਾ ਅਸੀਂ ਇਹ ਖੁਸ਼ਨਸੀਬ ਹੈ ਕਿ ਸਾਡੇ ਕੋਲ ਜਗਸੀਰ ਜੀਦਾ ਹੈ ਜਿਹੜਾ ਬਹੁਤ ਵਧੀਆ ਬੁਲੰਦ ਆਵਾਜ਼ ਦਾ ਮਾਲਕ ਹੈ ਹੱਕ ਸੱਚ ਖਰੀਆਂ ਤੇ ਸੱਚਾਈ ਦੇ ਨੇੜੇ ਹੈ ਤੁਹਾਡੀਆਂ ਬੋਲੀਆਂ ਔਰ ਮੈਂ ਚਾਹਾਂਗਾ ਕਿ ਅੰਤ ਵਿੱਚ ਸਾਡੇ ਇੱਕ ਖਾਸ ਸੁਨੇਹਾ ਜ਼ਰੂਰ ਸਾਡੇ ਸਰੋਤਿਆਂ ਨੂੰ ਦਿਓ ਤਾਂ ਜੋ ਅਸੀਂ ਵੀ ਕੋਈ ਐਸੀ ਧਾਰਨਾ ਤੁਹਾਡੀ ਧਾਰ ਸਕੀਏ ਜਿਹਦੇ ਨਾਲ ਸਮਾਜ ਦਾ ਕੋਈ ਭਲਾ ਕਰ ਸਕੀਏ ਔਰ ਸਮਾਜ ਦੇ ਵਿੱਚ ਜਿਹੜੇ ਅੰਧ ਵਿਸ਼ਵਾਸ ਫੈਲ ਰਹੇ ਨੇ ਜਿਹੜੇ ਕਥਿਤ ਤੌਰ ਤੇ ਅਖੌਤੀ ਬਾਬੇ ਆ ਜਿਹੜੀ ਸਾਡੀ ਆਰਥਿਕ ਤੌਰ ਤੇ ਲੁੱਟ ਕਰ ਰਹੇ ਹੈ ਉਹਨਾਂ ਤੋਂ ਅਸੀਂ ਬਚ ਸਕੀਏ
ਸਭ ਤੋਂ ਜਸਵਿੰਦਰ ਬਿੱਟਾ ਸਾਹਿਬ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਇਸ ਸਮੁੱਚੀ ਤੁਹਾਡੀ ਹਰਮਨ ਰੇਡੀਓ ਵਾਲੀ ਟੀਮ ਹੈ ਅਦਾਰੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਬੋਲਾਂ ਨੂੰ ਮੇਰੇ ਵਿਚਾਰਾਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਲਾਸਟ ਦੇ ਵਿੱਚ ਸਿਰਫ ਮੈਂ ਇਹੀ ਕਹਿਣਾ ਚਾਹੁੰਗਾ ਕਿ ਜਿੰਨਾ ਚਿਰ ਸਾਡੇ ਲੋਕ ਪੁਰਾਣੀਆਂ ਜਿਹੜੀਆਂ ਰੂੜੀਵਾਦੀ ਧਾਰਨਾ ਮੈਂ ਜਿਹੜੀਆਂ ਸਾਨੂੰ ਵੀ ਦੱਸੀ ਜਾਂਦੀ ਵੀ ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਉਸ ਤੇ ਰੋਣਾ ਰੋਣੀ ਰੋਈ ਜਾ ਰਹੇ ਨੇ ਪਿੱਟੀ ਜਾ ਰਹੇ ਨੇ ਸਾਡੇ ਜਿਹੜੇ ਕਲਾਕਾਰ ਅਸਲ ਦੇ ਵਿੱਚ ਸਾਡਾ ਸੱਭਿਆਚਾਰ ਬੀਤ ਚੁੱਕਿਆ ਸੱਭਿਆਚਾਰ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਪ੍ਰਸੰਗ ਦੇ ਵਿੱਚ ਸਾਡੇ ਹਾਲਾਤ ਕੀ ਹੈ ਇਹ ਜਿਹੜਾ ਉਹ ਪੁਰਾਣੇ ਸੱਭਿਆਚਾਰ ਨੂੰ ਉਹ ਰੋਣਾ ਰੋ ਪਿੱਟ ਕੇ ਹੀ ਸਿਰਫ ਸੱਭਿਆਚਾਰ ਦੀ ਗੱਲ ਨਹੀਂ ਹੁੰਦੀ ਪਰ ਸਾਡੇ ਸਮਾਜ ਵਾਸਤੇ ਸਾਡੇ ਭਵਿੱਖ ਵਾਸਤੇ ਸਾਡੇ ਬੱਚਿਆਂ ਵਾਸਤੇ ਅਸੀਂ ਕਿਹੋ ਜਿਹਾ ਸਮਾਜ ਸਿਰਜਾਂਗੇ ਇਹ ਸਾਡਾ ਸੁਪਨਾ ਸਾਡੇ ਸ਼ਹੀਦਾਂ ਦੀ ਸੋਚ ਸਾਡੇ ਜਿਹੜੀ ਰਹਿਬਰਾਂ ਜਿਹੜੀ ਸੋਚ ਹੈ ਉਸ ਨੂੰ ਜਿੰਨਾ ਚਿਰ ਅਸੀਂ ਪਰਲਾ ਕੇ ਨਹੀਂ ਕਰਾਂਗੇ ਉਹਨਾਂ ਚਿਰ ਚੰਗੇ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਪਿੱਛੇ ਜੇ ਸ਼ਾਇਦ ਤੁਹਾਨੂੰ ਪਤਾ ਹੋਣਾ ਸਭ ਨੂੰ ਪਤਾ ਇਸ ਗੱਲ ਦਾ ਕਿ ਗੁਰਦਾਸ ਮਾਨ ਜੀ ਨੇ ਬਹੁਤ ਵੱਡਾ ਇੱਕ ਗੀਤ ਲੈ ਕੇ ਆਉਂਦਾ ਉਹਨੇ ਪੰਜਾਬ ਭਗਤ ਸਿੰਘ ਨੂੰ ਪੰਜਾਬ ਦਿਖਾਇਆ ਉਹ ਗੀਤ ਦੀ ਵੀਡੀਓ ਬੜੀ ਪਾਪੂਲਰ ਤੇ ਬੜਾ ਹੈਗਾ ਚਰਚਾ ਸੀ ਮੈਂ ਉਹਦੇ ਤੇ ਉੱਤੇ ਲਿਖਿਆ ਸੀ ਭਗਤ ਸਿੰਘ ਨੂੰ ਪੰਜਾਬ ਤੋਂ ਦਿਖਾਉਂਦਾ ਹਾਣੀਆਂ ਭਗਤ ਸਿੰਘ ਨੂੰ ਪੰਜਾਬ ਤੋਂ ਦਿਖਾਉਂਦਾ ਹਾਣੀਆਂ ਆਪ ਡੇਰਿਆਂ ਤੇ ਡਫਲੀ ਵਜਾਉਂਦਾ ਹਾਣੀਆਂ ਆਪ ਡੇਰਿਆਂ ਤੇ ਡਫਲੀ ਵਜਾਉਂਦਾ ਸੋ ਸਾਨੂੰ ਜਿਹੜੇ ਹੈ ਘੱਗਰੇ ਫੁਲਕਾਰੀਆਂ ਇਹ ਇਹ ਛੱਡਣੇ ਪੈਣੇ ਅੱਜ ਦੇ ਜਿਹੜੇ ਅੱਜ ਦੀ ਜਿਹੜੀ ਮਾਡਰਨਾਈਜੇਸ਼ਨ ਹੈ ਇਸ ਨੂੰ ਅਪਣਾਉਣਾ ਪੈਣਾ ਨਵੇਂ ਵਿਚਾਰਾਂ ਨੂੰ ਆਪਣੇ ਜੀਵਨ ਦੇ ਵਿੱਚ ਆਪਣੇ ਭਵਿੱਖ ਦੇ ਵਿੱਚ ਲੈ ਕੇ ਆਉਣਾ ਪੈਣਾ ਇਸ ਕਰਕੇ ਮੈਂ ਕਹਿਣਾ ਹੁੰਦਾ ਕਿ ਘੁੰਡ ਦੇ ਰਿਵਾਜ ਵਾਲਾ ਫਸਤਾ ਹੀ ਵੱਢਤਾ ਘੁੰਡ ਦੇ ਰਿਵਾਜ ਵਾਲਾ ਫਸਤਾ ਹੀ ਵੱਢਤਾ ਇਹ ਨਵੀਆਂ ਨੂੰ ਦੇਖ ਕੇ ਪੁਰਾਣੀਆਂ ਨੀ ਛੱਡਦਾ ਨਵੀਆਂ ਨੂੰ ਦੇਖ ਕੇ ਪੁਰਾਣੀਆਂ ਨੀ ਛੱਡਦਾ ਇਹ ਸਾਨੂੰ ਜਿਹੜਾ ਪੁਰਾਣਾ ਭਵਿੱਖ ਸਾਡਾ ਬੀਤੇ ਚੁੱਕੇ ਦਾ ਹੀਰਵਾ ਉਹ ਭੁੱਲ ਜਾਣਾ ਚਾਹੀਦਾ ਅੱਗੇ ਵਾਸਤੇ ਕੀ ਅਸੀਂ ਕਰਨਾ ਇਹ ਸਾਡੀ ਜਿਹੜੀ ਹੈ ਸੱਭਿਆਚਾਰ ਦੀ ਸਾਡੇ ਚਿੰਤਕਾਂ ਦੀ ਇਹ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈਗਾ ਸ਼ੁਕਰੀਆ ਮਿਹਰਬਾਨੀ ਜੀ
ਬਿਲਕੁਲ ਅੱਗੇ ਵਾਸਤੇ ਅਸੀਂ ਕੀ ਕਰਨਾ ਹੈ, ਅੱਗੇ ਵਾਸਤੇ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ, ਫਿਰ ਸਰੋਤਿਆਂ ਨਾਲ ਜੁੜਨਾ ਹੈ। ਜੀਦਾ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ ਔਰ ਸਾਡੇ ਸਰੋਤਿਆਂ ਨੂੰ ਸਾਂਝ ਪਾਈ, ਮੈਂ ਮਸ਼ਕੂਰ ਹਾਂ ਤੁਹਾਡਾ, ਧੰਨਵਾਦ, ਸ਼ੁਕਰੀਆ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਬੇਰੁਜ਼ਗਾਰ ਜਵਾਨੀ ਭਟਕੀ ਦੀ ਹੋ, ਭਟਕਦੀ ਗੋਤੇ ਗਈ ਸਮੁੰਦਰੀ ਲਾ, ਕਿਹੜੇ ਹੱਥ ਹੁਣ ਕੰਮ ਨੂੰ ਕਰਨਗੇ, ਉਹ ਕਿਹੜੇ ਹੱਥ ਹੁਣ ਕੰਮ ਨੂੰ ਕਰਨਗੇ, ਹੱਥਾਂ ਵਿੱਚ ਮੋਬਾਈਲ ਗਿਆ, ਮਰੀਕਣ ਸੁੰਡੀ ਮਿਲੀ ਬਾਗੀ ਨੇ, ਮਰੀਕਣ ਸੁੰਡੀ ਮਿਲੀ ਬਾਗੀ ਨੇ, ਬਾਗੀ ਨੇ ਪੱਟੇ ਯਾਰਾਂ ਦੇ ਛੜਕਾ, ਕੈਂਸਰ ਟੈਂਸ਼ਨ ਹਾਰਟ ਅਟੈਕ ਨੇ, ਉਹ ਕੈਂਸਰ ਟੈਂਸ਼ਨ ਹਾਰਟ ਅਟੈਕ ਨੇ, ਸ਼ੂਗਰ ਪੀੜੀ ਲੈ ਨੇ ਖਾ, ਹੋਏ ਅੱਜ ਰੋਂਦੀ ਦਰਦ ਪੰਜਾਬ ਦੀ,
ਸੋ ਦੋਸਤੋ ਤੁਸੀਂ ਜੁੜਿਓ ਹਰਮਨ ਰੇਡੀਓ ਦੇ ਨਾਲ, ਮੈਂ ਹਾਂ ਜਸਵਿੰਦਰ ਸਿੰਘ ਬਿੱਟਾ, ਅਸੀਂ ਧੰਨਵਾਦ ਕਰਦੇ ਹਾਂ ਜਿੱਥੇ ਜਗਸੀਰ ਜੀਦਾ ਜੀ ਦਾ ਉੱਥੇ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ। ਨਿੱਕਾ ਢਿੱਲੋਂ ਜੀ ਨੇ, ਸਾਡੇ ਬੜੇ ਸੂਝਵਾਨ ਸਰੋਤੇ ਨੇ, ਜੁੜਦੇ ਨੇ, ਸਾਰੇ ਪ੍ਰੋਗਰਾਮਾਂ ਨੂੰ ਸ਼ਲਾਘਾ ਕਰਦੇ ਨੇ, ਅਸੀਂ ਸਾਨੂੰ ਸ਼ਾਬਾਸ਼ੀ ਦਿੰਦੇ ਹੈ, ਸਾਨੂੰ ਵੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ। ਹੁਣ ਥੋੜ੍ਹਾ ਅਸੀਂ ਖਬਰਾਂ 'ਤੇ ਝਾਤ ਮਾਰਦੇ ਹਾਂ, ਭਾਰਤ ਦੀਆਂ ਜਿਹੜੀਆਂ ਖਾਸ ਖਬਰਾਂ ਨੇ ਉਹਨਾਂ ਵੱਲ ਅਸੀਂ ਆਉਂਦੇ ਹਾਂ। ਔਰ ਇਹ ਖਬਰ ਸਾਨੂੰ ਸਭ ਤੋਂ ਪਹਿਲਾਂ ਜਿਹੜੀ ਖਬਰ ਪ੍ਰਾਪਤ ਹੋਈ ਹੈ, ਤਾਜ਼ਾ ਖਬਰ, ਦਿੱਲੀ ਦੇ ਵਿੱਚ ਇੱਕ ਹਾਦਸਾ ਟਲਿਆ, ਹਵਾਈ ਹਾਦਸਾ, ਏਅਰ ਇੰਡੀਆ ਅਤੇ ਇੱਕ ਨਿੱਜੀ ਪ੍ਰਾਈਵੇਟ ਕੰਪਨੀ ਦੀ ਫਲਾਈਟ ਆਹਮੋ ਸਾਹਮਣੇ ਆ ਗਈ ਸੀ। ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਹਾਦਸਾ ਹੋਣ ਤੋਂ ਬਚਾਅ ਹੋਇਆ, ਦੋਨਾਂ ਦੇ ਵਿੱਚ ਟੱਕਰ ਹੁੰਦੀ ਹੁੰਦੀ ਬਚੀ ਹੈ ਅਤੇ ਏਅਰਕ੍ਰਾਫਟ ਦੇ ਵਿੱਚ ਏਅਰ ਇੰਡੀਆ ਵਾਲੇ 122 ਜਿਹੜੇ ਯਾਤਰੀ ਸਵਾਰ ਸਨ, ਏਅਰ ਇੰਡੀਆ ਦਾ ਜਿਹੜਾ ਜਹਾਜ਼ ਹੈ ਉਡਾਨ ਭਰਨ ਵਾਲਾ ਸੀ ਅਤੇ ਦੂਜਾ ਨਿੱਜੀ ਕੰਪਨੀ ਦਾ ਜਿਹੜਾ ਜਹਾਜ਼ ਹੈ ਉਹ ਲੈਂਡਿੰਗ ਕਰ ਰਿਹਾ ਸੀ। ਪੈਰਲਲ ਦੋਨੇ ਰਨਵੇ 'ਤੇ ਆਪਰੇਸ਼ਨ ਦੀ ਪਰਮਿਸ਼ਨ ਨਹੀਂ ਹੁੰਦੀ ਔਰ ਉਹ ਇੱਕੋ ਹੀ ਸਮੇਂ ਏਅਰਕ੍ਰਾਫਟ ਦੀ ਪਰਮਿਸ਼ਨ ਨਹੀਂ ਹੋਈ ਸੀ ਅਤੇ ਜੇਕਰ ਆ ਰਿਹਾ ਜਹਾਜ਼ ਕਿਸੇ ਕਰਕੇ ਲੈਂਡਿੰਗ ਲਈ ਮਨਾ ਕਰ ਦੇਵੇ ਅਤੇ ਦੁਬਾਰਾ ਤੋਂ ਉਹਨੂੰ ਟੇਕ ਆਫ ਕਰ ਲੈਣੀ ਪੈਂਦੀ ਹੈ। ਐਸੀ ਸਥਿਤੀ ਦੇ ਵਿੱਚ ਦੂਜੇ ਜਹਾਜ਼ ਨਾਲ ਟਕਰਾਉਣ ਦੀ ਸਥਿਤੀ ਬਣ ਜਾਂਦੀ ਹੈ। ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਵੱਡਾ ਹਾਦਸਾ ਹੋਣ 'ਤੇ ਅੱਜ 11:30 ਇਹ ਜਿਹੜਾ ਬਚਾਅ ਹੋਇਆ। ਏਅਰ ਟ੍ਰੈਫਿਕ ਕੰਟਰੋਲ ਨੇ ਏਅਰ ਇੰਡੀਆ ਦੇ ਕੈਪਟਨ ਨੂੰ ਤੁਰਤ ਟੇਕ ਆਫ ਕਰਨ ਤੋਂ ਮਨਾ ਕਰ ਦਿੱਤਾ ਅਤੇ 27ਵਾਂ ਰਨਵੇ 'ਤੇ ਇੱਕ ਹੋਰ ਜਹਾਜ਼ ਲੈਂਡ ਕਰ ਰਿਹਾ ਸੀ। ਇਹ ਦੋਨੇ ਰਨਵੇ ਪੈਰਲਲ ਨਾ ਹੋ ਕੇ ਅੱਗੇ ਜਾ ਕੇ ਇੱਕ ਦੂਜੇ ਦੇ ਕਰੀਬ ਹੋ ਜਾਂਦੇ ਹੈ। ਨੇ ਥੋੜੀ ਹੁਸ਼ਿਆਰੀ ਦਿਖਾਈ, ਟੇਕ ਆਫ ਨਹੀਂ ਕੀਤਾ। 185 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਤੇ ਬ੍ਰੇਕ ਲਾ ਦਿੱਤੀ ਤੇ ਇਸ ਤੋਂ ਤੁਰੰਤ ਬਾਅਦ ਏਅਰਕ੍ਰਾਫਟ ਨੂੰ ਟਰਮੀਨਲ ਲਿਜਾਇਆ ਗਿਆ ਜਿੱਥੇ ਬ੍ਰੇਕ ਟਾਇਰ ਚੈੱਕ ਕੀਤੇ ਗਏ। ਔਰ ਜਿਹੜੇ ਤਕਨੀਕੀ ਮਾਹਰ ਸਨ ਉਹ ਹੈਰਾਨ ਰਹਿ ਗਏ ਕਿ ਗਰਮੀ ਤੇ ਇੰਨੀ ਸਪੀਡ ਦੇ ਬਾਅਦ ਵੀ ਟਾਇਰ ਹੈ ਜਿਹੜੇ ਉਹ ਫਟੇ ਨਹੀਂ, ਬਰਸਟ ਨਹੀਂ ਹੋਏ। ਇਸ ਨੂੰ ਪਾਇਲਟ ਦੀ ਸੂਝਬੂਝ ਵੀ ਕਿਹਾ ਜਾ ਸਕਦਾ ਹੈ ਤੇ ਜਾਂ ਪਰਮਾਤਮਾ ਦੀ ਕਿਰਪਾ ਵੀ ਕਿਹਾ ਜਾ ਸਕਦਾ ਹੈ। ਏਅਰ ਟ੍ਰੈਫਿਕ ਕੰਟਰੋਲ ਨੇ ਫਿਲਹਾਲ ਕੋਈ ਕਮੈਂਟ ਕਰਨ ਤੋਂ ਮਨਾ ਕੀਤਾ ਹੈ। ਔਰ ਇਹ ਘਟਨਾ ਨਰਿੰਦਰ ਮੋਦੀ ਦੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਰਿਸੀਵ ਕਰਨ ਲਈ ਪਹੁੰਚਣ ਤੋਂ ਕਰੀਬ ਇੱਕ ਘੰਟਾ ਪਹਿਲਾਂ ਵਾਪਰੀ ਹੈ। ਨਿੱਜੀ ਏਅਰਲਾਈਨ ਦੀ ਜਿਹੜੀ ਰਾਂਚੀ ਦਿੱਲੀ ਫਲਾਈਟ ਨੂੰ ਏਅਰਪੋਰਟ ਤੋਂ ਲੈਂਡ ਕਰਨਾ ਸੀ। ਮੈਨੂੰ ਯਾਦ ਹੈ ਕਿ ਦਿੱਲੀ ਏਅਰਪੋਰਟ ਤੇ ਪਿਛਲੇ ਸਾਲ ਵੀ ਦਸੰਬਰ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਸੀ। ਉਦੋਂ ਦੋ ਪ੍ਰਾਈਵੇਟ ਕੰਪਨੀ ਦੀਆਂ ਫਲਾਈਟਾਂ ਆਹਮੋ ਸਾਹਮਣੇ ਆ ਗਈਆਂ ਸਨ। ਇੰਡੀਗੋ ਏਅਰਲਾਈਨ ਦੀ ਫਲਾਈਟ ਜਿਹੜੀ ਲਖਨਊ ਤੋਂ ਆਈ ਸੀ ਤੇ ਉਸ ਵਕਤ ਦਿੱਲੀ ਹੈਦਰਾਬਾਦ ਦੀ ਸਪਾਈਸ ਜੈੱਟ ਦੀ ਫਲਾਈਟ ਟੇਕ ਆਫ ਕਰਨ ਵਾਲੀ ਸੀ, ਤਦ ਰਨਵੇ ਤੇ ਇਹ ਘਟਨਾ ਹੋਈ ਸੀ। ਦੋਨੇ ਏਅਰਲਾਈਨ ਨੇ ਦਾਅਵਾ ਕੀਤਾ ਸੀ ਕਿ ਏਅਰ ਟ੍ਰੈਫਿਕ ਕੰਟਰੋਲ ਦੀ ਜਿਹੜੀ ਹਦਾਇਤਾਂ ਦੇ ਹਿਸਾਬ ਨਾਲ ਉਹ ਅੱਗੇ ਵਧ ਰਹੇ ਸਨ। ਏਟੀਐਸ ਤੇ ਪਾਇਲਟ ਦੇ ਵਿਚਕਾਰ ਜਿਹੜੀ ਹੈ ਹਦਾਇਤਾਂ ਦੇ ਵਿੱਚ ਗਲਤ ਫਹਿਮੀ ਕਰਕੇ ਇਹ ਹਾਦਸਾ ਹੋਇਆ ਸੀ। ਸੋ ਦਿੱਲੀ ਦੇ ਵਿੱਚ ਇਹ ਹਾਦਸਾ ਟਲਿਆ। ਏਅਰ ਇੰਡੀਆ ਤੇ ਇੰਡੀਗੋ ਦੀ ਫਲਾਈਟ ਜਿਹੜੀ ਹੈ ਆਹਮੋ ਸਾਹਮਣੇ ਹੋ ਚੁੱਕੀ ਸੀ। ਕੁਦਰਤੀ ਇਹ ਜਿਹੜਾ ਹਾਦਸਾ ਟਲਣ ਦੇ ਕਰਕੇ ਕਾਫੀ ਜਿਹੜੀ ਹੈ ਰਾਹਤ ਭਰੀ ਖਬਰ ਹੈ ਸਾਰੇ ਸਾਡੇ ਸਰੋਤਿਆਂ ਲਈ ਵੀ ਔਰ ਸਾਡੇ ਲਈ ਵੀ, ਭਾਰਤ ਲਈ ਵੀ। ਅਗਲੀ ਖਬਰ ਹੈ, ਏਅਰ ਇੰਡੀਆ ਨੇ ਸ਼ਿਵ ਸੈਨਾ ਦੇ ਜਿਹੜੇ ਮੈਂਬਰ ਪਾਰਲੀਮੈਂਟ ਰਵਿੰਦਰ ਗਾਇਕਵਾੜ, ਉਹਨਾਂ ਤੇ ਜਿਹੜੀ ਰੋਕ ਸੀ, ਪਾਬੰਦੀ ਸੀ, ਉਹ ਹਟਾ ਲਈ ਗਈ ਹੈ। ਗਾਇਕਵਾੜ ਨੇ ਸਿਵਲ ਐਵੀਏਸ਼ਨ ਮਿਨਿਸਟਰ ਨੂੰ ਇੱਕ ਚਿੱਠੀ ਲਿਖ ਕੇ ਮਾਫ਼ੀ ਮੰਗੀ ਸੀ। ਇਸ ਮੈਂਬਰ ਪਾਰਲੀਮੈਂਟ ਤੇ ਏਅਰ ਇੰਡੀਆ ਦੇ ਇੱਕ ਮੁਲਾਜ਼ਮ ਨੂੰ ਸੈਂਡਲ ਨਾਲ ਕੁੱਟਣ ਦਾ ਦੋਸ਼ ਸੀ। ਏਅਰ ਇੰਡੀਆ ਸਣੇ 7 ਜਿਹੜੀਆਂ ਫਲਾਈਟਾਂ ਹੈ ਉਹਨਾਂ ਦੀਆਂ ਟਿਕਟਾਂ ਕੈਂਸਲ ਕਰ ਦਿੱਤੀਆਂ ਸਨ ਤੇ ਉਹਨਾਂ ਤੇ ਇਹ ਕਹਿ ਦਿੱਤਾ ਸੀ ਕਿ ਇਹਨਾਂ ਨੂੰ ਕਿਸੇ ਵੀ ਜਹਾਜ਼ ਦੇ ਉੱਤੇ ਸਫ਼ਰ ਕਰਨ ਦੀ ਇਜਾਜ਼ਤ ਨਹੀਂ। ਏਅਰ ਇੰਡੀਆ ਨੇ 17 ਤਰੀਕ ਨੂੰ ਤੇ ਫਿਰ 24 ਅਪ੍ਰੈਲ ਨੂੰ ਉਹਨਾਂ ਦੀਆਂ ਟਿਕਟਾਂ ਕੈਂਸਲ ਕੀਤੀਆਂ। ਉਹਨਾਂ ਦੀ ਫਲਾਈਟ ਦੇ ਵਿੱਚ ਕੋਈ ਟਿਕਟ ਬੁੱਕ ਨਹੀਂ ਕੀਤੀ ਗਈ ਤੇ ਜਿਹੜੇ ਆਲ ਇੰਡੀਆ ਕੈਬਿਨ ਕਰੂ ਐਸੋਸੀਏਸ਼ਨ ਹੈ AICCA, ਉਹਨਾਂ ਨੇ ਕਿਹਾ ਸੀ ਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ ਇਹ ਏਅਰ ਇੰਡੀਆ ਦੇ ਮੁਲਾਜ਼ਮ ਤੋਂ ਬਿਨਾਂ ਸ਼ਰਤ ਮਾਫ਼ੀ ਮੰਗਣ ਤੇ ਉਹਨਾਂ ਨੂੰ ਜੇਕਰ ਫਲਾਈਟ ਵਿੱਚ ਲੈ ਕੇ ਜਾਣ ਦਾ ਉਹ ਬੀੜਾ ਚੁੱਕਦੇ ਨੇ ਤਾਂ ਉਹਨਾਂ ਨੂੰ ਰਿਸਕ ਰਹੇਗਾ ਕਿ ਇਹ ਕਿਸੇ ਹੋਰ ਦੇ ਗਲ ਵੀ ਪੈ ਸਕਦੇ ਨੇ। ਇੱਕ ਰਿਪੋਰਟ ਦੇ ਮੁਤਾਬਕ 17 ਅਪ੍ਰੈਲ ਨੂੰ ਗਾਇਕਵਾੜ ਨੇ ਦਿੱਲੀ ਮੁੰਬਈ ਤੇ 24 ਅਪ੍ਰੈਲ ਨੂੰ ਮੁੰਬਈ ਵਿੱਚ ਦਿੱਲੀ ਦਾ ਟਿਕਟ ਬੁੱਕ ਕਰਾਇਆ ਜਿਹਨੂੰ ਏਅਰਲਾਈਨ ਨੇ ਕੈਂਸਲ ਕਰ ਦਿੱਤਾ। ਏਅਰ ਇੰਡੀਆ ਨੇ ਇੱਕ ਚਿੱਠੀ ਵਿੱਚ ਕਿਹਾ ਕਿ ਗਾਇਕਵਾੜ ਦੇ ਮਸਲੇ ਤੇ ਸਰਕਾਰ ਨੂੰ ਸਖ਼ਤ ਰਵੱਈਆ ਅਖਤਿਆਰ ਕਰਨਾ ਚਾਹੀਦਾ ਤੇ ਐਸੋਸੀਏਸ਼ਨ ਨੇ ਪੂਰੀ ਤਰ੍ਹਾਂ ਏਅਰ ਇੰਡੀਆ ਦੀ ਜਿਹੜੀ ਹੈ ਹਮਾਇਤ ਕੀਤੀ। ਸ਼ਿਵ ਸੈਨਾ ਦੇ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹਨੂੰ ਬਿਨਾਂ ਕਿਸੇ ਸ਼ਰਤ ਦੇ ਸਾਰੇ ਮੁਲਾਜ਼ਮਾਂ ਤੋਂ ਮਾਫ਼ੀ ਮੰਗਣ ਦੀ ਗੱਲ ਕਹੀ ਔਰ ਗਾਇਕਵਾੜ ਨੇ ਲਿਖਤੀ ਵਿੱਚ ਇਹ ਦਿੱਤਾ ਕਿ ਉਹ ਸਾਰੇ ਨਿਯਮਾਂ ਦਾ ਹੁਣ ਪਾਲਣ ਕਰੇਗਾ। ਇੰਡੀਅਨ ਕਮਰਸ਼ੀਅਲ ਪਾਇਲਟ ਐਸੋਸੀਏਸ਼ਨ ਨੇ ਵੀ ਏਅਰ ਇੰਡੀਆ ਦੇ ਵਿੱਚ ਗਾਇਕਵਾੜ ਮਾਮਲੇ ਦੇ ਵਿੱਚ ਮਦਦ ਕਰਨ ਨੂੰ ਕਿਹਾ ਸੀ। ਅੱਜ ਸੰਸਦ ਦੇ ਵਿੱਚ ਗਾਇਕਵਾੜ ਨੇ ਕਿਹਾ ਕਿ ਉਹ ਸਦਨ 'ਚ ਮਾਫ਼ੀ ਮੰਗਦਾ ਲੇਕਿਨ ਅਫਸਰ ਤੋਂ ਮਾਫ਼ੀ ਨਹੀਂ ਮੰਗੂਗਾ। ਗਾਇਕਵਾੜ ਦੇ ਬਿਆਨ ਤੋਂ ਬਾਅਦ ਸ਼ਿਵ ਸੈਨਾ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਸਿਵਲ ਐਵੀਏਸ਼ਨ ਮੰਤਰੀ ਨੇ ਅਸ਼ੋਕ ਗਜਪਤ ਰਾਜੂ ਉਹਨੂੰ ਕੱਲ੍ਹ ਘੇਰ ਲਿਆ ਸੀ ਅਤੇ ਮੁੰਬਈ ਦੇ ਵਿੱਚ ਏਅਰਲਾਈਨ ਨੂੰ ਉਡਾਉਣ ਦੀ ਜਿਹੜੀ ਹੈ ਰੋਕਣ ਦੀ ਧਮਕੀ ਦੇ ਦਿੱਤੀ ਗਈ ਸੀ। ਉਡਾਨਾਂ ਨੂੰ ਰੋਕਣ ਦੀ, ਉਡਾਉਣ ਦੀ ਨਹੀਂ, ਉਡਾਨਾਂ ਨੂੰ ਰੋਕਣ ਦੀ। ਸੋ ਸ਼ਿਵ ਸੈਨਾ ਮੈਂਬਰ ਪਾਰਲੀਮੈਂਟ ਨੇ ਇਕੱਠਿਆਂ ਹੋ ਕੇ ਕਿਹਾ ਕਿ ਫਲਾਈਟ ਦੇ ਵਿੱਚ ਯਾਤਰੀਆਂ ਦੀ ਸਿਕਿਉਰਿਟੀ ਸਭ ਤੋਂ ਪਹਿਲਾਂ, ਇਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਸੰਸਦ 'ਤੇ ਜਿਹੜਾ ਬੈਨ ਹੈ ਉਹ ਕਾਨੂੰਨ ਮੁਤਾਬਕ ਜਿਹੜਾ ਲਾਇਆ ਹੈ ਜਿਹੜਾ ਸਾਰਿਆਂ ਲਈ ਬਰਾਬਰ ਹੈ। ਅਤੇ ਇਸ ਤੋਂ ਬਾਅਦ ਹੀ ਅਨੰਤ ਗੀਤੇ ਰਾਜੂ ਦੀ ਸੀਟ ਦੇ ਕੋਲ ਪਹੁੰਚੇ ਅਤੇ ਜ਼ੋਰ ਜ਼ੋਰ ਨਾਲ ਬੋਲਣ ਲੱਗੇ। ਇਹ ਸੰਸਦ ਦੇ ਵਿੱਚ ਘਟਨਾ ਵਾਪਰੀ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਇਹ ਬੈਨ ਹੈ ਜਿਹੜਾ ਉਹਨਾਂ ਦਾ ਵਾਪਸ ਲਿਆ ਜਾਵੇ, ਜਿਹੜੀ ਰੋਕ ਲਾਈ ਉਹ ਵਾਪਸ ਲਈ ਜਾਵੇ। ਲੋਕ ਸਭਾ ਦੇ ਸਪੀਕਰ ਜਿਹੜੇ ਸੁਮਿਤਰਾ ਮਹਾਜਨ ਹੈ ਉਹਨਾਂ ਨੇ ਗਾਇਕਵਾੜ ਦੇ ਮੁੱਦੇ 'ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ, ਗਜਪਤੀ ਰਾਜੂ ਅਤੇ ਸ਼ਿਵ ਸੈਨਾ ਮੈਂਬਰ ਪਾਰਲੀਮੈਂਟਾਂ ਦੇ ਨਾਲ ਇੱਕ ਮੀਟਿੰਗ ਕੀਤੀ। ਬਾਅਦ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਐਵੀਏਸ਼ਨ ਮੰਤਰੀ ਅਤੇ ਸ਼ਿਵ ਸੈਨਾ ਦੇ ਮੈਂਬਰ ਪਾਰਲੀਮੈਂਟ ਇਸ ਮੁੱਦੇ ਦਾ ਜਲਦ ਹੀ ਜਿਹੜਾ ਹੱਲ ਕਰ ਲੈਣਗੇ। ਗਾਇਕਵਾੜ ਨੇ ਇਹ ਆਖਿਆ ਕਿ ਲੋਕਤੰਤਰ ਦੇ ਸਦਨ ਵਿੱਚ ਉਹ ਖੜ੍ਹਾ, ਇਸ ਲਈ ਉਹ ਨਿਰਦੋਸ਼ ਹੈ ਜਾਂ ਨਹੀਂ ਇਹ ਤਾਂ ਨਹੀਂ ਮੈਨੂੰ ਪਤਾ। ਉਹਨਾਂ ਨੇ ਕਿਹਾ ਕਿ ਲੱਖਾਂ ਲੋਕਾਂ ਨੇ ਚੁਣ ਕੇ ਮੈਨੂੰ ਭੇਜਿਆ, ਲੋਕਾਂ ਦਾ ਨੁਮਾਇੰਦਾ ਹੈ। ਏਅਰਲਾਈਨ ਦੇ ਕਰਮਚਾਰੀਆਂ ਨਾਲ ਉਸਨੇ ਖਰਾਬ ਵਿਹਾਰ ਕੀਤਾ ਅਤੇ ਉਹਨੇ ਸਾਰੇ ਸੰਸਦ ਨੂੰ ਗੁਨਾਹਗਰ ਠਹਿਰਾਉਣ ਦੀ ਉਹਨਾਂ ਨੇ ਆਖਿਆ ਕਿ ਐਸੀ ਸਾਜਿਸ਼ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਇਹ ਦੱਸਣ ਲਈ ਖੜ੍ਹਾ ਹੋਇਆ ਸੀ, ਆਪਣੀ ਗੱਲ ਕਹਿਣ ਲਈ ਖੜ੍ਹਾ ਹੋਇਆ ਸੀ। ਉਹਨੇ ਕਿਹਾ ਕਿ ਮੈਂ ਗੁਨਾਹ ਕੀਤਾ, ਮੇਰਾ ਜੇ ਕੋਈ ਅਪਰਾਧ ਹੈ ਇਸ ਦੀ ਜਾਂਚ ਲਈ ਮੀਡੀਆ ਟ੍ਰਾਇਲ ਵੀ ਜੇ ਹੋਣਾ ਚਾਹੀਏ ਤਾਂ ਹੋ ਸਕਦਾ ਹੈ। ਔਰ 23 ਮਾਰਚ 2017 ਨੂੰ ਪੁਣੇ ਤੋਂ ਦਿੱਲੀ ਉਹ ਜਾ ਰਿਹਾ ਸੀ, ਬਿਜ਼ਨਸ ਕਲਾਸ ਟਿਕਟ ਸੀ ਅਤੇ ਕੁਝ ਇਕਨੋਮੀ ਕਲਾਸ ਦੇ ਵਿੱਚ ਉਹਨਾਂ ਨੂੰ ਬਿਠਾਇਆ ਗਿਆ। ਉਹਨਾਂ ਦਾ ਕੋਈ ਝਗੜਾ ਨਹੀਂ ਸੀ, ਇੱਕ ਟਿਕਟ ਸੀ ਉਹਨਾਂ ਕੋਲ ਅਤੇ ਇੱਕ ਸੀਨੀਅਰ ਸਿਟੀਜ਼ਨ ਨੂੰ ਟਿਕਟ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਏਅਰ ਇੰਡੀਆ ਦੇ ਸਟਾਫ ਨਾਲ ਉਹਨਾਂ ਨੇ ਕੋਈ ਝਗੜਾ ਨਹੀਂ ਕੀਤਾ, ਇਹ ਗਲਤ ਗੱਲ ਹੈ। ਉਹਨਾਂ ਨੇ ਕਿਹਾ ਕਿ ਏਅਰ ਇੰਡੀਆ ਦੀ ਏਅਰ ਹੋਸਟਸ ਨੇ ਘਟਨਾ ਤੋਂ 2 ਦਿਨ ਬਾਅਦ ਬਿਆਨ ਦਿੱਤਾ ਕਿ ਮਾਮਲਾ ਅਫਸਰ ਦੇ ਗਲਤ ਵਰਤਾਅ ਦੀ ਵਜ੍ਹਾ ਨਾਲ ਵਧਿਆ ਹੈ ਅਤੇ ਉਹਨੇ ਕਿਹਾ ਕਿ ਟਰੈਵਲ ਬੈਨ ਲਗਾਉਣ ਨਾਲ ਮੇਰੇ ਸੰਵਿਧਾਨਿਕ ਅਧਿਕਾਰਾਂ ਦੀ ਜਿਹੜੀ ਹੈ ਹੱਤਕ ਹੋਈ ਹੈ। ਉਹਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਮੇਰੇ ਖਿਲਾਫ਼ ਜਿਹੜਾ ਦਰਜ ਹੈ ਪੁਲਿਸ ਦੀ ਮੁਕੱਦਮਾ ਵਾਪਸ ਲਿਆ ਜਾਵੇ ਅਤੇ ਉਹਨਾਂ ਨੇ ਕਿਹਾ ਕਿ ਉਹ ਬਾਲਾ ਸਾਹਿਬ ਦਾ ਸ਼ਿਵ ਸੈਨਿਕ ਹੈ, ਮੀਡੀਆ ਮੈਨੂੰ ਇੱਕ ਹਫ਼ਤੇ ਤੱਕ ਲੱਭ ਰਿਹਾ ਹੈ। ਮੈਂ ਮੰਗ ਕਰਦਾ ਕਿ ਏਅਰ ਇੰਡੀਆ ਅਤੇ ਬਾਕੀ ਏਅਰਲਾਈਨ ਦੇ ਖਿਲਾਫ਼ ਵੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇ। ਔਰ ਸਦਨ ਦੇ ਵਿੱਚ ਦਿੱਤੇ ਬਿਆਨ ਦੇ ਵਿੱਚ ਗਾਇਕਵਾੜ ਨੇ ਡਿਊਟੀ ਮੈਨੇਜਰ ਨੂੰ ਚੱਪਲ ਮਾਰਨ ਦੀ ਗੱਲ ਨਹੀਂ ਕਬੂਲੀ, ਜਦਕਿ ਗਾਇਕਵਾੜ ਤੇ 23 ਮਾਰਚ ਨੂੰ ਏਅਰ ਇੰਡੀਆ ਦੇ ਸਟਾਫ ਦੇ ਇੱਕ ਵਿਅਕਤੀ ਤੇ 25 ਵਾਰ ਸੈਂਡਲ ਮਾਰਨ ਦਾ ਦੋਸ਼ ਲੱਗਿਆ ਸੀ। ਖੁਦ ਉਸਨੇ ਮੀਡੀਆ ਦੇ ਸਾਹਮਣੇ ਇਸ ਨੂੰ ਕਬੂਲ ਵੀ ਕੀਤਾ ਸੀ। ਮਾਫ਼ੀ ਮੰਗਣ ਦੇ ਸਵਾਲ ਤੇ ਉਹਨੇ ਕਿਹਾ ਸੀ ਕਿ ਮੈਂ ਮਾਫ਼ੀ ਨਹੀਂ ਮੰਗੂੰਗਾ, ਗਲਤੀ ਮੇਰੀ ਨਹੀਂ ਉਹਦੀ ਗਲਤੀ ਹੈ, ਮਾਫ਼ੀ ਉਹਨੂੰ ਮੰਗਣੀ ਚਾਹੀਦੀ ਹੈ। ਤੇ ਗਾਇਕਵਾੜ ਦੀ ਏਅਰ ਇੰਡੀਆ ਸਮੇਤ 7 ਏਅਰਲਾਈਨਸ ਦੇ ਵਿੱਚ ਨੋ ਫਲਾਈ ਲਿਸਟ ਦੇ ਵਿੱਚ ਇਸ ਦਾ ਨਾਮ ਹੈ ਜਿਹੜਾ ਉਹ ਸ਼ਾਮਲ ਕਰ ਦਿੱਤਾ ਗਿਆ ਸੀ। ਸੋ ਏਅਰ ਇੰਡੀਆ ਨੇ ਗਾਇਕਵਾੜ ਤੋਂ ਜਿਹੜਾ ਬੈਨ ਹਟਾ ਲਿਆ, ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਮਿਲ ਕੇ ਇਸ ਮਸਲੇ ਨੂੰ ਖਤਮ ਕਰ ਦਿੱਤਾ ਹੈ। ਐਵੀਏਸ਼ਨ ਮਿਨਿਸਟਰ ਨੂੰ ਮਿਲ ਕੇ ਗਾਇਕਵਾੜ ਨੇ ਮਾਫ਼ੀ ਮੰਗ ਲਈ ਹੈ, ਮੁੱਦਾ ਖਤਮ ਹੋ ਚੁੱਕਾ ਹੈ। ਸੋ ਸਾਡਾ ਪ੍ਰੋਗਰਾਮ ਵੀ ਮੈਂ ਚਾਹਾਂਗਾ ਕਿ ਅਸੀਂ ਇੱਥੇ ਹੀ ਸਮਾਪਤ ਕਰਨ ਦੀ ਜਿਹੜੀ ਆ ਅੱਗਿਆ ਤੁਹਾਡੇ ਤੋਂ ਲੈਂਦੇ ਹਾਂ। ਪ੍ਰੋਗਰਾਮ ਖਬਰਸਾਰ ਤੁਸੀਂ ਸੁਣਿਆ, ਹੁੰਗਾਰਾ ਭਰਿਆ, ਕੋਸ਼ਿਸ਼ ਕੀਤੀ ਕਿ ਅਸੀਂ ਸਾਰੀਆਂ ਜਿਹੜੀਆਂ ਸਮਾਜਿਕ ਕੁਰੀਤੀਆਂ ਬਾਰੇ ਜਾਣਕਾਰੀ ਦੇ ਸਕੀਏ। ਔਰ ਉਸ ਲੋਕ ਗਾਇਕ ਨੂੰ ਲਿਆਂਦਾ ਜਗਸੀਰ ਜੀਦਾ ਨੂੰ ਜਿਸ ਨੂੰ ਤੁਸੀਂ ਪਸੰਦ ਕੀਤਾ। ਆਸ ਕਰਦੇ ਹਾਂ ਕਿ ਇਹ ਪ੍ਰੋਗਰਾਮ ਆਪ ਜੀ ਨੂੰ ਪਸੰਦ ਆਇਆ ਹੋਵੇਗਾ। ਫਿਰ ਵੀ ਕੋਈ ਕਮੀ ਰਹਿ ਗਈ ਹੋਵੇ ਤਾਂ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਸੁਧਾਰਨ ਦੇ ਲਈ ਅੱਗੇ ਤੋਂ ਯਤਨ ਕਰਦੇ ਰਹਾਂਗੇ। ਸੋ ਮੈਨੂੰ ਜਸਵਿੰਦਰ ਸਿੰਘ ਬਿੱਟਾ ਨੂੰ ਦਿਓ ਇਜਾਜ਼ਤ, ਸੋਮਵਾਰ ਫਿਰ ਮਿਲਾਂਗੇ। ਸੁਣਦੇ ਰਹੋ ਹਰਮਨ ਰੇਡੀਓ, ਤੁਹਾਡਾ ਆਪਣਾ ਰੇਡੀਓ ਹਰਮਨ ਰੇਡੀਓ।
ਅਰਦਾਸ ਦੀ ਕਾਮਯਾਬੀ ਤੋਂ ਬਾਅਦ ਹੰਬਲ ਮੋਸ਼ਨ ਪਿਕਚਰਸ ਐਂਡ ਵਾਈਟਲ ਪ੍ਰੋਡਕਸ਼ਨ ਲੈ ਕੇ ਆਏ ਨੇ ਰੋਮਕਾਮ ਐਂਟਰਟੇਨਿੰਗ ਮੂਵੀ ਮੰਜੇ ਬਿਸਤਰੇ
ਮੱਥਾ ਟੇਕਦਾ
ਟੇਕੀ ਜਾ ਘਰੇ ਤਾਂ ਕੋਈ ਹੈ ਨਹੀਂ।
ਸਟਾਰਿੰਗ ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਕੁੱਗੀ, ਰਾਣਾ ਰਣਵੀਰ, ਕਰਮਜੀਤ ਅਨਮੋਲ। ਮੰਜੇ ਬਿਸਤਰੇ 14 ਅਪ੍ਰੈਲ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ ਵਾਈਟਲ ਪ੍ਰੋਡਕਸ਼ਨ ਡਾਟ ਕਾਮ।
ਜੇ ਮੈਂ ਬਹਿ ਗਿਆ ਤਾਂ ਵਿਆਹ ਚ ਮੰਜੇ ਬਿਸਤਰੇ ਕੌਣ ਇਕੱਠੇ ਕਰੂ?
ਉਹ ਮੰਜੇ ਬਿਸਤਰੇ ਇਕੱਠੇ ਕਰੂੰਗਾ ਮੈਂ।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ